ਚੱਲ ਜਾਏਗਾ ਕਿ ਬਈ ਜਿਹੜੀ ਵੈਲਥ ਹੈਗੀ ਹੈ ਉਹ ਸਿਕਿਉਰਿਟੀ ਤਾਂ ਪ੍ਰੋਵਾਈਡ ਕਰਦੀ ਹੈ ਬਲਕਿ ਦੂਸਰਿਆਂ ਨੂੰ ਵੀ ਕਾਫੀ ਹੈਲਪ ਕਰਦੀ ਹੈ। ਮੇ ਬੀ ਫੋਰ ਵਟ ਐਵਰ ਰੀਜ਼ਨ ਇਹਨਾਂ ਦਾ ਬਿਲੀਫ ਸਿਸਟਮ ਚੇਂਜ ਹੁੰਦਾ, ਉਹ ਕਹਿੰਦੇ ਅੱਛਾ ਯੂ ਨੋ ਵਟ ਆਮ ਗੋਨਾ ਸਟਾਰਟ ਟੇਕਿੰਗ ਟਿਊਸ਼ਨਸ, ਕਿਉਂਕਿ ਟੀਚਰ ਤਾਂ ਮੈਂ ਰਹਿਣਾ, ਮੈਂ ਆਪਣੇ ਵਿਦ ਇਨ ਪ੍ਰੋਫੈਸ਼ਨ ਆਮ ਗੋਨਾ ਫਾਈਂਡ ਦੀ ਓਪਰਚੁਨਿਟੀਜ਼। ਵੀਕ ਨਾਈਟਸ ਔਰ ਵੀਕਐਂਡ ਦੇ ਵਿੱਚ ਗਰੋਥ ਹੁੰਦੀ ਹੈ ਅਸਲੀ। ਹਰ ਬੰਦਾ ਆਪਣੇ ਆਪ ਨੂੰ ਕੁਐਸਚਨ ਪੁੱਛ ਲੇ ਵੀਕ ਨਾਈਟ ਔਰ ਵੀਕਐਂਡ ਚ ਤੁਸੀਂ ਜੋ ਵੀ ਕਰਦੇ ਹੋ ਨਾ, ਕਿਉਂਕਿ ਵੀਕ ਡੇਜ਼ ਦੇ ਵਿੱਚ ਤਾਂ ਸਾਰੀ ਦੁਨੀਆ ਹੀ ਕੰਮ ਕਰ ਰਹੀ ਹੈ ਜੋ ਵੀ ਕਰ ਰਹੀ ਹੈ। ਵੀਕ ਨਾਈਟਸ ਔਰ ਵੀਕਐਂਡ ਦੇ ਵਿੱਚ, ਵੀਕ ਨਾਈਟਸ ਐਂਡ ਵੀਕਐਂਡ ਇਜ਼ ਵਟ ਕਿਲ ਦਾ ਟੈਲੈਂਟ ਇਨ ਦਿਸ ਵਰਲਡ। ਜਿਹੜੇ ਦੁਨੀਆ ਚ ਲੋਕ ਸਕਸੈਸਫੁਲ ਹੋ ਰਹੇ ਨੇ ਉਹ ਵੀਕ ਨਾਈਟ ਵੀਕਐਂਡ ਚ ਜਾਂ ਤਾਂ ਲਰਨ ਕਰ ਰਹੇ ਨੇ ਜਾਂ ਕ੍ਰੀਏਟ ਕਰ ਰਹੇ ਨੇ ਜਾਂ ਪ੍ਰੋਡਿਊਸ ਕਰ ਰਹੇ ਨੇ, ਕੰਜ਼ਿਊਮ ਨਹੀਂ ਕਰ ਰਹੇ ਉਸ ਟਾਈਮ ਤੇ, ਉਹ ਨੌਲੇਜ ਹੋਏ, ਬਿਜ਼ਨਸ ਹੋਏ, ਜੋ ਵੀ ਹੋਏ। ਸੋ 25 ਸਾਲ ਦਾ ਪਰਸਨ ਕਿਹਾ ਚਲੋ ਯਾਰ ਮੈਂ ਟਿਊਸ਼ਨ ਲੈ ਕੇ $500 ਸਾਈਡ ਤੇ ਕਰ ਦਾਂਗੀ। ਇਹ $500 ਜੇ ਹਰ ਮਹੀਨੇ ਇਹਨਾਂ ਨੇ ਕਰਨਾ ਸ਼ੁਰੂ ਕਰਤਾ, ਕਿਉਂਕਿ ਸਿਰਫ ਥੋੜਾ ਜਿਹਾ ਬਿਲੀਫ ਸਿਸਟਮ ਚੇਂਜ ਹੋਇਆ ਸੀ ਕਿ ਚਲੋ ਮੈਂ ਮੈਨੂਫੈਕਚਰਿੰਗ ਤਾਂ ਨਹੀਂ ਖੋਲਣੀ, ਮੈਂ ਟਿਊਸ਼ਨ ਸਟਾਰਟ ਕਰ ਦਿੰਦੀ ਹਾਂ ਔਰ $500 ਮੈਂ ਸਾਈਡ ਤੇ ਕਰ ਦਿੰਦੀ ਹਾਂ। 12% ਦੇ ਹਿਸਾਬ ਨਾਲ ਜਦ ਤੱਕ ਇਹਨਾਂ ਨੇ 65 ਤੇ ਰਿਟਾਇਰ ਹੋਣਾ, $5 million ਇਜ਼ ਇਨ ਹਰ ਅਕਾਊਂਟ। ਇਸ ਦਾ ਮਤਲਬ $100 ਵੀ ਜਿਹੜਾ ਬੰਦਾ 25 ਸਾਲ ਦੀ ਉਮਰ ਤੇ ਸਾਈਡ ਕਰਦੇ ਉਹ ਵੀ ਮਿਲੀਅਨ ਇਕੱਠਾ ਕਰ ਲੈਂਦਾ ਆਪਣੀ ਰਿਟਾਇਰਮੈਂਟ ਦੇ ਵਿੱਚ ਪਿਓਰਲੀ ਇਨਵੈਸਟਮੈਂਟ ਦੇ ਅੰਦਰ ਬਿਨਾਂ ਕੁਝ ਕੀਤੇ ਹੋਏ। ਲੇਕਿਨ ਕਿੰਨੇ ਲੋਕ ਹੈਗੇ ਜਿਨ੍ਹਾਂ ਕੋਲ $1 million ਵੀ ਰਿਟਾਇਰਮੈਂਟ ਚ ਨਹੀਂ ਹੋਣਾ ਐਜ਼ ਆਫ ਟੂਡੇ, ਜਿਹੜੇ 30, 40, 50, 60 ਸਾਲ ਦੇ ਹੈਗੇ ਨੇ, ਮੈਜੋਰਿਟੀ ਕੋਲ ਨਹੀਂ ਹੋਏਗਾ। ਇਸ ਦਾ ਮਤਲਬ ਐਵਰੇਜ $100 ਦੀ ਵੀ ਨਹੀਂ ਹੈ ਸੇਵਿੰਗ ਇਨਵੈਸਟਮੈਂਟ ਦੀ 25 ਸਾਲ ਦੀ ਉਮਰ ਤੋਂ ਲੈ ਕੇ, ਕਿਉਂਕਿ ਏਡਾ ਵੱਡਾ ਗੋਲ ਕਿਸੇ ਵਾਸਤੇ ਵੀ ਹੈ, ਬਹੁਤ ਵੱਡਾ ਗੋਲ ਨਹੀਂ ਹੈ $100 25 ਸਾਲ ਦੀ ਉਮਰ ਤੋਂ ਇੱਕ ਔਨ ਐਨ ਐਵਰੇਜ ਜਿਹੜਾ ਇਨਵੈਸਟ ਕਰਨਾ। ਲੇਕਿਨ ਜੇ ਉਹ ਵੀ ਨਹੀਂ ਕੀਤਾ ਹੋਇਆ ਤਾਂ ਦੈਨ ਵੀ ਨੋ ਕਿ ਵੀ ਆਰ ਅ ਕੰਜ਼ਿਊਮਰ, ਕੰਜ਼ਿਊਮ ਕਰੀ ਜਾ ਰਹੇ ਹਾਂ, ਕ੍ਰੀਏਟ ਨਹੀਂ ਕਰ ਰਹੇ ਆਪਣੇ ਲਈ। ਦੂਸਰਾ ਪਰਪਜ਼, ਮਨੀ ਦਾ ਪਰਪਜ਼ ਵੀ ਅੰਡਰਸਟੈਂਡ ਕਰਨਾ ਜ਼ਰੂਰੀ ਹੈ ਇਹਨੂੰ ਕ੍ਰੀਏਟ ਕਰਨ ਤੋਂ ਪਹਿਲੇ, ਕਿ ਇੱਕ ਟੂਲ ਹੈ, ਗੋਲ ਨਹੀਂ ਹੈਗਾ। ਇਹਨੂੰ ਤੁਹਾਨੂੰ ਅਲਾਈਨ ਕਰਨਾ ਪਏਗਾ। ਦੇਖੋ ਜਦੋਂ ਤੁਹਾਡੀਆਂ ਪਰਸਨਲ ਵੈਲਿਊਸ, ਬੰਦਾ ਕਹਿੰਦਾ ਯਾਰ ਮੈਨੂੰ ਫਰੀਡਮ ਚਾਹੀਦੀ ਹੈ, ਮੈਨੂੰ ਸਿਕਿਉਰਿਟੀ ਚਾਹੀਦੀ ਹੈ, ਮੈਂ ਲਾਈਫ ਚ ਐਕਸਪੀਰੀਅੰਸਿਸ ਚਾਹੁੰਦਾ, ਮੈਨੂੰ ਅਲੱਗ ਅਲੱਗ ਐਕਸਪੀਰੀਅੰਸ ਹੋਣ, ਮੈਨੂੰ ਇੱਕੋ ਹੀ ਲਾਈਫ ਮਿਲੀ ਹੈ, ਇਹ ਤੁਸੀਂ ਕੀ ਕਰ ਰਹੇ ਹੋ, ਪਰਪਜ਼ ਦੇ ਰਹੇ ਹੋ ਮਨੀ ਨੂੰ, ਹੈਨਾ। ਲੇਕਿਨ ਜ਼ਿਆਦਾਤਰ ਲੋਕ ਮਨੀ ਨੂੰ ਇਹਦਾ ਗੋਲ ਵੀ ਲੈ ਕੇ ਚੱਲਦੇ ਕਿ $1 lakh ਇਕੱਠਾ ਕਰਨਾ, ਯਾਰ ਅਕਾਊਂਟ ਚ ਬੈਂਕ ਚ ਇੰਨੇ ਪੈਸੇ ਹੋਣੇ ਚਾਹੀਦੇ ਆ। ਜੇ ਤਾਂ ਗੋਲ ਲੈ ਕੇ ਚੱਲੋਗੇ ਉੱਥੋਂ ਫਾਲ ਆਫ ਹੋ ਜਾਓਗੇ। ਪਰਪਜ਼ ਹੋਣਾ ਜ਼ਰੂਰੀ ਹੈ। ਜਦ ਤੱਕ ਪਰਪਜ਼ ਨਹੀਂ ਹੋਏਗਾ, ਤੁਸੀਂ ਤੁਹਾਡੀ ਜਿਹੜੀ ਉਹ ਅਲਾਈਨਮੈਂਟ ਨਹੀਂ ਹੋਣੀ ਮਨੀ ਦੇ ਨਾਲ, ਤਾਂ ਪਰਪਜ਼ ਨੂੰ ਫਾਇੰਡ ਆਊਟ ਕਰਨ ਚ ਵੀ ਬੜਾ ਟਾਈਮ ਲੱਗਣਾ, ਈਜ਼ੀ ਨਹੀਂ ਹੈ। ਹੋ ਸਕਦਾ ਇੱਕ ਪਰਸਨ ਹੈ ਜੋਬ ਕਰ ਰਿਹਾ 9 to 5, ਏਮਲੈਸਲੀ ਪੈਸਾ ਸਪੈਂਡ ਕਰ ਦਿੰਦਾ, ਫੋਨ ਨਵਾਂ ਆਇਆ, ਚਲੋ ਫੋਨ ਲੈ ਲਓ ਯਾਰ, ਉਹ ਯਾਰ ਲੈਪਟਾਪ ਲੈਣਾ ਸੀਗਾ, ਕੱਪੜੇ ਲੈਣੇ ਸੀਗੇ ਯਾਰ, ਮੈਨੂੰ ਨਵਾਂ ਇਹ ਚਾਹੀਦਾ, ਨਵੇਂ ਸ਼ੂਜ਼ ਚਾਹੀਦੇ, ਏਮਲੈਸਲੀ। ਜਿੱਥੇ ਉਹਨੂੰ ਰਿਲਾਈਜ਼ ਹੋਇਆ ਕਿ ਯਾਰ ਮੇਰੀ ਵੈਲਿਊਜ਼ ਕੀ ਹੈ, ਕਿ ਆਈ ਲਵ ਟੂ ਟਰੈਵਲ, ਮੇਰੇ ਲਈ ਟਰੈਵਲ ਹੈ ਜਿਹੜੀ ਮੈਨੂੰ ਐਕਸਾਈਟਮੈਂਟ ਦਿੰਦੀ ਹੈ ਲਾਈਫ ਦੇ ਵਿੱਚ, ਯੂ ਨੋ ਵਟ, ਇਹ ਜਿਹੜਾ ਸਾਰੀਆਂ ਮੈਂ ਆਲਤੂ ਫਾਲਤੂ ਏਮਲੈਸ ਸਪੈਂਡਿੰਗ ਕਰ ਰਹੇ ਜਾਂ ਕਰ ਰਿਹਾ, ਇਹਨੂੰ ਮੈਂ ਅੱਜ ਤੋਂ ਬਾਅਦ ਸਟੋਪ ਕਰਨਾ। ਮੈਂ $400 ਮਹੀਨਾ ਸਾਈਡ ਤੇ ਕਰ ਦੇਣਾ ਤਾਂ ਕਿ ਸਾਲ ਦੇ ਐਂਡ ਚ ਮੇਰੇ ਕੋਲ $4,800 ਸੇਵ ਹੋ ਜਾਣ, ਸੋ ਦੈਟ ਆਈ ਕੈਨ ਗੋ ਅਹੈਡ ਐਂਡ ਡੂ ਮਾਈ ਟਰੈਵਲ। ਉੱਥੋਂ ਦੀ ਟਰੈਵਲ ਕੀਤਾ ਬੰਦੇ ਨੇ, ਐਕਸਪੋਜਰ ਆਇਆ, ਆਪਣੀ ਰੂਟੀਨਸ ਨੂੰ ਬ੍ਰੇਕ ਕੀਤਾ, ਐਕਸਪੋਜਰ ਆ ਰਿਹਾ, ਅੰਡਰਸਟੈਂਡਿੰਗ ਲਾਈਫ ਦੀ ਬੈਟਰ ਆਉਂਦੀ ਹੈ, ਵਾਪਸ ਆਉਂਦਾ ਫਿਰ ਬੈਟਰ ਪ੍ਰੋਡਿਊਸ ਕਰਦਾ। ਸੋ ਪੁਆਇੰਟ ਇਜ਼, ਵੀ ਹੈਵ ਟੂ ਸਟਾਰਟ ਥਿੰਕਿੰਗ, ਹਰ ਪਰਸਨ ਨੂੰ ਜਿਸ ਵੀ ਸਟੇਜ ਤੇ ਆ ਗਿਆ, ਵੀ ਹੈਵ ਟੂ ਸਟਾਰਟ ਥਿੰਕਿੰਗ ਬਿਗਰ ਐਜ਼ ਵੈਲ, ਥਿੰਕ ਬਿਗ ਐਂਡ ਲਿਵ ਲਾਰਜ। ਜਿਹੜੇ ਸਟੈਪਸ ਹੈ ਉਹ ਥੋੜੇ ਜਿਹੇ ਹੋਰ ਲਾਰਜ ਲੈਣੇ ਜਿਹੜੇ ਬੜੇ ਜ਼ਰੂਰੀ ਹੈ। ਜੋ ਵੀ ਤੁਹਾਡੀ ਫਾਈਨਾਂਸ ਨੂੰ ਲੈ ਕੇ ਜੋ ਵੀ ਫਿਨਿਸ਼ ਲਾਈਨ ਹੋਏਗੀ, ਉਹਨੇ ਡਿਟਰਮਿਨ ਕਰਨਾ ਕਿ ਅੱਜ ਤੁਹਾਡੇ ਜਿਹੜੇ ਐਕਸ਼ਨ ਉਹ ਕਿਸ ਲੈਵਲ ਦੇ ਹੋਣ ਵਾਲੇ ਆ। ਜੇ ਤਾਂ ਤੁਸੀਂ ਆਪਣੇ ਗੋਲ ਲੋ ਰੱਖੋਗੇ, ਜੋ ਵੀ ਤੁਸੀਂ ਏਮ ਕਰ ਰਹੇ ਹੋ ਫਿਨਿਸ਼ ਲਾਈਨ ਕੀ ਇੰਨਾ ਹੋ ਜਾਏਗਾ, ਜੇ ਤਾਂ ਲੋ ਰੱਖੋਗੇ ਤਾਂ ਯੂ ਗੋਇੰਗ ਟੂ ਲਿਮਿਟ ਯੋਰ ਪੋਟੈਂਸ਼ੀਅਲ, ਪੋਟੈਂਸ਼ੀਅਲ ਟੈਪ ਇਨ ਨਹੀਂ ਹੋਣ ਵਾਲਾ ਉਹਦੇ ਵਿੱਚ, ਪੋਟੈਂਸ਼ੀਅਲ ਟੈਪ ਇਨ ਨਹੀਂ ਹੋਇਆ ਤਾਂ ਹੈਪੀਨੈਸ ਨਹੀਂ ਆਏਗੀ। ਜਦ ਤੱਕ ਵੱਡਾ ਨਹੀਂ, ਅੱਛਾ ਵੱਡਾ ਸੋਚੋਗੇ, ਬਿਗਰ ਸੋਚੋਗੇ, ਤੇ ਫਿਰ ਤੁਹਾਡੀ ਕ੍ਰੀਏਟੀਵਿਟੀ ਐਂਬੀਸ਼ਨ ਅਨਲੋਕ ਹੋਣਾ ਹੈ। ਕ੍ਰੀਏਟੀਵਿਟੀ ਐਂਬੀਸ਼ਨ ਹਰ ਇਨਸਾਨ ਦੇ ਵਿੱਚ ਹੈਗੀ ਹੈ, ਲੇਕਿਨ ਲੋਕਡ ਹੈਗੀ ਹੈ। ਲੋਕ ਕਿਉਂ ਹੈ? ਕਿਉਂਕਿ ਜਦ ਤੱਕ ਗੋਲ ਵੱਡਾ ਨਹੀਂ ਹੋਏਗਾ ਉਹ ਅਨਲੋਕ ਹੋਣੀ ਵੀ ਨਹੀਂ। ਟਰਾਈ ਕਰਕੇ ਦੇਖ ਲਓ, ਸਟਾਰਟ ਮੇਕਿੰਗ ਬਿਗਰ ਗੋਲ ਦੈਨ ਯੂ ਸੀ, ਯੂ ਵਿਲ ਐਂਡ ਅਪ ਡੂਇੰਗ ਦ ਥਿੰਗ ਜੋ ਕਿ ਕਦੀ ਇਮੇਜਿਨ ਵੀ ਕੀਤਾ ਹੋਏਗਾ ਕਿ ਮੈਂ ਕਰਾਂਗਾ, ਲੇਕਿਨ ਕਰ ਜਾਓਗੇ ਫੋਰ ਸ਼ੋਰ। ਕੋਈ ਪਰਸਨ ਹੈ ਯਾਰ, ਉਹ ਕਹਿੰਦਾ ਯਾਰ ਮੈਂ ਤਾਂ ਕੁਛ ਨਹੀਂ ਕਰ ਸਕਦਾ, ਜੋਬ ਹੈ, ਮੈਂ ਹੁਣ ਮੇਰੇ ਚ ਸਕਿੱਲ ਵੀ ਨਹੀਂ ਹੈਗੀ, ਮੈਂ ਬਿਜ਼ਨਸ ਨਹੀਂ ਕਰ ਸਕਦਾ। ਮੈਂ ਬਿਜ਼ਨਸ ਇਜ਼ ਵਨ ਆਫ ਦੀ ਫਾਈਨੈਂਸ਼ੀਅਲ ਸਕਸੈਸ, ਈਜ਼ੀਲੀ ਸਕਸੈਸ ਅਚੀਵ ਹੋ ਜਾਂਦੀ ਹੈ ਬਿਜ਼ਨਸਮੈਨ ਲਈ, ਲੇਕਿਨ ਬੜੇ ਸਾਰੇ ਬਿਜ਼ਨਸਮੈਨ ਵੀ ਫਾਈਨੈਂਸ਼ੀਅਲ ਸਕਸੈਸ ਨਹੀਂ ਅਚੀਵ ਕਰ ਪਾਉਂਦੇ ਕਿਉਂਕਿ ਫਾਈਨੈਂਸ਼ੀਅਲ ਮੈਨੇਜਮੈਂਟ ਨਹੀਂ ਹੈਗੀ। ਚਲੋ ਟੌਪਿਕ ਡਿਫਰੈਂਟ ਹੋ ਗਿਆ, ਬੜੇ ਸਾਰੇ ਲੋਕ, ਮੈਂ ਇੱਕ ਐਗਜ਼ਾਮਪਲ ਦੇ ਦੇਣਾ ਕਿ ਕਿੱਦਾਂ ਜੋਬ ਦੇ ਵਿੱਚ, ਮੇਰੇ ਇੱਕ ਫਰੈਂਡ ਹੈਗੇ ਨੇ, ਬੈਸਟ ਬਾਏ ਚ ਜੋਬ ਕਰਦੇ ਸੀਗੇ, ਉਹਨਾਂ ਨੇ ਦੇਖਿਆ ਬੜੇ ਸਾਰੇ ਲੋਕ ਰਿਟਰਨ ਕਰਨ ਵੀ ਆਉਂਦੇ ਸੀਗੇ, ਆਈਟਮਸ ਰਿਟਰਨ ਕਰ ਦਿੰਦੇ ਹੁੰਦੇ ਸੀਗੇ, ਉਹਨਾਂ ਨੇ ਅੰਡਰਸਟੈਂਡ ਕਰ ਲਿਆ, ਅੱਛਾ ਉੱਥੋਂ ਦੀ ਉਹ ਕਿਸੇ ਡਿਫਰੈਂਟ ਡਿਪਾਰਟਮੈਂਟ ਚ ਚਲੀ ਜਾਂਦੀ ਹੈ, ਉੱਥੋਂ ਦੀ ਉਹ ਆਕਸ਼ਨ ਕਰਦੇ, ਤਾਂ ਬੜੇ ਸਾਰੇ ਲੋਕ ਆਕਸ਼ਨ ਤੋਂ ਉਹ ਚੀਜ਼ਾਂ ਖਰੀਦ ਲੈਂਦੇ ਨੇ। ਉਹ ਪਰਸਨ ਨੇ ਉੱਥੋਂ ਦੀ ਆਕਸ਼ਨ ਤੋਂ ਬੈਸਟ ਬਾਏ ਦਾ ਸਟੱਫ ਖਰੀਦਣਾ ਸ਼ੁਰੂ ਕੀਤਾ ਔਰ ਐਮਾਜ਼ੋਨ ਤੇ ਅਕਾਊਂਟ ਕੀਤਾ ਔਰ ਐਮਾਜ਼ੋਨ ਤੇ ਸੈਲ ਕਰਨਾ ਸ਼ੁਰੂ ਕਰਤਾ। ਯੁਧਵੀਰ ਜੀ ਅੱਜ 6-7 ਸਾਲ ਹੋ ਗਿਆ ਉਹਨਾਂ ਨੇ ਜੌਬ ਛੱਡਤੀ ਸੀ ਕਿ 6-7 ਸਾਲ ਪਹਿਲੇ ਤੋਂ 7 ਸਾਲਾਂ ਤੋਂ ਕੀ ਕਰ ਰਹੇ ਹੋ ਸਾਰੀਆਂ ਆਈਟਮਾਂ ਉੱਥੋਂ ਬਾਏ ਕਰ ਰਹੇ ਹੋ ਐਮਾਜ਼ਾਨ ਤੋਂ ਸੈਲ ਕਰ ਰਹੇ ਹੈ ਐਜ਼ ਆਫ ਲਾਸਟ ਈਅਰ 4 ਮਿਲੀਅਨ ਦਾ ਰੈਵਨਿਊ ਹੈ 4.5-5 ਲੱਖ ਦੀ ਨੈਟ ਇਨਕਮ ਹੈ ਇੱਦਾਂ ਨਿਕਲ ਗਈ ਜੌਬ ਦੇ ਵਿੱਚੋਂ ਬਿਜ਼ਨਸ ਸਟੋਰੀ ਹੈ ਕਿ ਜੋ ਵੀ ਤੁਸੀਂ ਕਰ ਰਹੇ ਹੋ ਅੱਛਾ ਜੇ ਬੰਦਾ ਕਹਿੰਦਾ ਯਾਰ ਮੈਂ ਤਾਂ ਜੌਬ ਚ ਮੈਂ ਕੀ ਕਰ ਸਕਦਾ ਮੈਂ ਤਾਂ ਬੈਸਟ ਬਾਏ ਚ ਇੱਕ ਸੇਲਸ ਪਰਸਨ ਹੈ ਕਸਟਮਰ ਆਏਗਾ ਸੈਲ ਕਰਨਾ ਹੈ ਥੋੜੀ ਕ੍ਰੀਏਟਿਵਿਟੀ ਹਰ ਬੰਦੇ ਦੇ ਆਸ ਪਾਸ ਓਪਰਚੁਨਿਟੀ ਹੈਗੀ ਹੈ ਉਹਨੂੰ ਸਿਰਫ ਥੋੜਾ ਜਿਹਾ ਪ੍ਰੈਕਟਿਸ ਦੇ ਨਾਲ ਟੈਪ ਇਨ ਕਰਨਾ ਹੈ ਇੰਨੀ ਓਪਰਚੁਨਿਟੀ ਦਿਖੇਗੀ ਕਿ ਸਮਝ ਨਹੀਂ ਆਏਗਾ ਕਿ ਕਿਹਨੇ ਨੂੰ ਟੈਪ ਕਰੀਏ ਕਿਹਨੂੰ ਨਾ ਕਰੀਏ ਇੰਨੀ ਓਪਰਚੁਨਿਟੀਜ਼ ਹੁੰਦੀਆਂ ਲਾਈਫ ਦੇ ਵਿੱਚ ਇਹ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ ਲੇਕਿਨ ਪਹਿਲਾ ਗੋਲ ਤਾਂ ਹਰ ਇਨਸਾਨ ਦਾ ਹੋਣਾ ਚਾਹੀਦਾ ਸਰਵਾਈਵਲ ਦਾ ਮਤਲਬ ਇਹ ਨਹੀਂ ਕਿ ਬਸ ਕਿਸੇ ਤਰੀਕੇ ਨਾਲ ਮੇਰੇ ਖਰਚੇ ਪੂਰੇ ਹੋ ਜਾਣ ਇੱਕ ਸ਼ਾਰਟ ਦੇ ਵਿੱਚ ਪਹਿਲਾ ਗੋਲ ਕੀ ਬੰਦਾ ਸਿੰਪਲ ਰੱਖ ਲੈ ਕਿ ਯਾਰ ਮੈਂ ਜਿੰਨਾ ਵੀ ਮੇਰਾ ਇੱਕ ਸਾਲ ਦਾ ਖਰਚਾ ਨਾ ਇੰਨੇ ਪੈਸੇ ਤਾਂ ਮੈਂ ਸਾਈਡ ਤੇ ਕਰਨੇ ਆ ਭਾਵੇਂ ਸੇਵ ਕਰਕੇ ਕਰਾਂ ਜਾਂ ਇਨਵੈਸਟ ਕਰਕੇ ਕਰਾਂ ਜਾਂ ਜੌਬ ਕਰਕੇ ਕਰਾਂ ਜਾਂ ਸਾਈਡ ਬਿਜ਼ਨਸ ਕਰਕੇ ਕਰਾਂ ਇੱਕ ਸਾਲ ਤੇ ਮੇਰੇ ਕੋਲ ਪੈਸੇ ਚਾਹੀਦੇ ਆ ਉਹਦੇ ਨਾਲ ਹੋਏਗਾ ਕਿ ਇੱਕ ਬੰਦਾ $1,00,000 ਸੇਵ ਸਪੈਂਡ ਕਰਦਾ ਉਹਨੇ ਸਮਾਂ $1,00,000 ਇਕੱਠਾ ਕਰ ਲਿਆ ਉਹਨੂੰ ਉਸ ਦਿਨ ਸਮਝ ਆਏਗੀ ਕਿਉਂਕਿ ਉਸ ਦਿਨ ਫੀਲਿੰਗ ਆਏਗੀ ਕਿ ਯਾਰ ਅੱਛਾ ਇੱਕ ਸਾਲ ਹੁਣ ਮੈਂ ਲਾਈਫ ਚ ਨਹੀਂ ਵੀ ਕੰਮ ਕਰਾਂਗਾ ਨਾ ਤੇ $1,00,000 ਮੇਰਾ ਚੱਲ ਜਾਏਗਾ ਸੇਵਿੰਗ ਹੋ ਗਈ ਹੈ ਇਹ $1,00,000 ਇਦਾਂ ਦੇ ਮੈਨੂੰ 25 ਸਾਲ ਕ੍ਰੀਏਟ ਕਰਨੇ ਪੈਣਗੇ ਅਵੇਅਰਨੈਸ ਵਧੀ ਕਿ ਅੱਛਾ ਰਿਟਾਇਰਮੈਂਟ 25 ਸਾਲ ਦੀ ਹੈ ਤੇ ਲੱਖ × 25 $2,50,000 ਇਕੱਠਾ ਕਰਨਾ ਪੈਣਾ ਮੈਨੂੰ ਉਹਦੇ ਲਈ ਸ਼ਾਇਦ ਓਵਰਵੈਲਮਿੰਗ ਹੋਏਗਾ ਯਾਰ $1,00,000 ਇਕੱਠਾ ਕਰਨ ਚ ਇੰਨਾ ਟਾਈਮ ਲੱਗ ਗਿਆ ਸੀ ਉਸ ਦਿਨ ਉਹਨੂੰ ਸਮਝ ਆਏਗੀ ਕਿ ਯਾਰ ਮੈਂ ਜਿਹੜਾ ਸੇਵਿੰਗ ਕਰ ਕਰਕੇ $1,00,000 ਇੰਨਾ ਟਾਈਮ ਕਿਉਂ ਲੱਗ ਗਿਆ ਕਿਉਂਕਿ ਮੈਂ ਇਨਵੈਸਟਮੈਂਟ ਨਹੀਂ ਸੀ ਕਰਦਾ $2,50,000 ਮੈਂ ਨਹੀਂ ਇਕੱਠਾ ਕਰਨਾ ਆਪਣੀ ਇਨਕਮ ਚੋਂ ਤਾਂ ਡਿਫਿਕਲਟ ਹੈ ਮੈਂ ਸੇਵਿੰਗ ਦਾ ਇੱਕੋ ਹੀ ਪਰਪਸ ਹੈ ਇਹਨੂੰ ਇਨਵੈਸਟ ਕਰਾਂਗਾ ਤਾਂ ਕਿ ਇਕੱਲਾ ਮੈਂ ਮਿਹਨਤ ਨਾ ਕਰਾਂ $2,50,000 ਨੂੰ ਇਕੱਠਾ ਕਰਨ ਲਈ ਰਿਟਾਇਰ ਹੋਣ ਲਈ ਉਹ ਇਨਵੈਸਟਮੈਂਟ ਨੂੰ ਕਰਨਾ ਸ਼ੁਰੂ ਕਰੇਗਾ ਉਸ ਦਿਨ ਉਹ ਅੰਡਰਸਟੈਂਡ ਕਰਨਾ ਉਸ ਦਿਨ ਉਹਦਾ ਇੰਟਰਸਟ ਆਏਗਾ ਜਿੱਥੇ ਕੋਈ ਟਾਕ ਸ਼ੋਜ ਹੋ ਰਹੇ ਹੈ ਫਾਈਨੈਂਸ ਨੂੰ ਲੈ ਕੇ ਇਨਵੈਸਟਮੈਂਟ ਨੂੰ ਲੈ ਕੇ ਉਸ ਦਿਨ ਅੱਜ ਨਹੀਂ ਐਕਸਪੈਕਟ ਕਰ ਸਕਦੇ ਇਸ ਪਰਸਨ ਨੂੰ ਕਿਉਂਕਿ ਉਹਦੇ ਲਈ ਬੜੀ ਦੂਰ ਦੀ ਗੱਲ ਹੈਗੀ ਉਹ ਚੀਜ਼ਾਂ ਉਹ ਜਦੋਂ ਉਹਨੂੰ $2,50,000 ਦਾ ਪਾਸ ਹੋਲਾ ਥੋੜੀ ਥੋੜੀ ਹੌਲੀ ਹੌਲੀ ਦਿਖਣਾ ਸ਼ੁਰੂ ਹੋ ਜਾਏਗਾ ਉਹ ਕਹੇਗਾ ਯਾਰ 65 ਸਾਲ ਤੇ ਕਿਉਂ ਰਿਟਾਇਰ ਹੋਵਾਂ ਜੇ ਮੈਂ 45 ਸਾਲ ਤੇ ਹੋਣਾ ਹੋਇਆ ਉਹਦੇ ਲਈ ਮੈਨੂੰ ਕੀ ਕਰਨਾ ਚਾਹੀਦਾ ਹੁਣ ਇਹਦੀ ਅਵੇਅਰਨੈਸ ਦੇ ਵਿੱਚ ਹੌਲੀ ਹੌਲੀ ਇਹ ਪਰਸਨ ਜਿਹੜਾ ਇਨਫੋਰਮੇਸ਼ਨ ਗੈਦਰ ਕਰੇਗਾ ਇਹਨੂੰ ਸਮਝ ਆ ਜਾਏਗੀ ਉਸ ਦਿਨ ਸਮਝ ਆਏਗੀ ਕਿ ਜਿਹੜੀ ਫਾਈਨੈਂਸ਼ੀਅਲ ਸਕਸੈਸ ਹੈਗੀ ਹੈ ਯੁਧਵੀਰ ਜੀ ਸਿੰਪਲ ਸਟੇਟਮੈਂਟ ਉਹ ਡਿਫਰੈਂਸ ਹੈ ਤੁਹਾਡੀ ਇਨਕਮ ਦਾ ਉਹ ਤੁਹਾਡੀ ਈਗੋ ਦਾ ਤੁਸੀਂ ਕਹੋਗੇ ਇਹ ਕਿਹੜੀ ਮੈਥਮੈਟੀਕਲ ਇਕੁਏਸ਼ਨ ਹੈ ਸਿੰਪਲ ਦੱਸ ਦੇਣਾ ਜਿਹੜੀ ਫਾਈਨੈਂਸ਼ੀਅਲ ਸਕਸੈਸ ਉੱਥੇ ਹੀ ਆਏਗੀ ਵੈਲਥ ਉੱਥੇ ਹੀ ਕ੍ਰੀਏਟ ਹੋਏਗੀ ਸੇਵਿੰਗ ਇਹ ਸਿੰਪਲ ਵਰਡ ਹੈ ਸੇਵਿੰਗ ਵੀ ਉਹੀ ਬੰਦਾ ਕਰੇਗਾ ਜਿਹਦੀ ਇਨਕਮ ਔਰ ਈਗੋ ਦੇ ਵਿੱਚ ਡਿਫਰੈਂਸ ਹੋਏ ਮਾਈਨਸ ਸਬਟ੍ਰੈਕਟ ਕਰ ਪਾਏ ਕਿਉਂਕਿ ਸਾਡੀਆਂ ਜਿਹੜੀਆਂ ਛੋਟੀਆਂ ਛੋਟੀਆਂ ਈਗੋ ਕਿ ਯਾਰ ਮੈਂ ਇਸ ਲੈਵਲ ਤੇ ਮੇਰੇ ਕੱਪੜੇ ਇਦਾਂ ਹੋਣੇ ਚਾਹੀਦੇ ਆ ਮੇਰੀ ਗੱਡੀ ਇਦਾਂ ਹੋਣੀ ਚਾਹੀਦੀ ਹੈ ਮੇਰਾ ਵੈਕੇਸ਼ਨ ਇਦਾਂ ਦੀ ਹੋਣੀ ਚਾਹੀਦੀ ਹੈ ਇਹ ਤੁਹਾਡਾ ਜ਼ਿਆਦਾ ਪੈਸਾ ਕੰਜ਼ਿਊਮ ਕਰ ਰਹੀ ਹੈ ਇਹ ਪੋਟੈਂਸ਼ੀਅਲ ਨੂੰ ਟੈਪ ਇਨ ਨਹੀਂ ਹੋਣ ਦੇ ਰਹੀ ਇਹ ਅਰਲੀ ਰਿਟਾਇਰਮੈਂਟ ਨਹੀਂ ਹੋਣ ਦੇ ਰਹੀ ਇਹ ਵੈਲਥ ਨਹੀਂ ਕ੍ਰੀਏਟ ਹੋਣ ਦੇ ਰਹੀ ਇਹ ਫਾਈਨੈਂਸ਼ੀਅਲ ਐਜੂਕੇਸ਼ਨ ਨਹੀਂ ਕ੍ਰੀਏਟ ਹੋਣ ਦੇ ਰਹੀ ਇਹਦੀ ਲਿਟਲ ਬਿਟ ਆਫ ਐਡਜਸਟਮੈਂਟ ਬਿਟਵੀਨ ਦਾ ਈਗੋ ਜ਼ਰੂਰੀ ਹੈ ਹਰ ਬੰਦੇ ਲਈ ਲੇਕਿਨ ਥੋੜੀ ਬਹੁਤ ਉੱਥੇ ਐਡਜਸਟਮੈਂਟ ਕਰਨ ਨਾਲ ਯੂ ਵਿਲ ਸੀ ਅ ਮੇਜਰ ਡਿਫਰੈਂਸ ਇਨ ਯੋਰ ਫਾਈਨੈਂਸ ਉਹ ਜ਼ੀਰੋ ਤੋਂ ਲੱਖ ਤੇ ਜਾਣਾ ਹੋਏ ਲੱਖ ਤੋਂ ਮਿਲੀਅਨ ਜਾਂ ਮਿਲੀਅਨ ਤੋਂ 10 ਮਿਲੀਅਨ ਔਰ ਓਵਰ ਐਂਡ ਅਬਾਵ ਇਟ ਡਜ਼ਨਟ ਮੈਟਰ ਐਵਰੀ ਸਿੰਗਲ ਥਿੰਗ ਇਜ਼ ਅਚੀਵੇਬਲ ਲਾਸਟ ਦੇ ਵਿੱਚ ਜਿੰਨੇ ਵੀ ਲੋਕ ਇਸ ਟਾਈਮ ਸੁਣ ਰਹੇ ਐਵਰੀ ਸਿੰਗਲ ਪਰਸਨ ਕੈਨ ਅਚੀਵ ਵਟ ਐਵਰ ਦੇ ਵਾਂਟ ਟੂ ਅਚੀਵ ਡਿਪੈਂਡਿੰਗ ਪੋਨ ਕਿ ਆਪਣੇ ਮਾਈਂਡ ਦੇ ਵਿੱਚ ਕੀ ਪਰਸੀਵ ਕਰ ਰਹੇ ਨੇ ਤੁਹਾਡੀ ਪਰਸੈਪਸ਼ਨ ਕੀ ਹੈ ਬਟ ਐਵਰੀ ਪਰਸਨ ਹੈਜ਼ ਦੀ ਪੋਟੈਂਸ਼ੀਅਲ ਟੂ ਅਚੀਵ ਐਨੀਥਿੰਗ ਦੇ ਵਾਂਟ ਇਨ ਦੇਅਰ ਲਾਈਫ ਜੀ ਯੁਧਵੀਰ ਜੀ
ਬਹੁਤ ਸ਼ੁਕਰੀਆ ਜੀ ਥੈਂਕ ਯੂ ਅੱਜ ਬੜੀ ਵਧੀਆ ਔਰ ਵੈਲਿਊਬਲ ਜਾਣਕਾਰੀ ਮਿਲੀ ਔਰ ਅੱਜ ਇੱਕ ਜਿਹੜਾ ਤੁਸੀਂ ਸਾਈਕੋਲੋਜੀਕਲ ਮੈਥ ਨੂੰ ਤੁਸੀਂ ਉਹਦੇ ਜੋੜਿਆ ਉਹ ਬੜਾ ਵਧੀਆ ਹੈ ਤੇ ਤੁਹਾਡੀ ਈਗੋ ਜਿਹੜੀ ਹੈ ਉਹ
ਇਨਕਮ ਮਾਈਨਸ ਈਗੋ
ਇਨਕਮ ਮਾਈਨਸ ਈਗੋ ਸੋ ਜਿਹੜੀ ਈਗੋ
ਇਜ਼ ਇਕੁਅਲ ਟੂ ਸੇਵਿੰਗ ਔਰ ਇਜ਼ ਇਕੁਅਲ ਟੂ ਵੈਲਥ ਜੀ ਉਹ ਬਿਜ਼ਨਸਮੈਨ ਹੋਏ ਜੌਬ ਦੇ ਵਿੱਚ ਹੋਏ ਡਜ਼ਨਟ ਮੈਟਰ ਤੁਹਾਡੀ ਇਨਕਮ ਕਿੰਨੀ ਹੈ ਜੇ ਤੁਸੀਂ ਥੋੜੀ ਬਹੁਤ ਵੀ ਐਡਜਸਟਮੈਂਟ ਕਰ ਸਕਦੇ ਹੋ ਆਪਣੀ ਈਗੋ ਆਪਣੇ ਮਾਈਂਡ ਚ ਜੋ ਕਿ ਖੁਦ ਦੇ ਮਾਈਂਡ ਚ ਹੁੰਦੀ ਹੈ ਦੂਸਰੇ ਪਰਸਨ ਨੂੰ ਫਰਕ ਨਹੀਂ ਪੈਂਦਾ ਤੁਸੀਂ ਕਿਹੜੇ ਕੱਪੜੇ ਪਾਏ ਨੇ ਤੁਸੀਂ ਕਿਹੜੀਆਂ ਚੀਜ਼ਾਂ ਤੇ ਪੈਸਾ ਸਪੈਂਡ ਕਰ ਰਹੇ ਹੋ ਸਿਰਫ ਆਪਣੀ ਸੋਚ ਹੁੰਦੀ ਹੈ ਆਪਣੇ ਮਾਈਂਡ ਚ ਖੁਦ ਨੂੰ ਇੰਪ੍ਰੈਸ਼ਨ ਲੈ ਕੇ ਜੇ ਉੱਥੇ ਥੋੜੀ ਜਿਹੀ ਐਡਜਸਟਮੈਂਟ ਕਰ ਲਓ ਦਾ ਵੈਲਥ ਵਿਲ ਕਮ ਔਨ ਯੋਰ ਵੇ ਦਾ ਵੇ ਯੂ ਵਾਂਟ ਇਟ ਟੂ ਬੀ
ਬਿਲਕੁਲ ਔਰ ਵਕਤ ਅੱਜ ਇਜਾਜ਼ਤ ਨਹੀਂ ਦੇ ਰਿਹਾ ਸਾਨੂੰ ਬ੍ਰੇਕ ਵੀ ਲੈਣੀ ਹੈ ਔਰ ਹੈਡਲਾਈਨਸ ਵੀ ਨੇ ਅੱਗੇ ਔਰ ਬਹੁਤ ਸਾਰੇ ਸਪੌਂਸਰ ਵੀ ਨੇ ਬਟ ਮੈਂ ਚਾਹਾਂਗਾ ਕਿ ਇਹਦੇ ਤੇ ਅਗਲੇ ਹਫ਼ਤੇ ਹੋਰ ਗੱਲਬਾਤ ਜਾਰੀ ਰਹੇ ਕਿਉਂਕਿ ਅੱਜ ਦੀ ਡਿਸਕਸ਼ਨ ਜਿਹੜੀ ਕੀਤੀ ਹੈ ਇਹਦੇ 4-5 ਪੁਆਇੰਟਸ ਮੇਰੇ ਹਜੇ ਬਰਕਰਾਰ ਨੇ ਪਹਿਲੀ ਚੀਜ਼ ਤੇ ਵਾਜ਼ ਇਟ ਐਥੀਕਲ ਇਹਦੇ ਇੱਕ ਐਥੀਕਲ ਕੁਐਸਚਨ ਵੀ ਹੈ ਔਰ ਦੂਸਰਾ ਜਿਹੜਾ ਕ੍ਰਿਪਟੋ ਆਪਣੀ ਲਾਂਚ ਕੀਤੀ ਹੈ, ਕ੍ਰਿਪਟੋ ਕਰੰਸੀ ਟਰੰਪਸ ਨੇ, ਉਹਨਾਂ ਦੀ ਵਾਈਫ ਨੇ ਵੀ ਕੀਤੀ, ਉਹਨਾਂ ਨੇ ਕੀਤੀ ਹੈ, ਸਹੀ ਹੈ ਗਲਤ ਹੈ?
ਟਰੰਪ ਆਫੀਸ਼ੀਅਲ ਮੀਮ ਦੋਨਾਂ ਨੇ ਕੀਤੀ ਸੀ ਜੀ,
ਹਾਂਜੀ, ਸੋ ਦੋਨਾਂ ਨੇ ਕੀਤੀ ਹੈ, ਤੋ ਇਹ ਸਹੀ ਹੈ ਗਲਤ ਹੈ? ਅੱਜ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਇਹਦੇ ਤੇ ਵੀ ਗੱਲ ਕਰਾਂਗੇ, ਫਿਰ ਜਿਹੜਾ ਤੁਸੀਂ ਇੱਕ ਹੋਰ ਇੰਪੋਰਟੈਂਟ ਪੁਆਇੰਟ ਅੱਜ ਹਾਈਲਾਈਟ ਕੀਤਾ ਹੈ ਕਿ ਆਲਮੋਸਟ ਹਾਫ ਟ੍ਰਿਲੀਅਨ ਡਾਲਰ ਦੀ ਇਨਵੈਸਟਮੈਂਟ 100 ਬਿਲੀਅਨ ਤਾਂ ਰਾਈਟ ਅਵੇ ਲੱਗਣ ਲੱਗਾ ਹੈ, ਔਰ ਜਿਹੜੇ ਜਿਹੜੇ ਲੋਕਾਂ ਨੇ ਜੁਆਇਨ ਕੀਤਾ ਹੈ ਆਲ ਬਿਗ ਪਾਵਰਫੁਲ ਟੈਕ ਕੰਪਨੀਜ਼, ਸੋ 500 ਬਿਲੀਅਨ ਟੋਟਲ ਇਨਵੈਸਟਮੈਂਟ ਹੋਣੀ ਹੈ, ਇਹ ਕੀ ਹੋਏਗਾ ਕੀ ਇਹਦੇ ਨਾਲ?
ਸੋਫਟ ਬੈਂਕ,
ਹਾਂਜੀ 500
ਜੀ ਜੀ, ਵੀ ਕੈਨ ਟਾਕ ਨੈਕਸਟ ਵੀਕ ਜੀ, ਡੈਫੀਨੇਟਲੀ ਓਪਨ ਬੈਂਕ, ਸੋਫਟ ਬੈਂਕ, ਓਰੇਕਲ ਐਂਡ MGX ਕੰਪਨੀਆਂ ਨੇ ਮਿਲ ਕੇ ਕਰਨਾ ਹੈਗਾ ਐਂਡ ਡੇਟਾ ਸੈਂਟਰ ਖੋਲਣੇ ਆ, ਐਂਡ ਲਾਸਟ ਥਿੰਗ ਸੋਫਟ ਬੈਂਕ ਦਾ ਜਿਹੜਾ ਵਿਜ਼ਨ ਹੈ ਨਾ ਉਹ ਜੇ ਤੁਸੀਂ ਦੇਖ ਲਓ 300 ਸਾਲਾਂ ਦਾ ਪਲਾਨ ਹੈ ਇਨ ਪਲੇਸ ਕਿ ਅਗਲੇ 300 ਸਾਲ ਕੀ ਕਰਨਾ ਹੈ, 300 ਸਾਲ ਤੱਕ ਸੇਮ CEO ਵੀ ਨਹੀਂ ਹੋਏਗਾ ਔਰ ਸੇਮ ਇੰਪਲੋਈਜ਼ ਵੀ ਨਹੀਂ ਹੋਣਗੇ ਔਰ ਲੋਕ ਵੀ ਨਹੀਂ ਹੋਣਗੇ, ਇਸ ਤਰ੍ਹਾਂ ਦੇ ਵਿਜ਼ਨ ਚਾਹੀਦੇ ਲਾਂਗ ਟਰਮ ਸਕਸੈਸ ਵਿੱਚ, 300 ਈਅਰਸ ਵਿਜ਼ਨ ਹੈ ਸੋਫਟ ਬੈਂਕ ਦਾ ਆਫੀਸ਼ੀਅਲੀ ਜੀ ਸਰ।
ਹਾਂ, ਔਰ ਮੈਂ ਸਰ ਇਹਦੇ ਤੇ ਕਾਫੀ ਸਾਰੇ ਇੰਟਰਵਿਊ ਸੁਣ ਰਿਹਾ ਸੀਗਾ ਜਿਹੜੇ ਜਦੋਂ ਇਹਨਾਂ ਨੇ ਕੀਤਾ ਸਾਰਾ ਉੱਥੇ ਟਰੰਪ ਸਾਹਿਬ ਦੀ ਉੱਥੇ ਇਨੋਗਰੇਸ਼ਨ ਦੇ ਬੜੇ ਸਾਰੇ ਲੋਕ ਆਏ ਹੋਏ ਸੀਗੇ, ਔਰ ਮੈਂ ਚਾਹਾਂਗਾ ਕਿ ਨਾ ਕੋਈ ਆਪਣੀ ਇਹਦੇ ਤੇ ਗੱਲਬਾਤ ਕਰਿਆ ਕਰੀਏ, ਔਰ ਹੁਣ ਡੈਵੋਸ ਸਮਿਟ ਤੇ ਵੀ ਬਹੁਤ ਸਾਰੇ ਲੋਕ ਪਹੁੰਚੇ ਹੋਏ ਨੇ, ਉੱਥੇ ਵੀ ਇਹਦੇ ਬਾਰੇ ਵੀ ਚਰਚਾ ਔਰ ਹੋਰ ਕਈ ਮੁੱਦਿਆਂ ਤੇ ਚਰਚਾ, ਆਰਟੀਫਿਸ਼ਲ ਇੰਟੈਲੀਜੈਂਸ, ਆ ਜਿਹੜਾ 500 ਬਿਲੀਅਨ ਦੀ ਇਨਵੈਸਟਮੈਂਟ ਹੈ, ਟਾਰਗੇਟ ਕੀ ਚੀਜ਼ ਹੈ, ਸੋ ਔਰ ਜਿਸ ਤਰ੍ਹਾਂ ਤੁਸੀਂ ਦੱਸ ਹੀ ਰਹੇ ਹੈਗੇ ਹੋ ਕਿ ਸਾਰੇ ਉੱਥੇ ਗੱਲ, ਸੁੰਦਰ ਪਿਚਾਈ ਦਾ ਮੈਂ ਇੰਟਰਵਿਊ ਸੁਣ ਰਿਹਾ ਸੀ ਇਹਦੇ ਤੇ ਔਰ ਹੋਰ ਕਈ ਲੋਕਾਂ ਦਾ, ਸੋ ਵਿਲ ਟਾਕ ਅਬਾਊਟ ਦਿਸ ਆਉਣ ਵਾਲੇ ਹਫ਼ਤਿਆਂ 'ਚ ਨਾ, ਕੁਝ ਇਹਦੇ ਤੇ ਚਰਚਾ ਕਰੀਏ, ਬਹੁਤ ਇੰਟਰਸਟਿੰਗ ਚੀਜ਼ਾਂ ਨੇ ਔਰ ਤੁਹਾਡੇ ਤੋਂ ਜਾਣਕਾਰੀ ਇਹਦੇ ਬਾਰੇ ਅਸੀਂ ਦਵਾਂਗੇ। 416-350-55 ਨੰਬਰ ਫਿਰ ਨੋਟ ਕਰ ਲਓ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫਾਈਨੈਂਸ਼ੀਅਲ ਪਲੈਨਿੰਗ ਜਾਂ ਇਨਵੈਸਟਮੈਂਟ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਚੱਡਾ ਸਾਹਿਬ ਨਾਲ ਸੰਪਰਕ ਕਰਨਾ ਹੈ, ਸੌਰਭ ਚੱਡਾ ਜੀ, 416-350-55। ਹੈਵ ਅ ਵੰਡਰਫੁਲ ਡੇ ਸਰ, ਐਂਡ ਲੁਕਿੰਗ ਫਾਰਵਰਡ ਟੂ ਹੈਵ ਮੋਰ ਫਰੂਟਫੁਲ ਡਿਸਕਸ਼ਨਸ ਇਨ ਦ ਕਮਿੰਗ ਵੀਕਸ। ਥੈਂਕ ਯੂ, ਬਾਏ।
ਥੈਂਕ ਯੂ ਸਰ, ਟੇਕ ਕੇਅਰ।
ਗੱਲਬਾਤ ਜਾਰੀ ਹੈਗੀ, ਬਹੁਤ ਹੀ ਛੋਟੀ ਜੀ, ਬਹੁਤ ਹੀ ਛੋਟੀ ਜੀ, ਅਸੀਂ ਰਿਕਾਰਡਡ ਬ੍ਰੇਕ ਲੈ ਰਹੇ ਹਾਂ, ਸਟੇਸ਼ਨ ਆਈਡੀ ਅਸੀਂ ਜਿਹੜਾ ਲੈਣੀਆਂ ਹੁੰਦੀਆਂ ਜ਼ਰੂਰੀ, ਛੋਟੀ ਜੀ ਰਿਕਾਰਡਡ ਬ੍ਰੇਕ, ਔਰ ਉਸ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਵੀ ਜਾਰੀ ਹੈ, ਸਾਡੇ ਸਪੋਂਸਰ ਵੀ ਸਾਡੇ ਨਾਲ ਜੁੜਨਗੇ, ਔਰ ਮੇਨ ਤੇ ਮੇਰੀ ਨਿਗਾਹ ਲੱਗੀ ਹੋਈ ਹੈ ਹੁਣ ਤੋਂ ਕੁਝ ਹੀ ਘੰਟੇ ਬਾਅਦ, ਅਸੀਂ ਕਹਿ ਸਕਦੇ ਹਾਂ ਕਿ 6 ਘੰਟੇ ਦਾ ਸਮੇਂ ਰਹਿ ਗਿਆ, ਸੋ ਰੂਬੀ ਟੱਲਾ ਜੀ ਅਨਾਊਂਸਮੈਂਟ ਕੀਤੀ ਹੈ ਕਿ ਵਾਕਈ $50,000 ਦੇ ਕੇ ਕੁਝ ਨੋਮੀਨੇਸ਼ਨ ਪੇਪਰ ਸਬਮਿਟ ਕਰ ਦੇਣਗੇ, ਕੀ ਕਿੱਥੇ ਖੜਾ ਮਾਮਲਾ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਔਰ ਸ਼ਾਮ 5 ਵਜੇ ਤੱਕ ਕੌਣ ਵਾਪਸ ਲੈਂਦਾ ਹੈ ਕੈਂਡੀਡੇਸੀ ਜਾਂ ਕੌਣ ਵਾਕਈ ਸਬਮਿਟ ਕਰ ਦਿੰਦਾ ਹੈ, $50,000 ਹੀ ਨਹੀਂ ਦੇਣੇ, $3.5 ਲੱਖ ਹੈ, ਸੋ ਕੌਣ ਕੌਣ ਪੈਸੇ ਦੇਗਾ, ਕੌਣ ਕੌਣ ਨਹੀਂ, ਇਹ ਸਾਰੇ ਤੇ ਗੱਲਬਾਤ ਕਰਾਂਗੇ। ਸੁਪਰੀਮ ਕੋਰਟ ਜਿਹੜਾ ਆ, ਇਟ ਹੈਜ਼ ਅਗਰੀਡ ਟੂ ਹੀਅਰ ਦਾ ਅਪੀਲ ਆਫ ਕਿਊਬੈਕ ਦੇ ਵਿੱਚ, ਤੁਹਾਨੂੰ ਯਾਦ ਹੈ ਸੈਕੂਲਰਿਜ਼ਮ ਲਾਅ, ਮੈਂ ਬੜਾ ਸਟਰੋਂਗ ਸਟੇਟਮੈਂਟ ਇੱਥੇ ਦਿੱਤੀ ਹੋਈ ਹੈ ਕਿਊਬੈਕ ਦੇ ਸੈਕੂਲਰਿਜ਼ਮ ਲਾਅ ਦੇ ਉੱਤੇ, ਕਿਉਂਕਿ ਮੈਂ ਇਹਦੇ ਖਿਲਾਫ਼ ਹਾਂ ਜੀ, ਜਿਹੜਾ ਕਿਊਬੈਕ ਨੇ ਕੀਤਾ, ਐਜ਼ ਮਚ ਐਜ਼ ਮੈਂ ਖੁਦ ਸੈਪਰੇਸ਼ਨ ਆਫ ਸਟੇਟ ਐਂਡ ਚਰਚ ਦਾ ਹਿਮਾਇਤੀ ਹਾਂ, ਸਪੋਰਟਰ ਹੈ, ਲੇਕਿਨ ਇਹ ਜਿਹੜਾ ਕਾਨੂੰਨ ਹੈ ਇਹਦੇ ਤੇ ਮੇਰੇ ਸਵਾਲ ਇਸ ਕਾਰਨ ਬਰਕਰਾਰ ਸੀਗੇ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਕਿ ਆਪਣੇ ਅੱਜ ਹੁਣ ਦੇਖੋ ਜਿਸ ਤਰ੍ਹਾਂ ਉਹਨੇ ਕਿਹਾ ਕਿ ਧਾਰਮਿਕ ਚਿੰਨ ਪਾ ਕੇ ਸਰਕਾਰੀ ਨੌਕਰੀ ਨਹੀਂ ਕਰ ਸਕਦੇ, ਕਿਊਬੈਕ ਐਡੀ ਵੱਡੀ ਸਟੇਟ, ਐਡੀ ਵੱਡੀ ਪ੍ਰੋਵਿੰਸ, ਇੰਨੇ ਲੱਖਾਂ ਲੋਕ ਉੱਥੇ ਰਹਿੰਦੇ ਨੇ, ਉਹਦੇ ਵਿੱਚ ਹੁਣ ਜੇ ਫਰਜ਼ ਕਰ ਲਓ ਕਿ ਜਿੰਨੇ ਮਤਲਬ ਸਿੱਧੀ ਜੀ ਗੱਲ ਹੈ ਜੀ, ਅੱਜ ਜਗਮੀਤ ਸਿੰਘ ਜੀ ਹੋਣ ਜਾਂ ਕੋਈ ਵੀ ਆਪਣਾ ਬੰਦਾ ਸਾਡੇ ਸਿੱਖ ਭਾਈਚਾਰੇ ਤੋਂ ਆ, ਉਹਨੂੰ ਕਿਊਬੈਕ ਦੇ ਵਿੱਚ ਸਰਕਾਰੀ ਨੌਕਰੀ ਨਹੀਂ ਮਿਲਦੀ। ਔਰ ਇਹਦੇ ਵਿੱਚ ਇੰਪੋਰਟੈਂਟ ਗੱਲ ਮੈਂ ਜ਼ਰੂਰ ਹਾਈਲਾਈਟ ਕਰਨਾ ਚਾਹੁੰਦਾ ਹਾਂ ਕਿ ਇੰਡੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਇਰਾਨ ਦੇ ਵਿੱਚ, ਇਜ਼ਰਾਈਲ ਦੇ ਵਿੱਚ, ਪੈਲੇਸਟਾਈਨ ਦੇ ਵਿੱਚ, ਉੱਥੇ ਸ਼੍ਰੀਲੰਕਾ ਦੇ ਵਿੱਚ, ਬੰਗਲਾਦੇਸ਼ ਦੇ ਵਿੱਚ, ਉੱਥੇ ਪੰਜਾਬ ਦੇ ਕਿਸੇ ਕੋਨੇ 'ਚ ਕੋਈ ਚੀਜ਼ ਹੋ ਜਾਵੇ ਤਾਂ ਇੱਥੇ ਬਹੁਤ ਜ਼ਿਆਦਾ ਸ਼ੋਰ ਅਸੀਂ ਕਰਦੇ ਹਾਂ, ਠੀਕ ਹੈ, ਆਪਣੇ ਆਪਣੇ ਵਿਚਾਰ ਨੇ, ਲੇਕਿਨ ਆਹ ਸਾਡੇ ਫੈਲੋ ਕੈਨੇਡੀਅਨਸ ਦੇ ਨਾਲ ਜੋ ਇਹ ਧੱਕਾ ਹੋ ਰਿਹਾ ਉਹਦੇ ਲਈ ਕੋਈ ਸਾਨੂੰ ਬਹੁਤ ਘੱਟ ਕੋਈ ਕਾਲ ਆਉਂਦੀ, ਕੋਈ ਕਾਲ ਵੀ ਨਹੀਂ ਆਉਂਦੀ ਸਾਡੇ ਫੈਲੋ ਕੈਨੇਡੀਅਨਸ ਦੇ ਨਾਲ, ਜਿਹੜੇ ਸਾਡੇ ਕੋਈ ਮੁਸਲਿਮ ਕਮਿਊਨਿਟੀ ਦੇ ਲੋਕ ਨੇ, ਕੋਈ ਸਿੱਖ ਕਮਿਊਨਿਟੀ ਦੇ ਲੋਕ ਨੇ, ਜਾਂ ਹੋਰ ਕੋਈ ਵੀ ਧਰਮ ਨੂੰ ਮੰਨਣ ਵਾਲੇ ਲੋਕ ਨੇ, ਉਹ ਇੱਥੇ ਕੈਨੇਡਾ ਚ ਪੈਦਾ ਹੋਏ, ਜੰਮੇ ਪਲੇ, ਦੇ ਆਰ ਐਜ਼ ਮਚ ਕਿਊਬੈਕਰ ਐਜ਼ ਐਨੀਬਡੀ ਐਲਸ। ਮੈਂ ਕਿੰਨੇ ਹੀ ਐਸੇ ਸਾਡੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਜਾਣਦਾ ਜਿਹੜੇ ਬੱਚੇ ਫ੍ਰੈਂਚ ਜ਼ਿਆਦਾ ਵਧੀਆ ਬੋਲਦੇ ਨੇ, ਪੰਜਾਬੀ ਕਿਉਂਕਿ ਘਰ ਚ ਬੋਲੀ ਜਾਂਦੀ ਹੈ, ਫ੍ਰੈਂਚ ਤਾਂ ਉਹਨੇ ਸਿੱਖ ਲਈ ਕਿਉਂਕਿ ਕਿਊਬੈਕ ਦੇ ਵਿੱਚ ਪੈਦਾ ਹੋਏ, ਕੋਈ ਮੌਂਟਰੀਅਲ ਚ, ਕੋਈ ਕਿਊਬੈਕ ਸਿਟੀ ਚ, ਲੇਕਿਨ ਅੱਜ ਉਹ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ, ਬੱਸ ਡਰਾਈਵਰ ਦੀ ਨੌਕਰੀ ਨਹੀਂ ਮਿਲੇਗੀ ਜੀ, ਡਾਕਟਰ, ਨਰਸ ਜਾਂ ਹੋਰ ਕੋਈ ਪੁਲਿਸ ਅਫਸਰ, ਇਹ ਤਾਂ ਦੂਰ ਦੀ ਗੱਲ ਹੈ। ਹੁਣ ਇਹ ਮਾਮਲਾ ਸੁਪਰੀਮ ਕੋਰਟ ਚ ਹੈ, ਕੀ ਕਰ ਰਿਹਾ ਸੁਪਰੀਮ ਕੋਰਟ, ਸੁਣਵਾਈ ਚ ਕੀ ਹੁੰਦਾ ਉਹ ਜ਼ਰੂਰ ਤੁਹਾਨੂੰ ਸ਼ੇਅਰ ਕਰਾਂਗੇ। ਟਰੰਪ ਸਾਹਿਬ ਨੇ ਇੱਕ ਇੰਟਰਵਿਊ ਜਿਹੜਾ ਦਿੱਤਾ ਉਹਦੇ ਚ ਬੜੇ ਇੰਪੋਰਟੈਂਟ ਚੀਜ਼ਾਂ, ਖੈਰ ਮੈਂ ਕੈਨੇਡਾ ਦੇ ਬਾਰੇ ਜਾਣਨਾ ਚਾਹੁੰਦਾ ਸੀ, ਪਰ ਉਸ ਇੰਟਰਵਿਊ ਦੇ ਵਿੱਚ ਜਿਹੜਾ ਫੋਕਸ ਨਾਲ ਉਹਦੇ ਵਿੱਚ ਕੋਈ ਕੈਨੇਡਾ ਦਾ ਕੋਈ ਖਾਸ ਰੈਫਰੈਂਸ ਜਿਹੜਾ ਮੈਨੂੰ ਤਾਂ ਨਜ਼ਰ ਨਹੀਂ ਆਇਆ ਪੂਰੇ ਇੰਟਰਵਿਊ ਦੇ ਵਿੱਚ ਮੈਂ ਸੁਣਿਆ। ਹੋਰ ਉਹਨਾਂ ਨੇ ਕੀ ਕੁਝ ਕਿਹਾ ਉਸ ਇੰਟਰਵਿਊ ਚ ਉਹ ਵੀ ਸੁਣਾਂਗੇ। ਚਾਈਨਾ ਰਸ਼ੀਆ ਦੇ ਬਿਆਨ ਤਾਜ਼ਾ, ਬ੍ਰਿਕਸ ਦੇ ਬਾਰੇ ਜੋ ਉਹਨਾਂ ਨੇ ਗੱਲ ਕੀਤੀ, ਚਾਈਨਾ ਨੇ ਸਾਫ਼ ਕਹਿਤਾ ਹੈ ਕਿ ਜੀ ਭਾਈ ਸਾਹਿਬ ਰਾਮ ਦੇ ਨਾਲ ਗੱਲ ਕਰੋ ਹੁਣ ਤੁਸੀਂ, ਅਸੀਂ ਵੀ ਸੁਪਰ ਪਾਵਰ ਹੈ ਸੋ ਚਾਈਨਾ ਪਿੱਛੇ ਨਹੀਂ ਹਟ ਰਿਹਾ ਬ੍ਰਿਕਸ ਦੇ ਮਾਮਲੇ ਦੇ ਵਿੱਚ, ਬ੍ਰਿਕਸ ਦੇ ਵਿੱਚ ਇਹਦੇ ਵਿੱਚ ਕਿ ਚਾਈਨਾ ਤੇ ਹੈ ਹੀ ਹੈ, ਲੀਡ ਕਰ ਰਿਹਾ ਚਾਈਨਾ, ਰਸ਼ੀਆ, ਇੰਡੀਆ ਵੀ ਹੈ, ਬ੍ਰਾਜ਼ੀਲ ਹੈ, ਸਾਊਥ ਅਫਰੀਕਾ, ਹੋਰ ਬਹੁਤ ਸਾਰੀਆਂ ਕੰਟਰੀਜ਼ ਆ ਰਹੀਆਂ ਨੇ। ਸੋ ਕੱਲ ਵਾਸ਼ਿੰਗਟਨ ਦੇ ਵਿੱਚ ਜਿਹੜਾ ਇੰਟਰਵਿਊ ਹੋਇਆ ਹੈਗਾ, ਅਸੀਂ ਦੱਸ ਦਈਏ ਕਿ ਫੌਕਸ ਨਿਊਜ਼ ਨੂੰ ਉਹਨਾਂ ਨੇ ਆਪਣਾ ਇੰਟਰਵਿਊ ਦਿੱਤਾ ਰਾਸ਼ਟਰਪਤੀ ਦੀ ਇਨੋਗਰੇਸ਼ਨ ਤੋਂ ਬਾਅਦ, ਇਹ ਪਹਿਲਾ ਉਹਨਾਂ ਦਾ ਇੰਟਰਵਿਊ ਹੈ। ਬੜੀ ਡਿਟੇਲ ਦੇ ਵਿੱਚ ਕਾਫੀ ਮੁੱਦਿਆਂ ਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ ਹੈ। ਔਰ ਜੋ ਬਾਈਡਨ ਜਿਹੜੇ ਹੁਣੇ ਹੁਣੇ ਕੱਲ ਤੱਕ ਰਾਸ਼ਟਰਪਤੀ ਸੀਗੇ, ਉਹਨਾਂ ਨੇ ਕਿਹਾ ਕਿ ਜਸਟਿਸ ਡਿਪਾਰਟਮੈਂਟ ਇਨਵੈਸਟੀਗੇਸ਼ਨ ਕਰ ਸਕਦਾ ਹੈ। ਹਾਂਜੀ, ਉਹਨਾਂ ਨੇ ਰੂਲ ਆਊਟ ਨਹੀਂ ਕੀਤੀ, ਦੈਟਸ ਕੁਆਇਟ ਇੰਟਰਸਟਿੰਗ। ਯਾਦ ਰਹੇ ਕਿ ਜੋ ਬਾਈਡਨ ਨੇ ਕਾਫੀ ਸਾਰੇ ਲੋਕਾਂ ਨੂੰ, ਇੰਕਲੂਡਿੰਗ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀਗੇ, ਉਹਨਾਂ ਨੂੰ ਵੀ ਪਾਰਡਨ ਦਿੱਤਾ, ਔਰ ਜਿਨ੍ਹਾਂ ਦੇ ਹਜੇ ਕੰਮ ਕੇਸ ਵੀ ਨਹੀਂ ਚੱਲਿਆ, ਔਰ ਜਿਹੜੇ ਇਹਨਾਂ ਨੇ ਜਿਹਨਾਂ ਲੋਕਾਂ ਨੂੰ ਪਾਰਡਨ ਕੀਤਾ ਉਹਦੇ ਤੇ ਵੀ ਸਵਾਲ ਉਹਨਾਂ ਨੂੰ ਪੁੱਛੇ ਗਏ ਕਿ ਭਾਈ ਸਾਹਿਬ, ਇਹਨਾਂ ਲੋਕਾਂ ਨੇ ਪੁਲਿਸ ਵਾਲਿਆਂ ਨੂੰ ਮਾਰਿਆ ਕੁੱਟਿਆ, ਪੁਲਿਸ ਅਫਸਰਾਂ ਨੂੰ ਇਹਨਾਂ ਇਹਨਾਂ ਨੇ ਸਭ ਕੁਝ ਕੀਤਾ, ਤੁਸੀਂ ਉਹਨਾਂ ਨੂੰ ਸਿੱਧਾ 6 ਜਨਵਰੀ ਦੇ ਜਿਹੜੇ ਰਾਈਟਰ ਸੀਗੇ ਜਿਨ੍ਹਾਂ ਨੇ ਪੁਲਿਸ ਤੱਕ ਨੂੰ ਅਟੈਕ ਕੀਤਾ, ਉਹਨਾਂ ਨੂੰ ਤੁਸੀਂ ਸਾਰਾ ਕੁਝ ਪਾਰਡਨ ਕਰ ਦਿੱਤਾ, ਮਾਫੀ ਦੇ ਦਿੱਤੀ ਹੈ, ਕਿੱਦਾਂ ਉਹ ਆਰਾਮ ਨਾਲ ਜੇਲ੍ਹ ਤੋਂ ਛੁੱਟ ਕੇ ਬਾਹਰ ਆ ਗਏ। ਉਹਨਾਂ ਦੇ ਖਿਲਾਫ ਸਾਜਿਸ਼ਾਂ ਸਾਬਿਤ ਹੋਈਆਂ, ਕੈਪੀਟਲ ਦੇ ਵਿੱਚ ਰਾਇਟਸ ਕੀਤੇ, ਡੈਮੋਕ੍ਰੇਸੀ ਨੂੰ ਖਰਾਬ ਕੀਤਾ। ਤੋ ਇਹ ਹੋਰ ਕੀ ਕੀ ਉਹਨਾਂ ਨੇ ਕਿਹਾ, ਜ਼ਰੂਰ ਇਹ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ। ਔਰ ਇਲੈਕਸ਼ਨਸ ਤੇ ਹੁੰਦੀਆਂ ਨਜ਼ਰ ਆ ਰਹੀਆਂ ਸਰ, ਬਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇਖਦੇ ਜੀ ਕੀ ਕਹਿ ਰਿਹਾ। ਓਨਟੈਰੀਓ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ, ਪਰਸੈਂਟੇਜ ਅਸੀਂ ਹਮੇਸ਼ਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਇਸ ਵੇਲੇ ਪਰਸੈਂਟੇਜ ਬਹੁਤ ਹਾਈ ਜਾ ਰਹੀ ਹੈ। ਬਾਈ ਮੀਡੀਆ ਪੋਲੀਟੀਕਲ ਸੈਂਸੈਕਸ, ਕਿਆ ਓਨਟੈਰੀਓ ਚ ਇਲੈਕਸ਼ਨਸ ਹੋਣੀਆਂ ਕਿ ਨਹੀਂ ਹੋਣੀਆਂ? 90% ਹੈ ਜੀ ਪੋਲੀਟੀਕਲ ਸੈਂਸੈਕਸ ਕਹਿ ਰਿਹਾ, 90% ਤੱਕ ਪਹੁੰਚ ਗਿਆ ਮਾਮਲਾ। ਪਹਿਲਾਂ 50-50 ਸੀ, ਫਿਰ 70-80, ਹੁਣ 90% ਚਾਂਸ ਹੈ ਬਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਕਿ ਯੈਸ ਅਗਲੇ ਹਫ਼ਤੇ ਅਨਾਊਂਸ ਹੋ ਜਾਣਗੀਆਂ। ਸੋ ਗੈਟ ਰੈਡੀ ਫੋਰ ਐਨ ਇਲੈਕਸ਼ਨ, ਸਾਨੂੰ ਨਜ਼ਰ ਆ ਰਿਹਾ ਕੋਈ 10% ਚਾਂਸ ਹੈ ਕਿ ਕੋਈ ਵੱਡੀ ਗੱਲ ਹੋ ਜਾਏ ਤੇ ਡਗ ਫੋਰਡ ਸਾਹਿਬ ਪਿੱਛੇ ਹਟਣਗੇ, ਵਰਨਾ ਇਲੈਕਸ਼ਨ ਦਾ ਬਿਗੁਲ ਵਜਾ ਦੇਣਗੇ ਅਗਲੇ ਹਫ਼ਤੇ। ਸੋ ਇਹਦੇ ਤੇ ਵੀ ਗੱਲ ਕਰਾਂਗੇ, ਹੋਰ ਬਹੁਤ ਸਾਰੇ ਮੁੱਦੇ ਨੇ। ਰਿਕਾਰਡਡ ਬ੍ਰੇਕ ਲੈ ਲਈਏ, ਰਿਕਾਰਡਡ ਬ੍ਰੇਕ ਤੋਂ ਬਾਅਦ ਸਾਰੇ ਮੁੱਦਿਆਂ ਤੇ ਗੱਲਬਾਤ ਜਾਰੀ ਹੈ ਜੀ।
Hi, this is Priyanka Chopra and you are watching Channel Y.
The biggest South Asian media group, Y Media. Y Media. Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗਵਾ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747171।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350,
ਮੇਰੀ ਸੇਵਿੰਗ ਸਿਰਫ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
मेरा मिशन
है UN के क्लाइमेट गोल्स को एडवांस करना,
ग्लोबल लिंक्स क्रिएट करना,
टेक्नोलॉजी में ग्लोबल लैंग्वेज बनाना।
एल्गोमा यूनिवर्सिटी स्पेशल मिशन हुन ब्रैम्पटन विच। एल्गोमा यूनिवर्सिटी एक वेलकमिंग, इंक्लूसिव, सेफ, रिस्पेक्टफुल लर्निंग कम्युनिटी बनाने की कमिटमेंट है। एक एहो जिहा इंस्टीट्यूशन जो स्टूडेंट, स्टाफ ते विजिटर्स नु दुनिया दे हर हिस्से तो सीखने का मौका दिंदा है। यही है जो एल्गोमा यूनिवर्सिटी नु स्पेशल बनाता है। तो अदा स्पेशल मिशन की है, ए जानने लई आज ही विजिट करो elgomau.ca ते।
तो दोस्तों ये था हमारा छोटा सा ब्रेक, ब्रेक के बाद बिल्कुल वापस आ गए हैं। उसी के साथ तो बता दूं कि हमारे साथ जुड़े हुए हैं वाई मीडिया के ग्रुप एडिटर युधवीर जसवाल जी। ब्रजमोहन जी भी हमारे साथ जुड़ चुके हैं। जी युधवीर जी, कैसे हैं आप? जी जी बिल्कुल। तो बातों का सिलसिला, खबरों का सिलसिला, बड़ी सारी इम्पोर्टेंट न्यूज जो है हमने डिस्कस की।
और मैं इसे जरूर जिक्र कर दी है कि कम्युनिटी की जानी पहचानी शख्सियत वकील ब्रजमोहन साहब भी साथ जुड़े हुए हैं। उन्होंने गलबात करांगे और बहुत सारे आज अस इंपोर्टेंट टॉपिक्स डिस्कस कर ही रहे हैं। सो मैं जरूर अगे चल के असं जारी रखा। कॉलर्स एक मैं रिक्वेस्ट कर लवा कि फोन तुसी अपना म्यूट कर लो और सारिया कॉल्स असं जरूर ऑन दियर करा। बारी बारी साड़ी कोशिश होगी कि तुहाडियां सारिया कॉल्स जिहड़ियां असं जरूर ऑन दियर कर दईए। तुसी अपनी गल जरूर सानल करी जाना। हाँ, और मैं दसवां कि शाम नू अज मैं खुद लीड करांगा अज पैनल वाई मीडिया दे उत्ते, जिस तरह मैं हुणे दस ही रहा। 5 बजे दा मैनू इंतजार है, होर कुछ 4-5 घंटिया दे विच विच पूरी पिक्चर साफ हो जाएगी कि कौन कौन इच शामिल हो रहा। चंद्रा आ रहा, उन्होंने पेपर दाखिल करते ने, क्रिस्टी अफरीलैंड, मार्क कर्नी, कला कला MP, कला कला कैबिनेट मिनिस्टर, कौन के दा साथ दे रहा, कौन सब तो अगे चल रहा। अपने साउथ एशियन भाईचारे दे तां बंदे रूबी सोता जी तो लैके सुख धालीवाल साहब, ज्यादातर बंदे 90% जेहड़े ने इस वेले मार्क कर्नी दे नाल नजर आ रहे ने। रूबी टाला जी की वाकई $50,000 भरते ने, क्या वाकई ही उन्होंने कोल बंदे आउंदे ने? सो यह भी थोड़ी देर च पता लग जाएगा। और तैयारियां कर लो, ओंटारियो दे विच अगले हफ्ते इलेक्शन की अनाउंसमेंट मैनू नजर आ रही है। 90% चांस है, वाई मीडिया पोलिटिकल सेंसिस कह रहा है, उसकी भी गल करांगे। और ट्रंप साहब ने जो फॉक्स न्यूज नूं इंटरव्यू दिता है, मैं हुणे ही अगे चल के उहदा एनालिसिस जिहड़ा थोड़े लई पेश करते हैं। कैनेडा का नाम बिल्कुल नहीं लिया, मैं सारा इंटरव्यू देखा चंगी तरह, उहदा नाम नहीं लिया। मैनूं उम्मीद सी कि देखदे हां जी कैनेडा बारे होर जिहड़ियां गल्लां होईआं ने, सारियां चीजां तुहाडे नाल जिक्र करांगे। इह पहला इंटरव्यू है राष्ट्रपति तों बाद बणन तों बाद, इसलिए बड़ा इंपोर्टेंट है क्योंकि असीं जानना चाहते हैं करना की चाहते हैं। एक्चुअली दुनिया ही जानना चाहती है वी ट्रंप साहब करनगे की, लेकिन जो उन्होंने फॉक्स न्यूज से किया वह मैं तुहाडे नाल शेयर कर देंगा। सो इस तो अलावा जी हाँ जी, ऑस्कर नॉमीनेशन भी आ गई ने और कुछ लोग तो कह रहे थे ऑस्कर नहीं होने चाहिए एले, जिस तरह वाइल्ड फायर लगियां ने, अगे चल के भी थोड़े को सुनांगे। सतनाम सिंह जी एक मिनट फोन म्यूट करो जी अपना, और सारे जने थोड़ी कॉल अगली है, बिल्कुल कॉल्स भी लवांगे। मैं पहला कम्युनिटी की जानी पहचानी शख्सियत वकील लॉयर ब्रजमोहन साहब नाल गल करांगा, उस तो बाद फिर सारिया कॉल्स भी ऑन देयर होणगियां और इस सारे मुद्दे भी डिस्कशन होगी। ब्रजमोहन साहब, तुहाडा वाई मीडिया ग्रुप वालों रेडियो वाई और चैनल वाई ते बहुत बहुत स्वागत है सर। वॉर्म वेलकम, हाउ आर यू?
गुड मॉर्निंग जसवाल साहब, बहुत वधिया जी, तुसीं सुणाओ तुहाडा की हाल?
सर पहला तो परमात्मा का बहुत शुक्र है, बहुत ही वधिया चल रहा है और पिछला साल भी बड़ा वधिया गया परमात्मा की मेहर दे नाल, तुहाडे सारे भरावां दे स्पॉन्सर्स की सपोर्ट दे नाल और कम्युनिटी की सपोर्ट नाल। उम्मीद करते हैं कि इस साल भी सारे लिए बहुत वधिया होएगा, कम्युनिटी वास्ते, सारे साडे स्पॉन्सर्स भरावां वास्ते। सो थैंक यू, हाउ आर यू डूइंग सर? तुहाडा किस तरह रहा पिछला साल, इस साल किदां जा रहा सर?
मैं तो जी जसवाल साहब एक गल कहूंगा कि मेरे वर्गा बंदा जिहड़ा जम्मिया सी पिंड रैकोट च, जो कुछ सानू दाते ने बख्शिया उहदे तां मैं काबिल नहीं सीगा, पर अपनी पंजाबी कम्युनिटी ने पिछले 32 सालां विच ਮੈਨੂੰ ਯੂ ਨੋ ਕੈਨੇਡਾ ਵਿਚ ਵਕੀਲ ਬਣੇ ਪੂਰੇ 32 ਸਾਲ ਹੋ ਗਏ, ਜਿੰਨਾ ਪਿਆਰ, ਜਿੰਨਾ ਯੂ ਨੋ ਇੱਜ਼ਤ ਮਾਨ ਤੇ ਜਿੰਨਾ ਮੈਨੂੰ ਮੌਕਾ ਦਿੱਤਾ ਉਹਦਾ ਮੈਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ। ਮੈਂ ਇੰਨਾ ਕਾਬਿਲ ਵੀ ਨਹੀਂ ਸੀ ਜਿੰਨਾ ਮੈਨੂੰ ਆਪਣੀ ਪੰਜਾਬੀ ਕਮਿਊਨਿਟੀ ਨੇ ਸਾਨੂੰ ਹੱਥਾਂ ਵਿੱਚ ਰੱਖੇ, ਬਹੁਤ ਧੰਨਵਾਦ।
ਸਰ ਯੂ ਆਰ ਬੀਇੰਗ ਮੋਡੈਸਟ, ਕਿਉਂਕਿ ਦੇਖੋ ਬੰਦਾ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ, ਪਹਿਲੀ ਚੀਜ਼ ਤੇ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਤੇ ਪੱਤਾ ਨਹੀਂ ਹਿਲਦਾ, ਸੋ ਪਰਮਾਤਮਾ ਦੀ ਤੁਹਾਡੇ ਤੇ ਬਖਸ਼ਿਸ਼ ਹੈ, ਕਮਿਊਨਿਟੀ ਦੀ ਸਪੋਰਟ ਵੀ ਉਹਦੀ ਵਜ੍ਹਾ ਨਹੀਂ ਹੁੰਦੀ, ਬਟ ਤੁਹਾਡੀ ਆਪਣੀ ਮਿਹਨਤ, ਤੁਹਾਡੀ ਆਪਣੀ ਕਾਬਲੀਅਤ ਜਿਹੜੀ ਹੈ, ਇਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਔਰ ਤੁਸੀਂ ਕਿਹਾ ਕਿ 32 ਈਅਰਸ, ਇਟਸ ਨਾਟ ਅ ਸ਼ਾਰਟ ਸਪੈਨ ਆਫ ਟਾਈਮ, ਸੋ ਬੜਾ ਤੁਸੀਂ ਲੰਬਾ ਸਮੇਂ ਲੱਗੇ ਹੋਏ ਹੋ ਕਮਿਊਨਿਟੀ ਦੀ ਖਿਦਮਤ ਕਰਨ, ਸੋ ਬਹੁਤ ਬਹੁਤ ਮੁਬਾਰਕਾਂ ਐਂਡ ਵਿਸ਼ਿੰਗ ਯੂ ਐਂਡ ਯੂਰ ਇੰਟਾਇਰ ਟੀਮ ਆਲ ਦੀ ਬੈਸਟ। ਮੈਂ ਖੁਦ ਤੁਹਾਡਾ ਆਫਿਸ ਦੇਖਿਆ, ਬੜੀ ਵਧੀਆ ਲੋਕੇਸ਼ਨ ਤੇ ਹੈ, ਗੁੱਡ, ਵੈਰੀ ਨਾਈਸ। ਸਰ ਆ ਜਾਂਦੇ ਆਪਾਂ ਮੁੱਦੇ ਦੀ ਗੱਲ ਦੇ ਉੱਤੇ। ਅੱਜ ਅਸੀਂ ਗੱਲ ਥੋੜੀ ਜਿਹੀ ਕਰਾਂਗੇ ਡਿਊਟੀ ਆਫ ਕੇਅਰ ਟੂ ਯੂਰ ਫੈਲੋ ਸਿਟੀਜ਼ਨ ਦੇ, ਹੈ ਕੀ ਚੀਜ਼ ਹੈ, ਕੌਣ ਤੁਹਾਨੂੰ ਸੂ ਕਰ ਸਕਦਾ, ਨਹੀਂ ਕਰ ਸਕਦਾ। ਅੱਛਾ, ਅਕਸਰ ਅਸੀਂ ਸਰ ਸੁਣਦੇ ਹਾਂ ਕਿ ਅਮਰਿੰਦਰ ਸਾਹਿਬ ਕੇ ਲੋਕ ਨਾ ਇੱਕ ਦੂਸਰੇ ਨੂੰ ਧਮਕੀ ਦੇ ਦਿੰਦੇ ਆ, ਸੂ ਕਰ ਦਿਆਂਗਾ, ਤੁਹਾਨੂੰ ਇਹ ਕਰ ਦਿਆਂਗਾ, ਬਟ ਉਹਦਾ ਕੀ ਮਤਲਬ ਹੁੰਦਾ ਹੈਗਾ, ਔਰ ਕੀ ਵਾਕਈ ਕੋਈ ਨੂੰ ਸੂ ਕਰ ਸਕਦਾ ਹੈਗਾ ਜਾਂ ਕੋਈ ਸੂ ਹੋ ਸਕਦਾ ਹੈਗਾ, ਔਰ ਕੁਛ ਲੋਕ ਇਹ ਜਿਹੜੀਆਂ ਧਮਕੀਆਂ ਨੇ ਕਾਨੂੰਨ ਦੀ, ਇਹ ਧਮਕੀ ਇਹ ਇੱਕ ਹਥਿਆਰ ਦੇ ਤੌਰ ਦੇ ਉੱਤੇ ਆਪਣੇ ਫੈਲੋ ਸਿਟੀਜ਼ਨ ਵਾਸਤੇ ਇਸਤੇਮਾਲ ਕਰਦੇ ਨੇ, ਇਹ ਸਾਰੀ ਗੱਲ ਜਰਾ ਡਿਟੇਲ ਸਮਝਾਓ ਜੀ।
ਜੀ ਜੀ, ਜਦੋਂ ਵੀ ਕੋਈ ਇਹ ਵਿਸ਼ਵਾਸ ਕਰਦਾ ਕਿ ਉਸ ਨਾਲ ਭਾਵੇਂ ਉਸਦੇ ਆਪਣੇ ਗੁਆਂਢੀ ਨੇ ਭਾਵੇਂ ਕੇਂਦਰੀ ਸਰਕਾਰ ਨੇ ਕੁਝ ਗਲਤ ਕੀਤਾ, ਤਾਂ ਸਾਡੇ ਕੋਲ ਇੱਕ ਕਾਨੂੰਨੀ ਪ੍ਰਣਾਲੀ ਮੌਜੂਦ ਹੈ ਅਤੇ ਜਸਟਿਸ ਸਿਸਟਮ ਦੇ ਮੁੱਖ ਕੰਮਾਂ ਚੋਂ ਇੱਕ ਕੰਮ ਇਹ ਹੈ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕਰਨਾ। ਜਦੋਂ ਤੁਸੀਂ ਕਿਸੇ ਦੇ ਮੁਕੱਦਮਾ ਕਰਦੇ ਹੋ ਤਾਂ ਤੁਸੀਂ ਕੋਰਟ ਕਚਹਿਰੀ ਨੂੰ ਆਪਣੀ ਸ਼ਿਕਾਇਤ ਸੁਣਨ ਅਤੇ ਨਿਆਂ ਦੇਣ ਲਈ ਬੇਨਤੀ ਕਰਦੇ ਹੋ ਅਤੇ ਅਦਾਲਤ ਦੋਵਾਂ ਧਿਰਾਂ ਦਾ ਪੱਖ ਸੁਣ ਕੇ ਫੈਸਲਾ ਕਰਦੇ ਹੋ। ਮੁਕੱਦਮਾ ਕਰਨ ਦਾ ਮਕਸਦ ਸਿਰਫ ਪੈਸੇ ਲੈਣੇ ਨਹੀਂ ਹੁੰਦਾ ਜੀ, ਸਗੋਂ ਇਸ ਤੋਂ ਵੀ ਬਹੁਤ ਵੱਧ ਹੋ ਸਕਦਾ ਜੀ। ਮਿਸਾਲ ਵਜੋਂ ਲੋਕ ਕਿਸੇ ਦੁਆਰਾ ਕੀਤੇ ਵਾਅਦੇ ਨੂੰ ਪੂਰਾ ਕਰਨ ਜਾਂ ਗੁਆਂਢੀ ਦੇ ਰੌਲਾ ਰੱਪਾ ਪਾਉਣ ਵਰਗੇ, ਜਾਂ ਕਿਸੇ ਨੇ ਯੂਨੋ ਤੁਹਾਡੇ ਨਾਲ ਕੋਈ ਧੱਕੇਸ਼ਾਹੀ ਕੀਤੀ ਹੋਵੇ, ਯੂਨੋ ਇਹਨਾਂ ਵਰਗੇ ਕੁਝ ਮੁੱਦਿਆਂ ਨੂੰ ਹੱਲ ਕਰਨ ਦਾ ਆਦੇਸ਼ ਪ੍ਰਾਪਤ ਕਰਨ ਲਈ ਵੀ ਅਦਾਲਤ ਦਾ ਦਰਵਾਜ਼ਾ ਯੂਨੋ ਖੜਕਾਇਆ ਜਾ ਸਕਦਾ। ਸੋ ਯੂਨੋ ਉਹ ਜ਼ਮਾਨੇ ਲੱਗ ਗਏ ਜਦ ਯੂਨੋ ਲੋਕ ਇੱਕ ਦੂਜੇ ਨਾਲ ਉਹਦੀ ਲੜਾਈ ਹੋ ਜਾਂਦੀ ਸੀ, ਤਲਵਾਰ ਕੱਢ ਲੈਂਦੇ ਸੀ, ਉੱਥੇ ਤਾਂ ਉੱਥੇ ਫੈਸਲਾ ਕਰ ਲੈਂਦੇ ਸੀ ਚੀਫ ਜਸਟਿਸ। ਪਰ ਹੁਣ ਆਪਣੇ ਕੋਲ ਇਹ ਹੈ ਕਿ ਚਾਹੇ ਤੁਸੀਂ ਜਿੰਨਾ ਮਰਜ਼ੀ ਕਿਸੇ ਦਾ ਯੂਨੋ ਨੁਕਸਾਨ ਕੀਤਾ, ਪਤਾ ਕਿਸੇ ਨੇ ਨੁਕਸਾਨ ਕੀਤਾ ਹੋਵੇ, ਤੁਸੀਂ ਕੋਈ ਵਾਇਲੈਂਸ ਯੂਜ਼ ਨਹੀਂ ਕਰ ਸਕਦੇ, ਤੁਸੀਂ ਕੋਰਟ ਕਚਹਿਰੀ ਵਿੱਚ ਉਹਨੂੰ ਧੂਕੇ ਤੇ ਆਪਣਾ ਮੁਆਵਜ਼ਾ ਹਾਸਲ ਕਰ ਸਕਦੇ।
ਠੀਕ ਹੈ, ਠੀਕ ਹੈ ਜੀ। ਔਰ ਸਰ, ਕਿਆ ਕੋਈ ਕਿਸੇ ਨੂੰ ਸੂ ਕਰ ਸਕਦਾ ਹੈਗਾ ਜੇ ਕੋਈ ਹਰਟ ਹੋ ਗਿਆ ਈਵਨ ਬਾਏ ਐਕਸੀਡੈਂਟ, ਸੋ ਕੋਰਟ ਕੀ ਦੇਖਦੀ ਹੈ ਇਸ ਕੇਸ ਦੇ ਵਿੱਚ ਡਿਊਟੀ ਆਫ ਕੇਅਰ, ਔਰ ਇਹ ਹੈ ਕੀ ਚੀਜ਼ ਹੈ, ਇਹਨੂੰ ਡਿਟੇਲ ਚ ਐਕਸਪਲੇਨ ਕਰੋ।
ਹਾਂਜੀ, ਜਸਵਾਲ ਸਾਹਿਬ, ਜਦੋਂ ਅਸੀਂ ਕੋਈ ਵੀ ਲਾਅ ਸਟੂਡੈਂਟ ਲਾਅ ਦੀ ਪੜ੍ਹਾਈ ਕਰਦਾ ਤੇ ਯੂਨੋ ਪਹਿਲੇ ਸਾਲ ਉਹਨੂੰ ਲਾਅ ਆਫ ਟੋਰਟਸ ਦੇ ਅਧੀਨ ਡਿਊਟੀ ਆਫ ਕੇਅਰ ਸਮਝਾਇਆ ਜਾਂਦਾ, ਪੜ੍ਹਾਇਆ ਜਾਂਦਾ। ਡਿਊਟੀ ਆਫ ਕੇਅਰ ਭਾਵ ਦੇਖਭਾਲ ਦੇ ਫਰਜ਼ ਦਾ ਮਤਲਬ ਹੈ ਕਿ ਹਰ ਵਿਅਕਤੀ ਦੀ ਦੂਜੇ ਲੋਕਾਂ ਪ੍ਰਤੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਸਾਰੇ ਕਦਮ ਇਸ ਤਰ੍ਹਾਂ ਚੁੱਕਣ ਤਾਂ ਕਿ ਯੂਨੋ ਕਿਸੇ ਵੀ ਸਾਥੀ ਨਾਗਰਿਕ ਨੂੰ ਕੋਈ ਨੁਕਸਾਨ ਨਾ ਪਹੁੰਚੇ। ਦੇਖਭਾਲ ਦੀਆਂ ਉਦਾਹਰਣਾਂ ਵਿੱਚੋਂ ਇੱਕ ਮਿਸਾਲ ਇਹ ਵੀ ਹੈ ਵੀ ਸੜਕ ਤੇ ਸਪੀਡ ਲਿਮਿਟ ਅਤੇ ਨਿਰਧਾਰਿਤ ਕੀਤੇ ਜਿਹੜੇ ਸੁਰੱਖਿਅਤ ਡਰਾਈਵਿੰਗ ਨਿਯਮਾਂ ਦੀ ਹੁਕਮ ਅਦੂਲੀ ਨਾ ਕੀਤੀ ਜਾਵੇ। ਫੀਮੇਲ ਇੰਪਲੋਈਜ਼ ਲਈ ਜਿਨਸੀ ਸ਼ੋਸ਼ਣ ਤੋਂ ਮੁਕਤ ਇੱਕ ਸੁਰੱਖਿਅਤ ਯੂਨੋ ਕੰਮ ਕਰਨ ਵਾਲਾ ਵਾਤਾਵਰਨ ਪ੍ਰਦਾਨ ਕਰਨਾ, ਕਾਰੋਬਾਰੀ ਕੰਪਨੀਆਂ ਜਾਂ ਕਾਰੋਬਾਰ ਮਾਲਕਾਂ ਲਈ ਯਕੀਨੀ ਬਣਾਉਣ ਦੀ ਇਖਲਾਕੀ ਜਿੰਮੇਵਾਰੀ ਬਣਦੀ ਹੈ ਜੀ। ਜੇ ਕਿਸੇ ਵੱਲੋਂ ਇਹ ਫਰਜ਼ ਨਿਭਾਉਣ ਚ ਕਤਾਹੀ ਕੀਤੀ ਜਾਵੇ ਤਾਂ ਕਾਨੂੰਨ ਉਹਨਾਂ ਨੂੰ ਲਾਪਰਵਾਹ ਹੋਣ ਲਈ ਦੋਸ਼ੀ ਮੰਨ ਸਕਦਾ ਅਤੇ ਜਦੋਂ ਕੋਈ ਲਾਪਰਵਾਹੀ ਕਰਦਾ ਤਾਂ ਉਹ ਆਪਣੇ ਫਰਜ਼ਾਂ ਜਾਂ ਦੇਖਭਾਲ ਦੀ ਘਾਟ ਕਾਰਨ ਹੋਏ ਨੁਕਸਾਨ ਲਈ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਠੀਕ ਹੈ ਜੀ। ਅੱਛਾ, ਮੀਡੀਆ ਦੇ ਵਿੱਚ ਰਹਿੰਦੇ ਆ ਨਾ, ਮਤਲਬ ਹੁਣ ਐਕਚੁਅਲੀ ਆਈ ਲੋਸ ਦ ਕਾਊਂਟ ਕਿ ਜੀ ਐਨ ਗੋਮੇਸ਼ੀ ਕੇਸ ਤੋਂ ਲੈ ਕੇ ਔਰ ਡੋਨਲਡ ਟਰੰਪ ਸਾਹਿਬ ਦੇ ਕੇਸਿਸ ਤੋਂ ਲੈ ਕੇ ਜਿਹੜੇ ਆ ਸੈਕਸੁਅਲ ਅਸੋਲਟ ਦੇ, ਰੇਪ ਦੇ ਐਲੀਗੇਸ਼ਨ ਲੱਗਦੇ ਨੇ ਜਾਂ ਕੇਸਿਸ ਹੁੰਦੇ ਨੇ, ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਕਦੇ ਕਦੇ ਚੈਲੰਜਿੰਗ ਹੋ ਜਾਂਦਾ ਹੈਗਾ ਰੇਪ ਕੇਸ ਨੂੰ ਸਾਬਿਤ ਕਰਨਾ। ਸੋ ਲੀਗਲ ਐਕਸਪਰਟਸ ਕੁਛ ਇਹ ਵੀ ਰਾਏ ਕਹਿੰਦੇ ਨੇ ਕਿ ਜੀ ਜਿਹੜੀ ਮਹਿਲਾ ਹੈ ਉਹਨੂੰ ਸੂ ਕਰ ਦੇਣਾ ਚਾਹੀਦਾ ਅਟੈਕਰ ਨੂੰ ਇੰਸਟੈਡ ਆਫ ਗੋਇੰਗ ਟੂ ਪੁਲਿਸ। ਮੇਰੇ ਖਿਆਲ ਨਾਲ ਤੇ ਖੈਰ ਪੁਲਿਸ ਕੋਲ ਜਾਣਾ ਚਾਹੀਦਾ ਹੈ, ਔਰ ਸੂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ, ਪੁਲਿਸ ਕੋਲ ਕਦੋਂ ਜਾਣਾ ਕੀ ਹੈ, ਔਰ ਇਹ ਚੈਲੰਜਿੰਗ ਕਿਉਂ ਹੁੰਦਾ ਇੰਨਾ ਜ਼ਿਆਦਾ, ਇਹ ਜਰਾ ਡਿਟੇਲ ਨਾਲ ਸਮਝਾਓ ਸਾਰੀ ਗੱਲਬਾਤ ਕੀ ਹੈ।
ਜੇ ਕਿਸੇ ਨੇ ਤੁਹਾਡੇ ਵਿਰੁੱਧ ਕੋਈ ਜ਼ੁਲਮ ਕੀਤਾ ਹੋਵੇ ਤਾਂ ਤੁਹਾਨੂੰ ਕਦੇ ਵੀ ਪੁਲਿਸ ਕੋਲ ਜਾਣ ਤੋਂ ਡਰਨਾ ਨਹੀਂ ਚਾਹੀਦਾ ਤੇ ਸੁਣਨ ਵਾਲੇ ਕਿਸੇ ਵੀ ਪੀੜਤ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਪੁਲਿਸ ਕੋਲ ਵੀ ਜਾ ਸਕਦੇ ਨੇ ਅਤੇ ਨਾਲ ਹੀ ਨਾਲ ਉਸੇ ਸਮੇਂ ਦੋਸ਼ੀ ਤੇ ਮੁਕੱਦਮਾ ਵੀ ਕਰ ਸਕਦੇ ਨੇ। ਜੇ ਕੋਈ ਆਦਮ ਮੁਕੱਦਮਾ ਕਰਦੀ ਹੈ ਤਾਂ ਅਦਾਲਤੀ ਕੇਸ ਉਸਦੇ ਆਪਣੇ ਹੱਥ ਵਿੱਚ ਹੋਵੇਗਾ, ਨਾ ਕਿ ਸਰਕਾਰੀ ਵਕੀਲ ਦੇ ਜਿਵੇਂ ਕਿ ਅਪਰਾਧਿਕ ਕੇਸ ਆਉਂਦਾ ਹੈ। ਨਾਲ ਹੀ ਦੋਸ਼ੀ ਵਿਅਕਤੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਮਜਬੂਰ ਕੀਤਾ ਜਾਂਦਾ ਅਤੇ ਉਹ ਚੁੱਪ ਨਹੀਂ ਰਹਿ ਸਕਦਾ। ਜਿਵੇਂ ਕਿ ਉਹ ਅਪਰਾਧਿਕ ਕੇਸਾਂ ਚ ਕਰ ਸਕਦਾ ਕਿਉਂਕਿ ਇਨ ਐਵਰੀ ਕ੍ਰਿਮੀਨਲ ਕੇਸ ਯੂ ਹੈਵ ਅ ਰਾਈਟ ਟੂ ਰਿਮੇਨ ਸਾਇਲੈਂਟ। ਇਹਨਾਂ ਕੇਸਾਂ ਚ ਦੋਸ਼ੀ ਨੂੰ ਕਸੂਰਵਾਰ ਠਹਿਰਾਏ ਜਾਣ ਦਾ ਮਿਆਰ ਵੀ ਘੱਟ ਹੁੰਦਾ ਜੀ। ਸਿਵਲ ਕੋਰਟ ਚ ਦੋਸ਼ਾਂ ਨੂੰ ਸਾਬਤ ਕਰਨ ਲਈ ਤੁਹਾਨੂੰ ਸਿਰਫ 51% ਸਬੂਤ ਆਪਣੇ ਹੱਕ ਚ ਪੇਸ਼ ਕਰਨੇ ਕਾਫੀ ਹੁੰਦੇ ਜੋ ਕਿ ਕਿਸੇ ਅਪਰਾਧਿਕ ਕੇਸ ਵਿਚ ਲੋੜੀਂਦੇ ਸਬੂਤਾਂ ਨਾਲੋਂ ਬਹੁਤ ਹੀ ਘੱਟ ਹਨ।
ਠੀਕ ਹੈ ਜੀ, ਤੇ ਬਹੁਤ ਸਾਰੇ ਲੋਕ ਜਿਹੜੇ ਨੇ ਜੀ ਉਹਨਾਂ ਨੂੰ ਅਕ੍ਰੋਸ ਕੈਨੇਡਾ ਕਈ ਵਾਰ ਲੈਟਰਸ ਆ ਜਾਂਦੀ ਹੈ ਉਹਨਾਂ ਦੇ ਉਤੋਂ ਲਾਇਰਸ ਤੋਂ ਕਿ ਜਿਹਦੇ ਵਿੱਚ ਕਿ ਉਹ ਵੇਪ ਤਾਂ ਜਿਹੜੀ ਗੱਲ ਉਹ ਕਹੀ ਜਾਂਦੀ ਆ ਉਹਨਾਂ ਨੂੰ ਕਿਹਾ ਜਾਂਦਾ ਕਿ ਠੀਕ ਹੈ ਜੀ ਤੁਸੀਂ $1,00,000 ਦੇ ਦਿਓ ਨਹੀਂ ਤਾਂ ਤੁਹਾਨੂੰ ਸੂ ਕਰ ਦਿਆਂਗੇ। ਔਰ ਇਹਦੇ ਵਿੱਚ ਕਈ ਕੇਸਿਸ ਅਸੀਂ ਦੇਖਿਆ ਹੈਗਾ ਕਿ ਜਿਹੜੀ ਲੜਕੀ ਦਾ ਨਾਮ ਹੈ ਉਹ ਵੀ ਸੀਕ੍ਰੇਟ ਰੱਖਿਆ ਜਾਂਦਾ ਹੈਗਾ। ਹੁਣ ਬੰਦੇ ਦਾ ਨਾਮ ਤੇ ਪਬਲਿਕ ਹੁੰਦਾ ਹੈ, ਲੜਕੀ ਦਾ ਨਾਮ ਸੀਕ੍ਰੇਟ ਹੈ, ਕੀ ਇਹ ਬਲੈਕਮੇਲ ਨਹੀਂ ਹੈ? ਔਰ ਮੈਂ ਕਿਉਂਕਿ ਪਬਲਿਕ ਰਿਕਾਰਡ ਦੇ ਉੱਤੇ ਆ, ਜਿਸ ਤਰ੍ਹਾਂ ਹੁਣ ਆਪਣੇ ਸਾਡੇ ਬ੍ਰੈਂਪਟਨ ਦੇ ਮੇਅਰ ਫਾਰਮਰ ਪੀਸੀ ਪਾਰਟੀ ਲੀਡਰ ਪੈਟ੍ਰਿਕ ਬਰਾਊਨ ਸਾਹਿਬ ਉਹਨਾਂ ਉਸ ਕੇਸ ਦੇ ਵਿੱਚ ਵੀ ਲੜਕੀਆਂ ਦਾ ਨਾਮ ਤੇ ਅੱਜ ਤੱਕ ਨਹੀਂ ਆਇਆ ਬਾਹਰ ਔਰ ਇਹਨਾਂ ਦਾ ਪੋਲੀਟੀਕਲ ਕਰੀਅਰ ਖਤਮ ਹੋ ਗਿਆ। ਸੋ ਇਹ ਕਿੱਦਾਂ, ਇਹ ਠੀਕ ਹੈ, ਗਲਤ ਹੈ, ਕੀ ਕਹਾਣੀ ਹੈ ਵੀ ਦੱਸੋ।
ਇਸ ਸਮੇਂ ਕੈਨੇਡਾ ਦੇ ਜਿਹੜੇ ਲਾਅ ਸਕੂਲ ਚ ਜੀ ਜੋ ਕੁਝ ਪੜਾਇਆ ਜਾ ਰਿਹਾ ਉਸ ਅਨੁਸਾਰ ਬਹੁਤ ਲੰਬੇ ਸਮੇਂ ਤੱਕ ਮਰਦਾਂ ਦੁਆਰਾ ਔਰਤਾਂ ਨੂੰ ਆਪਣੇ ਕਾਬੂ ਚ ਰੱਖਣ ਲਈ ਕਾਨੂੰਨਾਂ ਦੀ ਵਰਤੋਂ ਹੁੰਦੀ ਰਹੀ ਹੈ। ਅਸੀਂ ਜਾਣਦੇ ਹਾਂ ਅਜੋਕੇ ਸਮੇਂ ਚ ਬਹੁਤ ਸਾਰੀਆਂ ਨਿਰਧੜਕ ਔਰਤਾਂ ਹੁਣ ਜਿਨਸੀ ਹਮਲੇ ਦਾ ਸ਼ਿਕਾਰ ਹੋਣ ਬਾਰੇ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੀਆਂ, ਸਗੋਂ ਅਦਾਲਤਾਂ ਤੋਂ ਨਿਆਂ ਦੀ ਮੰਗ ਕਰ ਰਹੀਆਂ ਹਨ ਅਤੇ ਮਰਦਾਂ ਤੇ ਮੁਕੱਦਮਾ ਕਰ ਰਹੀਆਂ ਹਨ। ਜਿਨਸੀ ਸ਼ੋਸ਼ਣ ਲਈ ਕਿਸੇ ਆਦਮੀ ਤੇ ਮੁਕੱਦਮਾ ਚਲਾਉਣ ਵਾਲੀ ਔਰਤ ਅਦਾਲਤ ਨੂੰ ਆਪਣਾ ਨਾਂ ਗੁਪਤ ਰੱਖਣ ਲਈ ਅਰਜ਼ੀ ਦੇ ਸਕਦੀ ਹੈ ਅਤੇ ਇਹ ਆਮ ਤੌਰ ਤੇ ਪ੍ਰਵਾਨ ਕਰ ਵੀ ਲਈ ਜਾਂਦੀ ਹੈ ਜੀ। ਇਸ ਲਈ ਭਾਵੇਂ ਬਲੈਕਮੇਲ ਵਰਗਾ ਸ਼ਾਇਦ ਜਾਪਦਾ ਹੋਵੇ ਪਰ ਐਕਚੁਅਲੀ ਬਲੈਕਮੇਲ ਨਹੀਂ ਹੈ ਤੇ ਜੇ ਔਰਤ ਕੇਸ ਹਾਰ ਜਾਂਦੀ ਹੈ ਆਪਣਾ ਸਿਵਲ ਮੁਕੱਦਮਾ ਤਾਂ ਉਸ ਨੂੰ ਫਿਰ ਆਦਮੀ ਨੂੰ ਪੈਸੇ ਵੀ ਦੇਣੇ ਪੈ ਸਕਦੇ ਜਿਸ ਨੂੰ ਉਸਨੇ ਸੂ ਕੀਤਾ ਹੋਵੇ।
ਅੱਛਾ, ਜੇ ਇਹ ਪੁਆਇੰਟ ਜਿਹੜਾ ਮੈਂ ਹੋਰ ਡਿਸਕਸ ਕਰਨਾ ਚਾਹਾਂਗਾ ਕਿ ਜੇ ਔਰਤ ਜਿਹੜਾ ਆਪਣਾ ਰੇਪ ਦਾ ਕਲੇਮ ਹਾਰ ਜਾਏ ਜਦੋਂ ਕਿਸੇ ਨੂੰ ਸੂ ਕੀਤਾ ਹੈ ਤੇ ਉਹ ਪੈਸੇ ਵੀ ਜਿਹੜੇ ਆ ਉਹ ਦੇਣੇ ਪੈ ਸਕਦੇ ਨੇ, ਕਿੰਨੇ ਕੁ ਪੈਸੇ ਦੇਣੇ ਪੈ ਸਕਦੇ ਨੇ ਔਰ ਕੀ ਫਿਰ ਉਹਨਾਂ ਦਾ ਨੁਕਸਾਨ ਹੁੰਦਾ ਜੇ ਤੁਸੀਂ ਕਿਸੇ ਦੇ ਝੂਠਾ ਕੇਸ ਪਾਇਆ?
ਬਿਲਕੁਲ ਸਹੀ ਹੈ ਕਿ ਜੇ ਤੁਸੀਂ ਕਿਸੇ ਦੇ ਵੀ ਮੁਕੱਦਮਾ ਚਲਾਉਂਦੇ ਹੋ ਤੇ ਹਾਰ ਜਾਂਦੇ ਹੋ ਤਾਂ ਤੁਹਾਨੂੰ ਦੂਸਰੀ ਧਿਰ ਨੂੰ ਹਰਜਾਨੇ ਵਜੋਂ ਪੈਸੇ ਦੇਣੇ ਵੀ ਪੈ ਸਕਦੇ। ਇਸ ਦਾ ਕਾਰਨ ਬਹੁਤ ਹੀ ਸਿੱਧਾ, ਅਦਾਲਤਾਂ ਨਹੀਂ ਚਾਹੁੰਦੀਆਂ ਕਿ ਲੋਕ ਛੋਟੇ ਛੋਟੇ ਮੁੱਦਿਆਂ ਲਈ ਹੀ ਇੱਕ ਦੂਜੇ ਤੇ ਕੇਸ ਕਰੀ ਜਾਣ, ਬਸ਼ਰਤੇ ਕਿ ਤੁਸੀਂ ਇਸ ਬਾਰੇ ਆਪਣਾ ਪੱਖ ਪਾਓ। ਆਪਾਂ ਅਮਰੀਕਾ ਵੱਲ ਝਾਤੀ ਮਾਰੀਏ ਜਿੱਥੇ ਲੋਕ ਆਮ ਹੀ ਛੋਟੇ ਤੋਂ ਛੋਟੇ ਮੁੱਦਿਆਂ ਬਾਰੇ ਹੀ ਮੁਕੱਦਮਾ ਕਰ ਦਿੰਦੇ ਆ, ਇਸ ਤਰ੍ਹਾਂ ਇਸ ਲਈ ਉੱਥੇ ਕੀਤਾ ਜਾਂਦਾ ਕਿਉਂਕਿ ਜੇ ਤੁਸੀਂ ਕੇਸ ਹਾਰ ਵੀ ਜਾਂਦੇ ਹੋ ਤਾਂ ਤੁਹਾਨੂੰ ਕੋਈ ਖਮਿਆਜ਼ਾ ਭੁਗਤਣਾ ਨਹੀਂ ਪੈਂਦਾ ਜੀ। ਕੋਈ ਵੀ ਅਦਾਲਤੀ ਕੇਸ ਦਾ ਹਿੱਸਾ ਬਣਨਾ ਪਸੰਦ ਨਹੀਂ ਕਰਦਾ ਜੀ। ਇਸ ਲਈ ਕੈਨੇਡਾ ਚ ਜਿੱਤਣ ਵਾਲੀ ਪਾਰਟੀ ਨੂੰ ਕੇਸ ਕਾਰਨ ਹੋਈ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋਣ ਕਰਕੇ ਮੁਆਵਜ਼ਾ ਮਿਲਦਾ, ਭਾਵੇਂ ਜਿੱਤਣ ਵਾਲਾ ਧਿਰ ਉਹੀ ਵਿਅਕਤੀ ਕਿਉਂ ਨਾ ਹੋਵੇ ਜਿਸ ਤੇ ਤੁਸੀਂ ਕੇਸ ਕੀਤਾ ਸੀ ਪਰ ਤੁਸੀਂ ਆਪਣਾ ਕੇਸ ਜਿੱਤ ਨਹੀਂ ਸਕੇ।
ਠੀਕ ਹੈ। ਅੱਛਾ, ਜਿੱਦਾਂ ਹੁਣ ਕੋਈ ਲੜਕੀ ਕਿਸੇ ਤੇ ਐਲੀਗੇਸ਼ਨ ਲਗਾਉਂਦੀ ਆ ਜਾਂ ਕੋਈ ਬੰਦਾ ਕਿਸੇ ਤੇ ਐਲੀਗੇਸ਼ਨ ਲਗਾਉਂਦਾ ਕਿਸੇ ਵੀ ਤਰ੍ਹਾਂ ਦਾ, ਕੋਈ ਸੂ ਕਰਨ ਦੀ ਕੋਈ ਲਿਮਿਟ ਹੈ ਕਿ ਜਿੱਦਾਂ ਉਹਨਾਂ ਕਹਿੰਦੇ ਜੀ $1,00,000 ਮੰਗ ਲਿਆ, $50,000 ਮੰਗ ਲਿਆ, ਮਿਲੀਅਨ ਮੰਗ ਲਿਆ, ਕੋਈ ਲਿਮਿਟ ਹੈ ਕਿ ਕਿੱਦਾਂ ਹੁੰਦਾ ਹੈ ਡਿਸਾਈਡ?
ਨਹੀਂ ਜੀ, ਸਕਾਈ ਇਜ਼ ਦਾ ਲਿਮਿਟ, ਯੂ ਨੋ, ਇਸ ਗੱਲ ਦੀ ਕੋਈ ਵੀ ਸੀਮਾ ਨਹੀਂ ਹੈ ਵੀ ਤੁਸੀਂ ਕੀ ਮੰਗ ਸਕਦੇ ਇਹ ਪੈਸੇ ਦੇ ਮਾਮਲੇ ਵਿੱਚ, ਰਾਸ਼ੀ ਲੈਣ ਬਾਰੇ ਜਾਂ ਤੁਹਾਡੀ ਕੋਈ ਵੀ ਕਾਨੂੰਨੀ ਜਾਇਜ਼ ਮੰਗ ਹੋਵੇ ਜੀ। ਕੈਨੇਡਾ ਦੀਆਂ ਅਦਾਲਤਾਂ ਨੇ ਇਸ ਗੱਲ ਦੀ ਸੀਮਾ ਤੈਅ ਕੀਤੀ ਹੋਈ ਹੈ ਵੀ ਕਾਰ ਐਕਸੀਡੈਂਟ ਕੇਸ ਵਿੱਚ ਤੁਸੀਂ ਦਰਦ ਅਤੇ ਦੁੱਖਾਂ ਲਈ, ਪੇਨ ਐਂਡ ਸਫਰਿੰਗ ਲਈ ਕਿੰਨਾ ਪੈਸਾ ਪ੍ਰਾਪਤ ਕਰ ਸਕਦੇ। ਇਸ ਤੋਂ ਇਲਾਵਾ ਜੇ ਤੁਹਾਨੂੰ ਫਿਰ ਵੀ ਲੱਗਦਾ ਵੀ ਤੁਹਾਡੇ ਨਾਲ ਗਲਤ ਹੋਇਆ ਤਾਂ ਤੁਸੀਂ ਅਦਾਲਤ ਵਿੱਚ ਕਿਸ ਚੀਜ਼ ਲਈ ਮੁਕੱਦਮਾ ਕਰ ਸਕਦੇ ਹੋ, ਇਸ ਦੀ ਕੋਈ ਵੀ ਸੀਮਾ ਨਹੀਂ ਹੈ।
ਠੀਕ ਹੈ। ਅੱਛਾ, ਕੱਲ ਨੂੰ ਤੁਸੀਂ ਅਦਾਲਤ ਦੇ ਵਿੱਚ ਕਿੱਦਾਂ ਕਨਵਿੰਸ ਕਰ ਸਕਦੇ ਹੋ ਕਿ ਕੋਈ ਤੁਹਾਡਾ ਜੇ ਨੇਬਰ ਹੈ, ਜੇ ਤੁਸੀਂ ਕਿਸੇ ਆਪਣੇ ਪੜੋਸੀ ਦੇ ਖਿਲਾਫ ਕੋਈ ਕੇਸ ਕਰ ਦਿੰਦੇ ਹੋ ਕਿ ਜੀ ਉਹ ਪੈਸਾ ਤੁਹਾਨੂੰ ਪੇ ਕਰੇ, ਉਹ ਕਿੱਦਾਂ ਪ੍ਰੂਵ ਕਰੋਗੇ?
ਅਦਾਲਤ ਵੱਲੋਂ ਤੁਹਾਡੇ ਹੱਕ ਚ ਫੈਸਲਾ ਸੁਣਾਉਣ ਲਈ ਤੁਹਾਡੇ ਵੱਲੋਂ ਸਿਰਫ ਇਹ ਕਹਿਣਾ ਹੀ ਕਾਫੀ ਨਹੀਂ ਕਿ ਕਿਸੇ ਨੇ ਤੁਹਾਡੇ ਨਾਲ ਧੱਕਾ ਕੀਤਾ ਜੀ, ਭਾਵੇਂ ਤੁਹਾਡੀ ਆਪਣੀ ਸਕੀ ਸਾਸੀ ਕਿਉਂ ਨਾ ਹੋਵੇ ਜਾਂ ਤੁਹਾਡਾ ਬਿਜ਼ਨਸ ਪਾਰਟਨਰ। ਤੁਹਾਨੂੰ ਅਦਾਲਤ ਨੂੰ ਇਹ ਦਿਖਾਉਣਾ ਪਊਗਾ ਕਿ ਉਹਨਾਂ ਦੀਆਂ ਕਾਰਵਾਈਆਂ ਕਾਰਨ, ਉਹਨਾਂ ਦੀਆਂ ਗਲਤ ਕਾਰਵਾਈਆਂ ਕਾਰਨ ਤੁਹਾਨੂੰ ਕਿਵੇਂ ਤੇ ਕਿਸ ਤਰ੍ਹਾਂ ਨੁਕਸਾਨ ਪਹੁੰਚੇ। ਜੇ ਤੁਸੀਂ ਆਪਣੀ ਕਾਰ ਵਿੱਚ ਬੈਠੇ ਹੋ ਤੇ ਤੁਹਾਨੂੰ ਪਿੱਛੇ ਕਿਸੇ ਵਿਅਕਤੀ ਨੇ ਟੱਕਰ ਮਾਰ ਦਿੱਤੀ, ਤੁਹਾਡੇ ਬੈਕ ਪੇਨ ਸ਼ੁਰੂ ਹੋ ਗਈ ਜਾਂ ਤੁਹਾਡੀ ਸਪਾਈਨ ਦੀ ਪ੍ਰੋਬਲਮ ਆ ਗਈ, ਤਾਂ ਇਹ ਤਾਂ ਬਿਲਕੁਲ ਸਪਸ਼ਟ ਹੈ ਕਿ ਤੁਹਾਨੂੰ ਟੱਕਰ ਮਾਰਨ ਵਾਲਾ ਵਿਅਕਤੀ ਦੋਸ਼ੀ ਹੈ ਜੀ। ਜੇ ਤੁਹਾਡਾ ਨੁਕਸਾਨ ਸਿਰਫ ਮਾਨਸਿਕ ਹੀ ਹੈ ਸਾਈਕੋਲੋਜੀਕਲ ਉਦਾਹਰਣ ਲਈ ਤੁਸੀਂ ਆਪਣੇ ਇਕਲੌਤੇ ਪੁੱਤਰ ਨੂੰ ਕਾਰ ਹਾਦਸੇ ਵਿਚ ਮਰਦੇ ਦੇਖਣਾ ਤਾਂ ਤੁਹਾਡੇ ਨੁਕਸਾਨ ਅਜੇ ਵੀ ਸਾਬਤ ਕੀਤੇ ਜਾ ਸਕਦੇ ਪਰ ਵੱਖ ਵੱਖ ਸਬੂਤਾਂ ਦੀ ਲੋੜ ਹੁੰਦੀ ਹੈ ਇਸ ਬਾਰੇ ਆਪਣੇ ਖੁਦ ਦੇ ਵਕੀਲ ਨਾਲ ਰਾਬਤਾ ਕਾਇਮ ਕਰੋ ਜੀ ਸੋ ਯੂ ਨੋ ਹਰ ਇੱਕ ਜਿਹੜਾ ਲਾਸ ਹੈ ਉਹਨੂੰ ਆਪਾਂ ਨੂੰ ਕਨੈਕਟ ਕਰਨਾ ਪੈਣਾ ਟੂ ਦ ਨੈਗਲੀਜੈਂਸ ਆਫ ਦ ਅਦਰ ਪਾਰਟੀ
ਠੀਕ ਹੈ ਜੀ ਵਿਆਹ ਸ਼ਾਦੀ ਦੇ ਵਿਚ ਅਕਸਰ ਕਈ ਵਾਰੀ ਲੜਾਈ ਹੋ ਜਾਂਦੀ ਹੈ ਸੋ ਜੇ ਕੋਈ ਕਿਸੇ ਨੂੰ ਵਿਆਹ ਸ਼ਾਦੀ ਦੇ ਵਿਚ ਕੋਈ ਹਿੱਟ ਕਰਦਾ ਹੈਗਾ ਔਰ ਕਈ ਵਾਰ ਹੁੰਦਾ ਕੀ ਹੈ ਕਿ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਤੇ ਫਿਰ ਉਹ ਕਿੱਦਾਂ ਤੁਸੀਂ ਕਿਸੇ ਨੂੰ ਥਰੂ ਕਰ ਸਕਦੇ ਹੋ
ਤੁਸੀਂ ਹਾਲ ਦੇ ਜਿਹੜੇ ਓਨਰ ਹੈ ਅਤੇ ਨਵੇਂ ਆਏ ਜੋੜੇ ਦੇ ਪੇਰੈਂਟਸ ਤੇ ਵੀ ਮੁਕੱਦਮਾ ਕਰ ਸਕਦੇ ਹੋ ਇਟ ਆਲ ਡਿਪੈਂਡਸ ਭਾਵੇਂ ਤੁਸੀਂ ਨਹੀਂ ਜਾਣਦੇ ਵੀ ਤੁਹਾਡੇ ਤੇ ਕਿਸ ਨੇ ਹਮਲਾ ਕੀਤਾ ਸੀਗਾ ਪਰ ਹਾਲ ਦੇ ਜਿਹੜੇ ਓਨਰ ਹੈ ਉਹਨਾਂ ਦਾ ਇੱਕ ਲੱਖੀ ਫਰਜ਼ ਬਣਦਾ ਕਿ ਉਹ ਸਾਰੇ ਮਹਿਮਾਨਾਂ ਦੀ ਸੁਰੱਖਿਆ ਦਾ ਧਿਆਨ ਰੱਖਣ ਅਤੇ ਸਾਰੇ ਗੈਸਟ ਨੂੰ ਸੁਰੱਖਿਅਤ ਅਤੇ ਸੁਰੱਖਿਅਤ ਵਾਤਾਵਰਨ ਮੁਹੱਈਆ ਕਰਵਾਉਣ ਦਾ ਹਰ ਸੰਭਵ ਯਤਨ ਕਰਨਗੇ ਕਈ ਵਾਰ ਲੋਕ ਕਿਸੇ ਅਜਿਹੇ ਵਿਅਕਤੀ ਦਾ ਮੁਕੱਦਮਾ ਕਰ ਦਿੰਦੇ ਹੈ ਜਿਸ ਕਰਕੇ ਜਾਂ ਜਿਸ ਦੁਆਰਾ ਉਹ ਜ਼ਖਮੀ ਹੋਏ ਸਨ ਚਾਹੇ ਉਹਨਾਂ ਨੂੰ ਕੁੱਟ ਕਰਕੇ ਜ਼ਖਮੀ ਕੀਤਾ ਹੋਵੇ ਜਾਂ ਫਿਰ ਕਾਰ ਹਾਦਸੇ ਚ ਭਾਵੇਂ ਉਹਨਾਂ ਨੂੰ ਇਹ ਵੀ ਨਾ ਪਤਾ ਹੋਵੇ ਵੀ ਉਹਨਾਂ ਨੂੰ ਕਿਸ ਨੇ ਸੱਟ ਮਾਰੀ ਹੈ ਜਿਹਨਾਂ ਹੁਣ ਜਿਵੇਂ ਹਿੱਟ ਐਂਡ ਰਨ ਕਾਰ ਐਕਸੀਡੈਂਟ ਕੇਸਿਸ ਚ ਵੀ ਜਿੱਥੇ ਕੋਈ ਤੁਹਾਨੂੰ ਟੱਕਰ ਮਾਰ ਕੇ ਭੱਜ ਵੀ ਜਾਂਦਾ ਤਾਂ ਵੀ ਤੁਸੀਂ ਮੁਕੱਦਮਾ ਕਰ ਸਕਦੇ ਹੋ ਪਰ ਇਸ ਚ ਬਹੁਤ ਸਾਰੀਆਂ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਆਪਣੇ ਕਿਸੇ ਵੀ ਪ੍ਰੋਸੀਜਰ ਨੂੰ ਵਕੀਲ ਨਾਲ ਤੁਰੰਤ ਹੀ ਗੱਲਬਾਤ ਯਕੀਨੀ ਬਣਾਓ
ਠੀਕ ਹੈ ਜੀ ਅੱਛਾ ਪਰਸਨਲ ਇੰਜਰੀ ਦੇ ਕੇਸਿਸ ਬਹੁਤ ਕਾਮਨ ਨੇ ਕੈਨੇਡਾ ਦੇ ਵਿਚ ਐਸਾ ਕਿਉਂ
ਡਰਾਈਵਿੰਗ ਇੱਕ ਅਜਿਹੀ ਜ਼ਰੂਰਤ ਹੈ ਜਸਵਾਲ ਸਾਹਿਬ ਜੋ ਲਗਭਗ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਕਰਦਾ ਚਾਹੇ ਉਹ ਕਾਰ ਵਿਚ ਹੋਵੇ ਜਾਂ ਬੱਸ ਵਿਚ ਸਵਾਰ ਅਸੀਂ ਸਾਰਿਆਂ ਨੇ ਦੇਖਿਆ ਕਿ ਸੜਕਾਂ ਕਿੰਨੀਆਂ ਬਿਜ਼ੀ ਹੋ ਗਈਆਂ ਹਨ ਵਧੇਰੇ ਲੋਕਾਂ ਦਾ ਮਤਲਬ ਹੈ ਵਧੇਰੇ ਕਾਰਾਂ ਵਧੇਰੇ ਕਾਰਾਂ ਦਾ ਮਤਲਬ ਹੈ ਵਧੇਰੇ ਕਾਰ ਹਾਦਸੇ ਇਹ ਕਾਰ ਹਾਦਸੇ ਕਾਰਨ ਇਸ ਦਾ ਸ਼ਿਕਾਰ ਹੋਣ ਵਾਲੇ ਪੀੜਤਾਂ ਦਾ ਸਾਰਾ ਹੀ ਜੀਵਨ ਬਦਲ ਦੇਣ ਵਾਲੇ ਗੰਭੀਰ ਸਿੱਟੇ ਨਿਕਲ ਸਕਦੇ ਹਾਂ ਅਤੇ ਯਾਦ ਰੱਖੋ ਕਿ ਕਿਸੇ ਤੇ ਕੇਸ ਕਰਨ ਤੋਂ ਪਹਿਲਾਂ ਯਕੀਨੀ ਬਣਾ ਲੈਣਾ ਚਾਹੀਦਾ ਤੁਹਾਨੂੰ ਕਿਸੇ ਹੋਰ ਦੀ ਗਲਤੀ ਕਾਰਨ ਸੱਟ ਲੱਗੀ ਹੈ ਜੀ ਅੰਤ ਵਿਚ ਤੁਹਾਡੇ ਕੋਲ ਕਾਰ ਚਲਾਉਣ ਲਈ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਇਸ ਲਈ ਜੇ ਤੁਸੀਂ ਕਿਸੇ ਦੇ ਮੁਕੱਦਮਾ ਵੀ ਚਲਾਉਂਦੇ ਹੋ ਤਾਂ ਤੁਹਾਨੂੰ ਜੋ ਪੈਸਾ ਧੇਲਾ ਮਿਲਦਾ ਜੀ ਉਹ ਉਸ ਬੰਦੇ ਦੀ ਜੇਬ ਵਿੱਚ ਨਹੀਂ ਜਾਂਦਾ ਬਲਕਿ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਕੰਪਨੀ ਹੈ ਉਹ ਪੈਸਾ ਅਦਾ ਕਰਦੀ
ਠੀਕ ਹੈ ਜੀ ਔਰ ਅਸੀਂ ਦੱਸ ਦਈਏ ਕਿ ਅਸੀਂ ਵਕੀਲ ਬ੍ਰਿਜਮੋਹਨ ਸਾਹਿਬ ਦੇ ਨਾਲ ਇਸ ਵੇਲੇ ਗੱਲਬਾਤ ਕਰ ਰਹੇ ਹਾਂ ਸਰ ਕਈ ਵਾਰੀ ਕੋਈ ਬੜੀ ਅਜੀਬ ਦੀਆਂ ਗੱਲਾਂ ਵੀ ਹੋ ਜਾਂਦੀਆਂ ਉਹ ਕਹਿੰਦੇ ਜੀ ਕਿਆ ਫਰਜ਼ ਕਰ ਲਓ ਕਿ ਤੁਸੀਂ ਡਰਾਈਵਰ ਨੂੰ ਹੁਣ ਐਕਸੀਡੈਂਟ ਹੋ ਗਿਆ ਠੀਕ ਹੈ ਨਹੀਂ ਤਾਂ ਤੁਸੀਂ ਕਿਸੇ ਡਰਾਈਵਰ ਨੂੰ ਸੂ ਕਰ ਸਕਦੇ ਹੋ ਕਿ ਤੁਸੀਂ ਘਰ ਜਾ ਕੇ ਆਪਣੀ ਵਾਈਫ ਦੇ ਨਾਲ ਕੋਈ ਸਰੀਰਕ ਸੰਬੰਧ ਨਹੀਂ ਬਣਾ ਸਕੇ ਜੀ ਉਹ ਔਰ ਉਹ ਕਾਰ ਐਕਸੀਡੈਂਟ ਉਹਦਾ ਕਾਰਨ ਬਣਿਆ ਤੇ ਏਦਾਂ ਦੀ ਕੋਈ ਜੀਵੋ ਗਰੀਬ ਕੇਸ ਵੀ ਹੋ ਸਕਦੇ ਨੇ
ਹਾਂਜੀ ਇਹਨੂੰ ਕਹਿੰਦੇ ਲਾਸ ਆਫ ਕੰਸੋਰਸ਼ੀਅਮ ਦਾ ਸਿੱਧਾ ਜਿਹਾ ਸਧਾਰਨ ਜਵਾਬ ਆ ਹਾਂ ਜੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਕੋਈ ਵੀ ਠੇਸ ਪਹੁੰਚਾਈ ਹੋਵੇ ਅਤੇ ਤੁਹਾਡੀ ਜ਼ਿੰਦਗੀ ਬਦਲ ਜਾਵੇ ਤਾਂ ਤੁਸੀਂ ਉਸ ਤੇ ਦਾਅਵਾ ਕਰ ਸਕਦੇ ਇਹ ਕਿਸੇ ਕਾਰ ਹਾਦਸੇ ਕਾਰਨ ਹੋਇਆ ਹੋਵੇ ਜਾਂ ਕੰਮ ਤੇ ਕੁੱਟ ਮਾਰ ਹੋਣ ਕਰਕੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਮਹੱਤਵਪੂਰਨ ਗੱਲ ਤਾਂ ਇਹ ਹੈ ਵੀ ਕਿਸੇ ਵਿਅਕਤੀ ਨੇ ਜਿਸ ਦਾ ਫਰਜ਼ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਸੀ ਪਰ ਉਸਨੇ ਆਪਣਾ ਫਰਜ਼ ਨਿਭਾਉਣ ਚ ਕੁਤਾਹੀ ਕਰਕੇ ਲੋਕਾਂ ਦਾ ਭਰੋਸਾ ਤੋੜਿਆ ਕਾਨੂੰਨ ਲਗਭਗ ਹਰ ਚੀਜ਼ ਨੂੰ ਕਵਰ ਕਰਦਾ ਜਿਸ ਬਾਰੇ ਤੁਸੀਂ ਸੋਚ ਸਕਦੇ ਹੋ ਤਾਂ ਕਿ ਨੁਕਸਾਨੇ ਗਏ ਵਿਅਕਤੀ ਦੀ ਜ਼ਿੰਦਗੀ ਵੱਧ ਤੋਂ ਵੱਧ ਪਹਿਲਾਂ ਵਰਗੀ ਬਣ ਸਕੇ ਤੁਹਾਡੇ ਇਸ ਵੇਲੇ ਜਿੰਨੇ ਵੀ ਸ਼ਰੋਤੇ ਸੁਣ ਰਹੇ ਹਨ ਜਿਨ੍ਹਾਂ ਦਾ ਕੋਈ ਵੀ ਕਾਰ ਐਕਸੀਡੈਂਟ ਦਾ ਕੇਸ ਚੱਲ ਰਿਹਾ ਤਾਂ ਉਹਨਾਂ ਨੂੰ ਬੇਸ਼ੱਕ ਕਰਨਾ ਚਾਹੀਦਾ ਵੀ ਆਪਣੇ ਲਾਅ ਨਾਲ ਜ਼ਰੂਰ ਗੱਲਬਾਤ ਕਰਨ ਵੀ ਉਹਨਾਂ ਦੀ ਜਿਹੜੀ ਪਤੀ ਜਾਂ ਪਤਨੀ ਹੈ ਉਹਨਾਂ ਦਾ ਵੀ ਕਲੇਮ ਵਿਚ ਨਾਂ ਜ਼ਰੂਰ ਪਾਇਆ ਜਾਵੇ ਤਾਂ ਕਿ ਉਹਨਾਂ ਦੀ ਵੀ ਜਿਹੜੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਉਹਨਾਂ ਨੂੰ ਮੁਆਵਜ਼ਾ ਮਿਲ ਸਕੇ
ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਤਰ੍ਹਾਂ ਦੇ ਜੀ ਡੈਮੇਜਸ ਜਿਹੜੇ ਨੇ ਜੀ ਉਹ ਕਲੇਮ ਕੀਤੇ ਜਾ ਸਕਦੇ ਨੇ ਜਦੋਂ ਕਾਰ ਐਕਸੀਡੈਂਟ ਦੀ ਗੱਲ ਹੋਵੇ
ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਹਰ ਨੁਕਸਾਨ ਲਈ ਦਾਅਵਾ ਕੀਤਾ ਜਾ ਸਕਦਾ ਹੈ ਕਾਰ ਐਕਸੀਡੈਂਟ ਕੇਸੇ ਚ ਕੰਮ ਤੋਂ ਖੁੰਝੇ ਸਮੇਂ ਦੀ ਭਰਪਾਈ ਕਰਨੀ ਤਾਂ ਬਹੁਤ ਆਸਾਨ ਹੈ ਪਰ ਤੁਹਾਡੇ ਪੇਨ ਐਂਡ ਸਫਰਿੰਗ ਦੀ ਭਰਪਾਈ ਕਰਨ ਦਾ ਮੁੱਲ ਕਿਵੇਂ ਤੈਅ ਕੀਤਾ ਜਾ ਸਕੇਗਾ ਮੈਡੀਕੇਸ਼ਨ ਤੇ ਤੁਹਾਨੂੰ ਜੋ ਪੈਸਾ ਖਰਚਣਾ ਪਿਆ ਉਸਦਾ ਤਾਂ ਪਤਾ ਲਗਾਉਣਾ ਬਹੁਤ ਸੌਖਾ ਪਰ ਭਵਿੱਖ ਵਿਚ ਤੁਹਾਨੂੰ ਲੋੜੀਂਦੀਆਂ ਦਵਾਈਆਂ ਬਾਰੇ ਕੀ ਹੋਊਗਾ ਤੁਹਾਡੀ ਪਤਨੀ ਲਈ ਹਾਊਸ ਕੀਪਿੰਗ ਅਤੇ ਪੈਸੇ ਜਿਸ ਨੂੰ ਤੁਹਾਡੀ ਸੰਭਾਲ ਕਰਨੀ ਪਵੇਗੀ ਸਭ ਦਾ ਦਾਅਵਾ ਕੀਤਾ ਜਾ ਸਕਦਾ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਗੱਲ ਜਸਵਾਲ ਸਾਹਿਬ ਜੇ ਤੁਸੀਂ ਆਪਣੇ ਗ੍ਰੈਂਡ ਕਿਡਸ ਨਾਲ ਹੁਣ ਪਾਰਕ ਵਿਚ ਜਾਣ ਦੇ ਯੋਗ ਨਹੀਂ ਰਹੇ ਇਹਨਾਂ ਸਾਰੇ ਅਹਿਸਾਸਾਂ ਦਾ ਆਪਣਾ ਹੀ ਮੁੱਲ ਹੁੰਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਮੁਆਵਜ਼ਾ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਪ੍ਰੋਵਾਈਡਿਡ ਤੁਸੀਂ ਆਪਣੇ ਲਈ ਤਜਰਬੇਕਾਰ ਵਕੀਲ ਕਰੋ
ਅੱਛਾ, ਇਹਦੇ ਚ ਕਈ ਵਾਰੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਸਾਈਕੋਲੋਜੀਕਲ ਇਸ਼ੂਜ਼, ਹੁਣ ਅੱਜ ਕੱਲ ਕੀ ਹੁੰਦਾ ਹੈ ਕਿ ਡਿਪਰੈਸ਼ਨ ਦਾ ਵੀ ਇੱਕ ਬੜਾ ਵੱਡਾ ਇਸ਼ੂ ਆ ਜਾਂਦਾ ਹੈ, ਸੋ ਕੋਈ ਕਾਰ ਐਕਸੀਡੈਂਟ ਦੇ ਕਾਰਨ ਜੇ ਕਿਸੇ ਨੂੰ ਕੋਈ ਮੈਂਟਲ ਹੈਲਥ ਦੇ ਇਸ਼ੂਜ਼ ਆ ਗਏ ਨੇ, ਖਾਸ ਕਰ ਡਿਪਰੈਸ਼ਨ ਹੋ ਗਿਆ, ਤੇ ਉਸ ਕੇਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਮੁਆਵਜ਼ਾ, ਕੋਈ ਕਾਫੀ ਜ਼ਿਆਦਾ ਪੈਸਾ ਮਿਲਦਾ ਹੈ, ਕੀ ਹੈ ਉਹਦੇ ਵਿੱਚ?
ਸਭ ਤੋਂ ਮਹੱਤਵਪੂਰਨ ਗੱਲ ਤਾਂ ਇਹ ਹੈ ਵੀ ਤੁਸੀਂ ਨਿਯਮਿਤ ਤੌਰ ਤੇ ਆਪਣੇ ਡਾਕਟਰ ਤੋਂ ਇਲਾਜ ਕਰਾਓ, ਡਾਕਟਰ ਦੀ ਸਲਾਹ ਦੀ ਪਾਲਣਾ ਕਰਦੇ ਹੋਏ ਉਹ ਇਲਾਜ ਕਰਾਉਣਾ ਬਹੁਤ ਮਹੱਤਵਪੂਰਨ ਹੈ ਜਿਸ ਬਾਰੇ ਡਾਕਟਰ ਤੁਹਾਨੂੰ ਕਹਿੰਦਾ ਹੈ। ਤੁਹਾਨੂੰ ਉਹਨਾਂ ਸਾਰੇ ਕਾਰਨਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਜਿਨ੍ਹਾਂ ਨੇ ਤੁਹਾਨੂੰ ਕਾਰ ਹਾਦਸੇ ਵਾਪਰਨ ਕਰਕੇ ਪ੍ਰਭਾਵਿਤ ਕੀਤਾ ਹੋਵੇ। ਤੁਹਾਨੂੰ ਉਹਨਾਂ ਸਾਰੀਆਂ ਸਿੱਧਾ ਤੇ ਹੋਰ ਪੈਸੇ ਦੇ ਖਰਚਿਆਂ ਦਾ ਟਰੈਕ ਰੱਖਣਾ ਚਾਹੀਦਾ ਜੋ ਤੁਸੀਂ ਆਪਣੀਆਂ ਸੱਟਾਂ ਤੇ ਖਰਚ ਗਏ ਹੋ। ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ ਜਸਵਾਲ ਸਾਹਿਬ, ਜਿਸਮਾਨੀ ਤੌਰ ਤੇ ਜ਼ਖਮੀ ਹੋਣ ਵਾਂਗ ਹੀ ਦਿਮਾਗ ਦੀ ਸੱਟ ਲੱਗਣ ਕਾਰਨ ਉਹ ਵੀ ਜ਼ਖਮੀ ਹੋ ਸਕਦਾ ਜੀ, ਅਤੇ ਮੇਰੇ ਆਫਿਸ ਨੇ ਅਜੇ ਅਨੇਕਾਂ ਹੀ ਕੇਸ ਜਿੱਤੇ ਹਨ ਜਿੱਥੇ ਸਾਡੇ ਕਲਾਇੰਟਸ ਨੂੰ ਲੱਖਾਂ ਹੀ ਡਾਲਰਾਂ ਦਾ ਭੁਗਤਾਨ ਅੰਸ਼ਕ ਤੌਰ ਤੇ ਡਿਪਰੈਸ਼ਨ ਕਾਰਨ ਪ੍ਰਾਪਤ ਹੋਇਆ ਸੀ ਜੀ। ਡਾਕਟਰਾਂ ਮੁਤਾਬਿਕ ਇਸ ਗੱਲ ਬਾਰੇ ਕੋਈ ਵੀ ਸ਼ੱਕ ਨਹੀਂ ਹੈ ਕਿ ਇਨਸਾਨ ਕਾਰ ਹਾਦਸੇ ਚ ਸਰੀਰਕ ਸੱਟਾਂ ਦੇ ਨਾਲ ਨਾਲ ਮਾਨਸਿਕ ਸੱਟਾਂ ਦਾ ਸ਼ਿਕਾਰ ਵੀ ਹੋ ਸਕਦਾ ਹੈ। ਅਦਾਲਤਾਂ ਨੂੰ ਸਬੂਤਾਂ ਦੀ ਲੋੜ ਹੁੰਦੀ ਹੈ ਅਤੇ ਇਹ ਵਕੀਲ ਦਾ ਕੰਮ ਹੈ ਕਿ ਉਹ ਸਬੂਤ ਪ੍ਰਾਪਤ ਕਰੇ। ਇੰਸ਼ੋਰੈਂਸ ਕੰਪਨੀਆਂ ਨਾਲ ਲੜਨ ਵਾਲੇ ਵਕੀਲਾਂ ਵਜੋਂ ਅਸੀਂ ਸਿਰਫ ਇਸ ਗੱਲ ਦੀ ਹੀ ਸਿਰਫ ਪ੍ਰਵਾਹ ਕਰਦੇ ਹਾਂ ਕਿ ਤੁਹਾਡਾ ਡਾਕਟਰ ਕੀ ਕਹਿੰਦਾ ਅਤੇ ਤੁਹਾਡੇ ਬਿਹਤਰ ਹੋਣ ਦੀ ਹਮੇਸ਼ਾ ਕਾਮਨਾ ਕਰਦੇ ਹਾਂ, ਪਰ ਯਾਦ ਰੱਖੋ ਕਿ ਹਰ ਕੇਸ ਦਾ ਫੈਸਲਾ ਉਸਦੇ ਤੱਥਾਂ ਤੇ ਨਿਰਭਰ ਹੁੰਦਾ ਹੈ। ਸੋ ਮੇਕ ਸ਼ੋਰ ਤੁਸੀਂ ਐਵਰੀ ਸਟੈਪ ਆਫ ਦਾ ਵੇ ਇੱਕੋ ਗੱਲ ਦਿਮਾਗ ਚ ਰੱਖੋ ਕਿ ਤੁਸੀਂ ਹਰ ਹਾਲਤ ਚ ਆਪਣਾ ਰਾਜੀ ਹੋਣਾ ਤਾਂ ਕਿ ਜਿਹੜੀ ਤੁਹਾਡੀ ਦੁੱਖ ਤਕਲੀਫ ਆ ਉਸ ਤੋਂ ਤੁਸੀਂ ਬਾਹਰ ਆ ਸਕੋ।
ਠੀਕ ਹੈ ਜੀ, ਔਰ ਇੱਕ ਚੀਜ਼ ਹੋਰ ਹੁਣ ਇੱਥੇ ਆਉਂਦੀ ਹੈਗੀ ਆ ਕਿ ਜੇ ਕਿਸੇ ਬੰਦਾ ਕੋਈ ਜ਼ਖਮੀ ਹੋ ਗਿਆ ਕਿਸੇ ਇੰਜਰੀ ਕੇਸ ਦੇ ਵਿੱਚ ਤੇ ਕੀ ਉਹ ਉਸ ਦਰਮਿਆਨ ਇੰਡੀਆ ਜਾ ਸਕਦੇ ਨੇ?
ਦੱਸ ਗੁੱਡ ਕੁਸ਼ਚਨ ਨਹੀਂ ਆਉਣ, ਸੱਚ ਦੀ ਨੀਂਹ ਤੇ ਉਸਰੇ ਕੇਸ ਨੂੰ, ਸੱਚ ਦੀ ਨੀਂਹ ਤੇ ਉਸਰੇ ਮਹਿਲ ਨੂੰ ਕੋਈ ਵੀ ਹਿਲਾ ਨਹੀਂ ਸਕਦਾ। ਸਿਰਫ ਇਸ ਕਰਕੇ ਵੀ ਤੁਹਾਡੇ ਐਕਸੀਡੈਂਟ ਦਾ ਕੇਸ ਅਦਾਲਤ ਚੱਲ ਰਿਹਾ, ਇਸ ਦਾ ਮਤਲਬ ਇਹ ਨਹੀਂ ਤੁਸੀਂ ਤੁਹਾਨੂੰ ਕੁਝ ਵੀ ਕਰਨ ਦੀ ਆਗਿਆ ਨਹੀਂ ਹੈ, ਪਰ ਜੋ ਵੀ ਤੁਸੀਂ ਕਰਦੇ ਹੋ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਨਾਲ ਕਰਨਾ ਚਾਹੀਦਾ। ਸਾਡੇ ਬਹੁਤ ਸਾਰੇ ਕਲਾਇੰਟਸ ਬਿਨਾਂ ਕਿਸੇ ਸਮੱਸਿਆ ਦੇ ਭਾਰ ਜਾਂਦੇ ਹਨ। ਇੰਪੋਰਟੈਂਟ ਗੱਲ ਤਾਂ ਇਹ ਵੀ ਜਾਣ ਤੋਂ ਪਹਿਲਾਂ ਅਤੇ ਜਦੋਂ ਤੁਸੀਂ ਵਾਪਸ ਆਉਂਦੇ ਹੋ ਤਾਂ ਆਪਣੇ ਡਾਕਟਰ ਨੂੰ ਜ਼ਰੂਰ ਦੱਸੋ ਅਤੇ ਇੰਡੀਆ ਵਿੱਚ ਆਪਣਾ ਇਲਾਜ ਕਰਵਾਉਣਾ ਜਾਰੀ ਰੱਖੋ ਤੇ ਆਉਣ ਲੱਗੇ ਉੱਥੋਂ ਸਾਰੀਆਂ ਰਸੀਦ ਵਗੈਰਾ, ਰਿਪੋਰਟਸ ਵਗੈਰਾ ਸਾਰਾ ਕੁਝ ਲੈ ਕੇ ਆਓ ਤਾਂ ਕਿ ਤੁਹਾਡਾ ਕੰਟੀਨਿਊਟੀ ਆਫ ਟ੍ਰੀਟਮੈਂਟ ਚੱਲਦਾ ਰਹੇ।
ਠੀਕ ਹੈ ਜੀ। ਅੱਛਾ, ਹੁਣ ਹੁੰਦਾ ਕੀ ਹੈ ਕਿ ਫਰਜ਼ ਕਰ ਲਓ ਕਿਸੇ ਨੇ ਕਿਸੇ ਨਾਲ ਮਾਰ ਕੁਟਾਈ ਕੀਤੀ ਹੈ, ਉਹ ਕਹਿੰਦਾ ਜੀ ਮੈਂ ਇਹਨੂੰ ਸੂ ਵੀ ਕਰ ਦੇਣਾ, ਲੇਕਿਨ ਉਹ ਕਹਿੰਦਾ ਜੀ ਕੋਈ ਵਿਟਨੈਸ ਨਹੀਂ ਹੈ, ਕੋਈ ਗਵਾਹ ਨਹੀਂ ਇਸ ਗੱਲ ਦਾ, ਔਰ ਸੂ ਕਰਨ ਦੇ ਨਾਲ ਨਾਲ ਉਹ ਕਹਿੰਦਾ ਜੀ ਪਰ ਬੰਦਾ ਪੁੱਛਿਆ ਜਾਂਦਾ ਕੋਈ ਵੀਡੀਓ ਹੋਵੇ ਕੁਛ ਹੋਵੇ, ਉਹ ਵੀ ਨਹੀਂ ਹੈਗਾ। ਹੁਣ ਫਿਰ ਕੋਰਟ ਚ ਸਾਬਤ ਕਿੱਦਾਂ ਹੋਏਗਾ, ਨਾ ਵਿਟਨੈਸ ਹੈ ਨਾ ਕੋਈ ਵੀਡੀਓ ਹੈ?
ਸਿਵਲ ਫੌਜਦਾਰੀ ਅਤੇ ਹੋਰ ਅਦਾਲਤੀ ਕੇਸਾਂ ਚ ਬਹੁਤ ਸਾਰੇ ਸਬੂਤਾਂ ਸਿਰਫ ਇਹੀ ਹੁੰਦੇ ਹਨ ਕਿ ਕੋਈ ਅਦਾਲਤ ਵਿਚ ਜਾਂਦਾ ਅਤੇ ਜੱਜ ਨੂੰ ਦੱਸਦਾ ਵੀ ਉਹਨਾਂ ਨਾਲ ਕੀ ਵਾਪਰਿਆ ਸੀ, ਬਸ ਉਹਨਾਂ ਦੇ ਬੋਲੇ ਹੋਏ ਸ਼ਬਦ ਹੀ ਸਬੂਤ ਦਾ ਰੂਪ ਗ੍ਰਹਿਣ ਕਰ ਲੈਂਦੇ ਨੇ। ਜੇ ਜੱਜ ਉਹਨਾਂ ਦੇ ਦਿੱਤੇ ਹੋਏ ਬਿਆਨਾਂ ਤੇ ਵਿਸ਼ਵਾਸ ਕਰ ਲਵੇ ਤਾਂ ਇਹ ਹੀ ਸਬੂਤ ਤੁਹਾਨੂੰ ਕੇਸ ਜਿਤਾ ਸਕਦੇ ਹਨ, ਪਰ ਤੁਹਾਨੂੰ ਇਹ ਯਾਦ ਰੱਖਣਾ ਪਊਗਾ ਕਿ ਇਹ ਸਾਬਤ ਕਰਨ ਲਈ ਕਿ ਤੁਸੀਂ ਕਿੰਨਾ ਪੈਸਾ ਗੁਆ ਦਿੱਤਾ ਜਾਂ ਤੁਹਾਨੂੰ ਕਿੰਨੇ ਗੰਭੀਰ ਡਿਪਰੈਸ਼ਨ ਦਾ ਸ਼ਿਕਾਰ ਹੋਣਾ ਪਿਆ। ਇਸ ਲਈ ਤੁਹਾਨੂੰ ਐਕਸਪਰਟ ਡਾਕਟਰਸ ਦੀਆਂ ਰਿਪੋਰਟਾਂ ਦੀ ਲੋੜ ਪਵੇਗੀ। ਜੇ ਤੁਹਾਡੇ ਕੋਲ ਕੇਸ ਲੜਨ ਲਈ ਕੋਈ ਤਜਰਬੇਕਾਰ ਵਕੀਲ ਹੈ ਤਾਂ ਸਾਰੇ ਸਬੂਤ ਪ੍ਰਾਪਤ ਕਰਨਾ ਉਹਨਾਂ ਦੀ ਹੀ ਜ਼ਿੰਮੇਵਾਰੀ ਹੋਵੇਗੀ।
ਠੀਕ ਹੈ ਸਰ, ਕਿਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਜਦ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕੰਪਨੀ ਦੇ ਨਾਲ ਡੀਲ ਕਰਦੇ ਹੋ?
ਸਭ ਨਾਲੋਂ ਮਹੱਤਵਪੂਰਨ ਗੱਲ ਯਾਦ ਰੱਖਣ ਵਾਲੀ ਹੈ ਕਿ ਹਮੇਸ਼ਾ ਸੱਚ ਬੋਲੋ। ਜਦੋਂ ਤੁਸੀਂ ਦਾਅਵਾ ਕਰਦੇ ਹੋ ਤੁਹਾਡਾ ਕਾਰ ਐਕਸੀਡੈਂਟ ਲੱਗੀਆਂ ਸੱਟਾਂ ਦਾ ਕੇਸ ਸੱਚਾਈ ਦੀ ਨੀਂਹ ਤੇ ਉਸ ਰਿਹਾ ਤਾਂ ਕੋਈ ਵੀ ਚੀਜ਼ ਇਸਨੂੰ ਲਾ ਨਹੀਂ ਸਕਦੀ। ਥੋੜਾ ਜਿਹਾ ਪੈਸਾ ਬਚਾਉਣ ਦੀ ਕੋਸ਼ਿਸ਼ ਕਰਨਾ ਅੰਤ ਵਿੱਚ ਤੁਹਾਨੂੰ ਬਹੁਤ ਹੀ ਮਹਿੰਗਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਕੁਝ ਵੀ ਕਰਨ ਦਾ ਫੈਸਲਾ ਕਰਨ ਤੋਂ ਪਹਿਲਾਂ ਹਮੇਸ਼ਾ ਹੀ ਜਿਹੜਾ ਵੀ ਤੁਹਾਨੂੰ ਲਾਅ ਜਾਂਦਾ ਹੈ, ਜਿਵੇਂ ਵੀ ਤੁਸੀਂ ਸਿਟੀ ਚ ਰਹਿੰਦੇ ਹੋ ਉਸ ਤਜਰਬੇਕਾਰ ਵਕੀਲ ਨਾਲ ਜ਼ਰੂਰ ਰਾਬਤਾ ਕਾਇਮ ਕਰੋ।
ਠੀਕ ਹੈ ਜੀ, ਵਕੀਲ ਬ੍ਰਿਜਮੋਹਨ ਸਾਹਿਬ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਤੋਂ ਇਜਾਜ਼ਤ ਲਈਏ, ਕੋਈ ਹੋਰ ਆਖਰੀ ਸ਼ਬਦ ਤੁਸੀਂ ਕੋਈ ਮੈਂਸ਼ਨ ਕਰਨਾ ਚਾਹੋ ਵੀ ਕਰੋ ਔਰ ਆਪਣੀ ਕੰਟੈਕਟ ਇਨਫੋਰਮੇਸ਼ਨ ਦਿਓ ਪਲੀਜ਼।
ਜਦੋਂ ਜੀ ਚਾਹੇ ਇਹ ਇੱਕ ਵੱਡੀ ਇੰਸ਼ੋਰੈਂਸ ਕੰਪਨੀ ਹੋਵੇ ਜਾਂ ਸੈਂਟਰ ਦੀ ਸਰਕਾਰ, ਜਦੋਂ ਤੱਕ ਤੁਸੀਂ ਆਪ ਖੁਦ ਇਮਾਨਦਾਰ ਹੋ ਤੁਹਾਨੂੰ ਕਿਸੇ ਤੋਂ ਵੀ ਡਰਨ ਦੀ ਕੋਈ ਲੋੜ ਨਹੀਂ ਬਿਲਕੁਲ। ਪਰ ਕੋਈ ਵੀ ਤੁਹਾਨੂੰ ਤੁਹਾਡੇ ਹੱਕ ਚਾਂਦੀ ਦੇ ਥਾਲ ਚ ਰੱਖ ਕੇ ਨਹੀਂ ਪਰੋਸਦਾ, ਤੁਹਾਨੂੰ ਉਹਨਾਂ ਲਈ ਜੂਝਣਾ ਪੈਂਦਾ ਹੈ। ਕਾਰ ਹਾਦਸੇ ਦੇ ਪੀੜਤਾਂ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਉਹ ਨਿਆਂ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿਚ ਉਸ ਨਿਆਂ ਨੂੰ ਪ੍ਰਾਪਤ ਕਰਨ ਵਿਚ ਉਹਨਾਂ ਦੇ ਸਹਾਈ ਹੁੰਦੇ ਆ ਜਿਸ ਤੇ ਉਹ ਸੱਚਮੁੱਚ ਹੀ ਹੱਕਦਾਰ ਹਨ ਜੀ। ਕਿਸੇ ਵੀ ਤਰ੍ਹਾਂ ਦਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਦਾ ਕਲੇਮ ਹੋਵੇ, ਪੁਲਿਸ ਵਾਲੇ ਨੇ ਸੀਰੀਅਸ ਕ੍ਰਿਮੀਨਲ ਚਾਰਜਿਸ ਲਗਾ ਦਿੱਤੇ ਹੋਣ ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਯੁਧਵੀਰ ਜੀ, ਪਿਛਲੇ 32 ਸਾਲਾਂ ਚ ਮੇਰੇ ਹੱਥੋਂ ਅਨੇਕਾਂ ਹੀ ਕੇਸ ਨਿਕਲ ਚੁੱਕੇ। ਮੇਰੀ ਵੈਬਸਾਈਟ ਹੈ ਜੀ bridgemon.com, ਤੁਸੀਂ ਉਹਦੇ ਉੱਪਰ ਜਾਓ, ਉਹਦੇ ਉੱਪਰ ਸਾਡੀ ਟੈਬ ਹੈ ਟ੍ਰਾਇਲ ਐਕਸਪੀਰੀਅੰਸ, ਤੁਸੀਂ ਪੜ੍ਹ ਸਕਦੇ ਹੋ। ਤੁਸੀਂ ਉਹ ਕੇਸ ਪੜ੍ਹ ਸਕਦੇ ਹੋ ਜਿੱਥੇ ਇੰਸ਼ੋਰੈਂਸ ਕੰਪਨੀ ਸਾਨੂੰ ਸਿਰਫ ਸਾਡੇ ਕਲਾਇੰਟ ਨੂੰ ਕਹਿੰਦੀ ਸੀ $1,10,000 ਲੈਣਾ ਲਓ, ਨਹੀਂ ਤਾਂ ਯੂ ਨੋ ਡੂ ਵਟਐਵਰ ਯੂ ਵਾਂਟ। ਉਹਨਾਂ ਕੇਸਾਂ ਚ ਸਾਨੂੰ ਜੱਜ ਨੇ $1.1 million ਦਿੱਤਾ। ਮੈਂ ਹੁਣੀ ਇੱਕ ਕੇਸ ਸੈਟਲ ਕੀਤਾ ਜੀ, ਉਸ ਕੇਸ ਵਿਚ ਗੱਲਬਾਤ ਸ਼ੁਰੂ ਹੋਈ ਸੀ $1,00,000 ਤੋਂ, ਫਿਰ $500,000 ਹੋ ਗਿਆ, ਉਸ ਤੋਂ ਬਾਅਦ $1,000,000 ਹੋ ਗਿਆ, ਉਸ ਤੋਂ ਬਾਅਦ $1.5 million ਹੋ ਗਿਆ, $2 million, ਆਖਿਰ ਚ ਉਹ ਕੇਸ ਪੂਰਾ $6 million ਦਾ ਸੈਟਲ ਹੋਇਆ ਜੀ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿਚ ਤੱਥਾਂ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹਨ। ਜਿਵੇਂ ਮੈਂ ਤੁਹਾਨੂੰ ਦੱਸਿਆ, ਗੂਗਲ ਤੇ bridgemon.com ਤੇ ਤੁਸੀਂ ਸਾਡੇ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਕਾਲ ਅਸ ਐਨੀ ਟਾਈਮ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਜ਼ਹਿਨ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ, ਦੈਟਸ ਆਲ। ਸਾਡਾ ਫੋਨ ਨੰਬਰ ਹੈ ਜੀ 416-994-8989, 416-994-8999. ਸਾਡਾ ਦਫ਼ਤਰ ਜੀ ਪੰਜਾਬੀਆਂ ਦੇ ਗੜ੍ਹ ਚ 2250 ਪੋਵੇ ਡਰਾਈਵ ਈਸਟ ਬ੍ਰੈਂਪਟਨ, ਯੂਨਿਟ ਨੰਬਰ 302, ਥਰਡ ਫਲੋਰ ਤੇ। ਅੱਜ ਕੱਲ ਆਪਣਾ ਯੁਧਵੀਰ ਜੀ, ਬਹੁਤ ਬਹੁਤ ਸੀਰੀਅਸ ਐਕਸੀਡੈਂਟ ਹੋ ਰਹੇ ਆ, ਪੈਡੀਸਟ੍ਰੀਅਨ ਮੋਟਰ ਵਹੀਕਲ ਐਕਸੀਡੈਂਟ ਹੋ ਰਹੇ ਜੀ ਮੇਰੇ ਕੋਲ, ਸਾਡੇ ਕੋਲ ਧੜਾ ਧੜ ਕੇਸ ਆ ਰਹੇ ਆ। ਸੋ ਮੈਂ ਸਾਰੇ ਹੀ ਯੰਗਸਟਰਸ ਨੂੰ, ਸਪੈਸ਼ਲੀ ਜੋ ਸਟੂਡੈਂਟਸ ਹੈ, ਉਹਨਾਂ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਜਦ ਤੁਸੀਂ ਇੰਟਰਸੈਕਸ਼ਨ ਕ੍ਰਾਸ ਕਰੋ, ਪਲੀਜ਼ ਆਪਣਾ ਧਿਆਨ ਸੜਕ ਤੇ ਦਿਓ ਇੰਸਟੈਡ ਆਫ ਵੀ ਆਪਣੇ ਸੈਲ ਫੋਨ ਤੇ, ਕਿਉਂਕਿ ਤੁਹਾਡੀ ਜ਼ਿੰਦਗੀ ਬਹੁਤ ਹੀ ਕੀਮਤੀ ਹੈ। ਤੁਹਾਡੇ ਪੇਰੈਂਟਸ ਨੇ ਤੁਹਾਨੂੰ ਬਹੁਤ ਹੀ ਮਿਹਨਤ, ਮਸ਼ਕਤ, ਕੁਰਬਾਨੀਆਂ ਕਰਕੇ ਇੱਥੇ ਭੇਜਿਆ ਤੇ ਉਹ ਚਾਹੁੰਦੇ ਆ ਤੁਸੀਂ ਕਾਮਯਾਬ ਹੋ। ਆਪਣਾ ਖਿਆਲ ਆਪ ਰੱਖੋ। ਆਖਿਰ ਚ ਇੱਕ ਗੱਲ ਹਮੇਸ਼ਾ ਲਈ ਲੜ ਬੰਦੋ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ। ਜਿਦਵੀਰ ਜੀ, ਤੁਹਾਡਾ ਬਹੁਤ ਹੀ ਪੁਰਾਣਾ ਪ੍ਰੋਗਰਾਮ ਹੈ ਜੀ, ਤੁਸੀਂ ਮੰਨੇ ਪਰਮੰਨੇ ਪੁਰਾਣੇ ਹੋਸਟ ਹੋ, ਤੁਹਾਡਾ ਲੋਕ ਬਹੁਤ ਹੀ ਇੱਜ਼ਤਮਾਨ ਕਰਦੇ ਆ, ਬੇਸਬਰੀ ਨਾਲ ਤੁਹਾਡਾ ਪ੍ਰੋਗਰਾਮ ਸੁਣਦੇ ਆ। ਆਏ ਮਹੀਨੇ ਤੁਸੀਂ ਮੈਨੂੰ ਜਿਹੜਾ ਟਾਈਮ ਦਿੰਦੇ ਹੋ ਉਹਦੇ ਲਈ ਮੈਂ ਬਹੁਤ ਹੀ ਤੁਹਾਡਾ ਦਿਲੋਂ ਧੰਨਵਾਦੀ ਆ। ਅਸੀਂ ਵੀ ਉਹੀ ਗੱਲਾਂ ਬਾਤਾਂ ਕਰੀ ਦੀਆਂ ਤਾਂ ਕਿ ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨਾਲ ਆਪਣੀ ਉਹ ਨੌਲੇਜ ਹਾਸਲ ਕਰ ਸਕੀਏ ਜੋ ਕਿ ਅਸੀਂ ਕੋਰਟ ਕਚਹਿਰੀਆਂ ਵਿਚ, ਉਹਨਾਂ 3 ਦਿਨ ਪੂਰੇ ਮੈਂ ਬ੍ਰੈਂਪਟਨ ਕੋਰਟ ਚ ਬਿਜ਼ੀ ਸੀਗਾ। ਮੈਂ ਐਵਰੀ ਡੇ, ਮੈਨੂੰ ਚਾਹੇ ਨਾ ਮੰਨੋ, ਹੁਣ 32 ਸਾਲ ਹੋ ਗਏ ਮੈਨੂੰ ਪ੍ਰੈਕਟਿਸ ਕਰਦੇ, ਐਵਰੀ ਡੇ ਮੈਂ ਕੋਈ ਨਾ ਕੋਈ ਨਵੀਂ ਚੀਜ਼ ਸਿੱਖਦਾ ਜੀ। ਸੋ ਸਾਡੀ ਪੰਜਾਬੀ ਕਮਿਊਨਿਟੀ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ। ਮੇਰਾ ਇਹ ਪੂਰਾ ਜ਼ੋਰ ਲੱਗਿਆ ਜੋ ਅਸੀਂ ਕੋਰਟ ਕਚਹਿਰੀਆਂ ਚ ਕੇਸ ਲੜ ਕੇ ਅਸੀਂ ਸਿੱਖੀ ਦਾ, ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨਾਲ ਸਾਂਝੇ ਕਰ ਸਕੀਏ ਤਾਂ ਕਿ ਉਹਨਾਂ ਦੀ ਜ਼ਿੰਦਗੀ ਇੰਨੀ ਖੁਸ਼ਨੁਮਾ ਹੋਵੇ ਤਾਂ ਕਿ ਉਹਨਾਂ ਨੂੰ ਕਿਸੇ ਵੀ ਮੇਰੇ ਵਰਗੇ ਵਕੀਲ, ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ। ਬਹੁਤ ਬਹੁਤ ਧੰਨਵਾਦ।
ਥੈਂਕ ਯੂ ਸਰ, ਥੈਂਕ ਯੂ ਫਾਰ ਦਾ ਕਾਇੰਡ ਵਰਡਸ। ਔਰ ਤੁਸੀਂ ਬਹੁਤ ਵਧੀਆ ਗੱਲ ਹੁਣੇ ਕਹੀ, ਐਂਡ ਆਈ ਥਿੰਕ ਦੈਟ ਇਜ਼ ਵਟ ਵਿਲ ਕੀਪ ਅਸ ਆਲ ਅਲਾਈਵ ਮੈਂਟਲੀ, ਫਿਜ਼ੀਕਲੀ ਤਾਂ ਚਾਹੇ ਅਸੀਂ ਲਾਈਵ ਆ, ਪਰ ਤੁਸੀਂ ਬੜੀ ਵਧੀਆ ਗੱਲ ਕਹੀ ਕਿ 32 ਸਾਲ ਹੋ ਗਏ ਪਰ ਹਰ ਰੋਜ਼ ਤੁਸੀਂ ਕੋਈ ਨਾ ਕੋਈ ਚੀਜ਼ ਸਿੱਖਦੇ ਹੈਗੇ ਹੋ। ਸੋ ਕਿੰਨੀ ਵਧੀਆ ਗੱਲ ਕਹੀ, ਔਰ ਇਹ ਸਾਰੇ ਯੰਗਸਟਰਸ ਲਈ ਜਾਂ ਕਿਸੇ ਲਈ ਵੀ, ਚਾਹੇ ਕੋਈ ਯੰਗਸਟਰ ਹੈ ਤੇ ਚਾਹੇ ਕੋਈ ਮਿਡਲ ਏਜਡ ਹੈ, ਤੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਰੋਜ਼ ਕੋਈ ਨਾ ਕੋਈ ਚੀਜ਼ ਸਾਨੂੰ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਬਹੁਤ ਸ਼ੁਕਰੀਆ ਬ੍ਰਿਜਮੋਹਨ ਸਾਹਿਬ, ਅਸੀਂ ਵੀ ਬਹੁਤ ਕੁਝ ਸਿੱਖਦੇ ਹਾਂ ਔਰ ਅੱਜ ਅਸੀਂ ਇਹ ਤੁਹਾਡੇ ਕੋਲੋਂ ਸਿੱਖ ਸਕਦੇ ਹਾਂ ਕਿ ਲੈਟਸ ਟ੍ਰਾਈ ਟੂ ਲਰਨ ਸਮਥਿੰਗ ਐਵਰੀ ਸਿੰਗਲ ਡੇ, ਹਰ ਰੋਜ਼ ਕੁਛ ਨਾ ਕੁਛ ਸਿੱਖੀ ਆਪਣੇ ਪ੍ਰੋਫੈਸ਼ਨ ਚ। ਆਲ ਦੀ ਬੈਸਟ ਬ੍ਰਿਜਮੋਹਨ ਸਾਹਿਬ, ਫੋਨ ਨੰਬਰ ਬਸ ਆਪਣਾ ਇੱਕ ਵਾਰ ਫਿਰ ਦੇ ਦਿਓ, ਕੋਈ ਵੀ ਕਾਨੂੰਨੀ ਸਲਾਹ ਮਸ਼ਵਰਾ ਲੈਣਾ ਤੁਸੀਂ ਤੇ ਫੌਰਨ ਤੁਸੀਂ ਵਕੀਲ ਬ੍ਰਿਜਮੋਹਨ ਸਾਹਿਬ ਦੇ ਨਾਲ ਸੰਪਰਕ ਕਰ ਲੈਣਾ। ਸਰ ਫੋਨ ਨੰਬਰ
416-994-8989, 416-994-8999, ਸਾਡੀ ਵੈਬਸਾਈਟ ਹੈ bridgemon.com, ਸਾਡੇ ਆਫਿਸ ਥਰੂ ਆਊਟ ਕੈਨੇਡਾ ਜੀ, ਬ੍ਰੈਂਪਟਨ, ਆਪਣਾ ਐਡਮਿੰਟਨ, ਕੈਲਗਰੀ, ਵੈਨਕੂਵਰ। ਕਾਲ ਅਸ ਐਨੀ ਟਾਈਮ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਮੇਰੇ ਲਈ ਕੋਈ ਵੀ ਕੁਐਸਚਨ ਹੋਵੇ ਜੇ ਮੈਂ ਤੁਹਾਡਾ ਕੰਮ ਨਹੀਂ ਵੀ ਕਰ ਸਕਿਆ ਤਾਂ ਐਟਲੀਸਟ ਮੈਂ ਤੁਹਾਨੂੰ ਸਿੱਧੇ ਰਾਹ ਪਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ। ਬਹੁਤ ਧੰਨਵਾਦ ਜੀ।
ਠੀਕ ਹੈ, ਥੈਂਕ ਯੂ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ। ਗੱਲਬਾਤ ਸਾਡੀ ਤੁਹਾਡੀ ਜਿਹੜੀ ਇਸੇ ਤਰ੍ਹਾਂ ਹੀ ਜਾਰੀ ਹੈ, ਔਰ ਕਰੀਨਾ ਗੋਲਡ ਕੈਂਡੀਡੇਟ ਫਾਰ ਲਿਬਰਲ ਪਾਰਟੀ, ਵਟ ਇਜ਼ ਸ਼ੀ ਸੇਇੰਗ ਇਨ ਓਟਵਾ? ਓਟਵਾ ਦੇ ਵਿੱਚ ਸਿੱਧਾ ਵਾਈ ਮੀਡੀਆ ਲਾਈਵ ਦਾ ਮਕਸਦ ਹੀ ਇਹੀ ਹੈ ਕਿ ਲਾਈਵ ਸਾਰੀ ਖਬਰ ਸਭ ਕੁਝ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ। ਠੀਕ ਹੈ ਜੀ, ਕਰੀਨਾ ਗੋਲਡ ਜੀ ਜਿਹੜੇ ਆ ਉਹ ਆਪਣੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ, ਮੈਂ ਇਹਦੇ ਵੱਲ ਵੀ ਤੁਹਾਨੂੰ ਲੈ ਕੇ ਜਾਵਾਂਗਾ। ਔਰ ਸਾਡੇ ਫੋਰਨ ਅਫੇਅਰਸ ਮਿਨਿਸਟਰ ਮੈਲੀ ਜੌਲੀ, ਉਹਨਾਂ ਨੇ ਕਿਹਾ ਹੈਗਾ ਕਿ ਉਹਨਾਂ ਨੇ ਆਪਣੇ ਕਾਊਂਟਰ ਪਾਰਟ ਯਾਨੀ ਕਿ US ਸੈਕਟਰੀ ਆਫ ਸਟੇਟ ਕਿਹਾ ਜਾਂਦਾ ਉਹਨਾਂ ਨੂੰ, ਮਤਲਬ ਉਧਰ ਫੋਰਨ ਮਿਨਿਸਟਰ ਅਸੀਂ ਇੱਥੇ ਕਹਿੰਦੇ ਹਾਂ ਕਿ ਜਿਹੜੇ ਐਕਸਟਰਨਲ ਅਫੇਅਰਸ ਮਿਨਿਸਟਰ ਕਹਿੰਦੇ ਨੇ, ਉਹਨਾਂ ਨੇ ਟੈਰਿਫ ਦਾ ਕੀ ਇੰਪੈਕਟ ਹੋਏਗਾ, ਸਿਕਿਉਰਿਟੀ ਦੀ ਕੀ ਗੱਲਬਾਤ ਹੈ, ਇਹ ਸਾਰੀ ਗੱਲਬਾਤ ਜਿਹੜੀ ਹੈ ਉਹਨਾਂ ਨੇ ਕੀਤੀ ਹੈਗੀ ਹੈ। ਸੋ ਕੀ ਗੱਲਬਾਤ ਹੋਈ ਉਹ ਵੀ ਤੁਹਾਨੂੰ ਸ਼ੇਅਰ ਕਰਦੇ ਹਾਂ, ਹੋਰ ਬਹੁਤ ਸਾਰੀਆਂ ਸਟੋਰੀਜ਼ ਅਸੀਂ ਤੁਹਾਨੂੰ ਸ਼ੇਅਰ ਕਰਨੀਆਂ ਨੇ। ਲੇਕਿਨ ਅੱਗੇ ਵਧਣ ਤੋਂ ਪਹਿਲਾਂ ਵਾਈ ਮੀਡੀਆ ਨਿਊਜ਼ ਰੂਮ, ਵਾਈ ਮੀਡੀਆ ਨਿਊਜ਼ ਰੂਮ ਤੋਂ ਖਬਰਾਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਨੇ। ਸੋ ਪਹਿਲਾਂ ਖਬਰਾਂ ਵੀ ਸੁਣ ਲਓ, ਬਹੁਤ ਸਾਰੀਆਂ ਖਬਰਾਂ ਔਰ ਉਹਦੇ ਅਨਾਲਿਸਿਸ ਜਿਹੜਾ ਜਾਰੀ ਹੈ, ਉਹਨੇ ਕਾਲਸ ਵੀ ਆਉਂਦੇ ਕਰਾਂਗੇ, ਲੇਕਿਨ ਸਮੇਂ ਹੋ ਗਿਆ ਵਾਈ ਮੀਡੀਆ ਨਿਊਜ਼ ਰੂਮ ਤੋਂ ਖਬਰਾਂ ਜੋ ਲੇਟੈਸਟ ਆ ਰਹੀਆਂ ਨੇ ਉਹ ਜ਼ਰੂਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹਾਂ। ਕੋਈ ਵੀ ਵਾਈ ਮੀਡੀਆ ਤੋਂ ਗੱਲਬਾਤ ਕਰਨੀ ਹੈ 400-475-5000-4-1-6-4-7-5-5000 ਜੀ।
ਵਾਈ ਮੀਡੀਆ ਗਰੁੱਪ ਦੇ ਵਿੱਚ ਹੈਡਲਾਈਨਸ ਪਾਰਟ 1 ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕੈਨੇਡਾ ਦੀਆਂ ਕੁਝ ਮੁੱਖ ਖਬਰਾਂ ਦੀ। ਫੈਡਰਲ ਲਿਬਰਲ ਕੌਕਸ ਅੱਜ ਤੇ ਕੱਲ ਪਾਰਲੀਮੈਂਟ ਹਿਲ ਤੇ ਮੀਟਿੰਗ ਕਰ ਰਹੇ ਨੇ, ਜਿੱਥੇ ਪਾਰਟੀ ਆਪਣੇ ਨੈਕਸਟ ਲੀਡਰ ਦੀ ਚੋਣ ਕਰਨ ਵਾਲੀ ਹੈ। ਲੀਡਰਸ਼ਿਪ ਹੋਪਫੁਲਸ ਕੋਲ ਅੱਜ ਸ਼ਾਮ 5 ਵਜੇ ਤੱਕ ਆਪਣੀ ਕੈਂਡੀਡੇਸੀ ਡਿਕਲੇਅਰ ਕਰਨ ਅਤੇ ਪੇਪਰ ਵਰਕ ਸਬਮਿਟ ਕਰਨ ਦਾ ਟਾਈਮ ਹੈ। ਪਾਰਟੀ ਨੂੰ ਕੈਂਡੀਡੇਸੀਜ਼ ਨੂੰ ਅਫੀਸ਼ਲੀ ਅਪਰੂਵ ਕਰਨ ਲਈ 10 ਦਿਨ ਤੱਕ ਲੱਗ ਸਕਦੇ ਨੇ। ਕੈਂਡੀਡੇਟਸ ਦੇ ਕੋਲ ਹੁਣ ਸਿਰਫ 4 ਦਿਨ ਬਚੇ ਨੇ ਮੈਂਬਰਸ ਸਾਈਨ ਅਪ ਕਰਨ ਲਈ ਜੋ ਰੇਸ ਚ ਵੋਟ ਕਰ ਸਕਣ। ਲਿਬਰਲਸ 9 ਮਾਰਚ ਨੂੰ ਆਪਣਾ ਨਿਊ ਲੀਡਰ ਇਲੈਕਟ ਕਰਨਗੇ, ਜੋ ਕਿ ਅੱਜ ਤੋਂ 45 ਦਿਨ ਬਾਅਦ ਹੈ। ਐਜ਼ ਆਫ ਥਰਸਡੇ ਇਹ ਕੈਂਡੀਡੇਟਸ ਨੇ ਜਿਹੜੇ ਕੈਂਡੀਡੇਟਸ ਨੇ ਰਿਕੁਆਇਰਡ ਡਾਕੂਮੈਂਟਸ ਤੇ ਇਨੀਸ਼ੀਅਲ $50,000 ਡਿਪਾਜ਼ਿਟ ਕਰ ਦਿੱਤੇ ਨੇ। ਉਹ ਨੇ ਫਾਰਮਰ ਬੈਂਕ ਆਫ ਗਵਰਨਰ ਕੈਨੇਡਾ ਮਾਰਕ ਕਾਰਨੀ, ਫਾਰਮਰ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਤੇ ਓਟਵਾ MP ਚੰਦਰਾ ਆਰਿਆ। ਹੋਰ ਵੀ ਲੀਡਰਸ ਨੇ ਆਪਣੀ ਇੰਟੈਂਸ਼ਨ ਐਕਸਪ੍ਰੈਸ ਕੀਤੀ ਹੈ, ਜਿਵੇਂ ਕਿ ਕਰੀਨਾ ਗੋਲਡ ਜੋ ਕਿ ਫਾਰਮਰ ਹਾਊਸ ਲੀਡਰ ਨੇ, ਨੋਵਾ ਸਕੋਸ਼ੀਆ MP ਜੈਮੀ ਬਤੀਸਟ, ਫਾਰਮਰ MP ਫਰੈਂਕ ਬੇਲਿਸ ਤੇ ਫਾਰਮਰ MP ਰੂਬੀ ਢੱਲਾ। ਇਸ ਰੇਸ ਦੇ ਵਿਚ ਟੋਟਲ ਐਂਟਰੈਂਸ ਫੀ $350,000 ਹੈ, ਜੋ ਕਿ 4 ਇੰਸਟਾਲਮੈਂਟ ਚ ਪੇ ਕੀਤੀ ਜਾਏਗੀ। ਇਹ ਰੇਸ ਬਹੁਤ ਟਾਈਟ ਟਾਈਮ ਲਾਈਨ ਤੇ ਚੱਲ ਰਹੀ ਹੈ, PM ਟਰੂਡੋ ਦੇ ਰੈਜ਼ਿਗਨੇਸ਼ਨ ਅਨਾਊਂਸਮੈਂਟ ਤੋਂ ਬਾਅਦ ਤੇ ਐਂਟੀਸੀਪੇਟਿਡ ਸਪਰਿੰਗ ਇਲੈਕਸ਼ਨ ਦੇ ਕਾਰਨ। ਇਸ ਵੇਲੇ ਮਾਰਕ ਕਾਰਨੀ ਤੇ ਕ੍ਰਿਸਟੀਆ ਫ੍ਰੀਲੈਂਡ ਨੂੰ ਫਰੰਟ ਰਨਰਸ ਮੰਨਿਆ ਜਾ ਰਿਹਾ ਹੈ, ਪਰ ਕਰੀਨਾ ਗੋਲਡ ਵੀ ਯੰਗਰ ਵੋਟਰਸ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਰੇਸ ਲਿਬਰਲ ਪਾਰਟੀ ਲਈ ਬਹੁਤ ਇੰਪੋਰਟੈਂਟ ਹੈ, ਕਿਉਂਕਿ ਪਾਰਟੀ ਪੋਲਸ ਦੇ ਵਿਚ 20 ਪੁਆਇੰਟਸ ਤੋਂ ਪਿੱਛੇ ਹੈ ਅਤੇ ਅਪਕਮਿੰਗ ਇਲੈਕਸ਼ਨ ਦੇ ਵਿਚ ਟਫ ਫਾਈਟ ਦਾ ਸਾਹਮਣਾ ਕਰ ਰਹੀ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਆਪਣੇ 12 ਫੈਡਰਲੀ ਫੰਡਡ ਨਿਊ ਕਮਰ ਇੰਗਲਿਸ਼ ਟ੍ਰੇਨਿੰਗ ਪ੍ਰੋਗਰਾਮਸ ਦੇ ਵਿਚੋਂ 5 ਸਾਈਟਸ ਨੂੰ ਕਲੋਜ਼ ਕਰਨ ਦਾ ਐਲਾਨ ਕੀਤਾ ਹੈ। ਇਹ ਡਿਸੀਜਨ ਓਟਵਾ ਦੇ ਇਮੀਗ੍ਰੇਸ਼ਨ ਸੈਟਲਮੈਂਟ ਫੰਡਿੰਗ ਚ ਅਕਰਾਸ ਦਾ ਬੋਰਡ ਕੱਟਸ ਦੇ ਕਾਰਨ ਲਿਆ ਗਿਆ ਹੈ। TDSB ਦੀ ਫੰਡਿੰਗ ਲਗਭਗ 1/3 ਘੱਟ ਜਾਏਗੀ, ਜਿਸ ਨਾਲ ਅਵੇਲੇਬਲ ਸਪੋਟਸ 2485 ਤੋਂ ਘੱਟ ਕੇ 1800 ਯਾਨੀ ਕਿ 1800 ਰਹਿ ਜਾਣਗੀਆਂ। 4 ਸਾਈਟਸ March 31 ਤੱਕ ਕਲੋਜ਼ ਹੋ ਜਾਣਗੀਆਂ, ਬਰੁਕਵਿਊ, ਰੈਕਸਡੇਲ ਟਾਊਨ ਸੈਂਟਰ ਅਤੇ ਨਾਰਥ ਯਾਰਕ। ਕੈਂਟਨ ਐਵਨਿਊ ਤੇ ਇਕ ਹੋਰ ਲੋਕੇਸ਼ਨ ਜੂਨ ਦੇ ਵਿਚ ਸ਼ਟਡਾਊਨ ਹੋ ਜਾਵੇਗੀ। 8 ਹੋਰ ਕਲਾਸਿਸ ਹੋਰ ਸੈਂਟਰਸ ਤੇ ਵੀ ਕਲੋਜ਼ ਹੋਣਗੀਆਂ। ਇਨਹਾਂਸਡ ਲੈਂਗੁਏਜ ਟ੍ਰੇਨਿੰਗ ਪ੍ਰੋਗਰਾਮਸ ਅਗਲੇ 2 ਸਾਲਾਂ ਚ ਫੇਜ਼ ਆਊਟ ਕੀਤੇ ਜਾਣਗੇ। ਇਹ ਕੱਟਸ ਫੈਡਰਲ ਗਵਰਨਮੈਂਟ ਦੇ ਪਲਾਨ ਦਾ ਹਿੱਸਾ ਹਨ, ਜਿਸ ਚ ਅਗਲੇ 3 ਸਾਲਾਂ ਦੇ ਵਿਚ 20% ਘੱਟ ਪਰਮਾਨੈਂਟ ਰੈਜ਼ੀਡੈਂਟਸ ਲਿਆਂਦੇ ਜਾਣਗੇ। ਇਮੀਗ੍ਰੇਸ਼ਨ ਆਫੀਸ਼ਲਸ ਨੇ ਕਿਹਾ ਕਿ ਸੈਟਲਮੈਂਟ ਸਰਵਿਸਿਜ਼ ਲਈ ਫੰਡਿੰਗ ਕਿਊਬੈਕ ਤੋਂ ਬਾਹਰ $1.17 billion ਤੋਂ ਘੱਟ ਕੇ $1.12 billion 2025-26 ਦੇ ਵਿਚ ਹੋ ਜਾਏਗੀ। ਵੈਸਟਰਨ ਪ੍ਰੋਵਿੰਸਿਸ ਤੇ ਸਭ ਤੋਂ ਵੱਧ ਅਸਰ ਪਿਆ ਹੈ, ਓਨਟੈਰੀਓ ਚ 2025 ਲਈ 1% ਅਤੇ ਅਗਲੇ ਸਾਲ 20% ਤੱਕ ਫੰਡਿੰਗ ਕੱਟ ਹੋਣ ਦੀ ਉਮੀਦ ਹੈ। ਟੀਚਰਸ ਅਤੇ ਸਟੂਡੈਂਟਸ ਨੇ ਇਸ ਡਿਸੀਜਨ ਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ ਕਿਉਂਕਿ ਇਹ ਪ੍ਰੋਗਰਾਮਸ ਨਿਊ ਕਮਰਸ ਨੂੰ ਲੈਂਗੁਏਜ ਸਕਿੱਲਸ ਤੇ ਲਾਈਫ ਸਕਿੱਲਸ ਸਿਖਾਉਣ ਚ ਮਦਦ ਕਰਦੇ ਨੇ। TDSB ਨੇ ਕਿਹਾ ਕਿ ਅਫੈਕਟਡ ਸਟੂਡੈਂਟਸ ਨੂੰ ਆਲਟਰਨੇਟਿਵ TDSB ਜਾਂ ਕਮਿਊਨਿਟੀ ਪ੍ਰੋਗਰਾਮਸ ਚ ਟ੍ਰਾਂਜੀਸ਼ਨ ਕਰਨ ਚ ਸਪੋਰਟ ਕੀਤਾ ਜਾਏਗਾ, ਪਰ ਵਾਈਡ ਰੇਂਜਿੰਗ ਕੱਟਸ ਦੇ ਕਾਰਨ ਇਹ ਔਖਾ ਲੱਗ ਰਿਹਾ ਹੈ। ਇੰਟਰਨੈਸ਼ਨਲ ਨਿਊਜ਼ ਦੇ ਵਿਚ ਖਬਰ ਆ ਰਹੀ ਹੈ ਕਿ ਹਿਊਜ ਫਾਇਰ ਜੋ ਲਾਸ ਏਂਜਲਸ ਦੇ ਨਾਰਥ ਚ ਫੈਲ ਰਹੀ ਹੈ ਉਸਨੇ 16 ਸਕੁਆਇਰ ਮਾਈਲਸ ਦਾ ਏਰੀਆ ਬਰਨ ਕਰਕੇ ਰੱਖ ਦਿੱਤਾ ਹੈ। 50,000 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈ ਜਾਂ ਵਾਰਨਿੰਗ ਦਿੱਤੀ ਗਈ ਹੈ। ਫਾਇਰ 14% ਕੰਟੇਨਡ ਹੈ ਅਤੇ 4,000 ਤੋਂ ਵੱਧ ਫਾਇਰ ਫਾਈਟਰਸ ਇਸ ਨਾਲ ਲੜ ਰਹੇ ਨੇ। ਰੈੱਡ ਫਲੈਗ ਵਾਰਨਿੰਗਸ ਫਰਾਈਡੇ ਮਾਰਨਿੰਗ 10 ਵਜੇ ਤੱਕ ਐਕਸਟੈਂਡ ਕੀਤੀਆਂ ਗਈਆਂ ਨੇ। ਵਿੰਡ 65 MPH ਤੱਕ ਪਹੁੰਚ ਸਕਦੀਆਂ ਨੇ ਜੋ ਫਾਇਰ ਨੂੰ ਹੋਰ ਫੈਲਾ ਸਕਦੀਆਂ ਹਨ। ਇੰਟਰਸਟੇਟ 5 ਦੇ ਕੁਝ ਹਿੱਸੇ ਟੈਂਪਰਰੀਲੀ ਕਲੋਜ਼ ਕੀਤੇ ਗਏ ਸੀ ਪਰ ਹੁਣ ਰੀਓਪਨ ਹੋ ਗਏ ਨੇ। ਹੁਣ ਤੱਕ ਕੋਈ ਘਰ ਜਾਂ ਸਟਰਕਚਰ ਡਿਸਟਰਾਏ ਨਹੀਂ ਹੋਇਆ। ਆਫੀਸ਼ਲਸ ਨੇ ਚੇਤਾਵਨੀ ਦਿੱਤੀ ਹੈ ਕਿ ਪੈਲੇਸੇਡਸ ਅਤੇ ਈਟਨ ਫਾਇਰਸ ਵੀ ਆਪਣੀਆਂ ਕੰਟੇਨਮੈਂਟ ਲਾਈਨਸ ਤੋੜ ਸਕਦੀਆਂ ਨੇ। ਵੀਕਐਂਡ ਤੇ ਰੇਨ ਦੀ ਸੰਭਾਵਨਾ ਹੈ ਜਿਸ ਨਾਲ ਮੱਡ ਅਤੇ ਡੈਬਰੀ ਫਲੋ ਦਾ ਖਤਰਾ ਹੈ। ਆਫੀਸ਼ਲਸ ਨੇ ਰੈਜ਼ੀਡੈਂਟਸ ਨੂੰ ਟਾਕਸਿਕ ਏਅਰ ਤੋਂ ਬਚਣ ਲਈ ਪ੍ਰੀਕਾਸ਼ਨਸ ਲੈਣ ਦੀ ਸਲਾਹ ਦਿੱਤੀ ਹੈ। ਸਦਰਨ ਕੈਲੀਫੋਰਨੀਆ ਐਡੀਸਨ ਤੇ ਕਈ ਲਾਸੂਟਸ ਫਾਇਲ ਕੀਤੇ ਗਏ ਨੇ ਜਿਨ੍ਹਾਂ ਦਾ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਇਕਵਿਪਮੈਂਟ ਨੇ ਈਟਨ ਫਾਇਰ ਨੂੰ ਸਪਾਰਕ ਕੀਤਾ ਸੀ। ਅਗਲੀ ਖਬਰ ਦੇ ਵਿਚ ਚਾਈਨਾ ਨੇ ਟਰੰਪ ਦੇ 100% ਟੈਰਿਫ ਥਰੈਟ ਨੂੰ ਰਿਜੈਕਟ ਕਰ ਦਿੱਤਾ ਹੈ ਅਤੇ ਬ੍ਰਿਕਸ ਦੀ ਗਲੋਬਲ ਟ੍ਰੇਡ ਤੇ ਨਿਊਟਰੈਲਿਟੀ ਨੂੰ ਰੀਅਫਰਮ ਕੀਤਾ ਹੈ। ਚਾਈਨਾ ਦੀ ਫੋਰਨ ਅਫੇਅਰਸ ਮਿਨਿਸਟਰੀ ਨੇ ਕਿਹਾ ਕਿ ਬ੍ਰਿਕਸ ਬਲੌਕ ਕਨਫਰੰਟੇਸ਼ਨ ਦੀ ਐਡਵੋਕੇਸੀ ਨਹੀਂ ਕਰਦਾ ਅਤੇ ਕਿਸੇ ਥਰਡ ਪਾਰਟੀ ਨੂੰ ਟਾਰਗੇਟ ਨਹੀਂ ਕਰਦਾ। ਇੰਡੀਆ ਨੇ ਵੀ ਕਿਹਾ ਹੈ ਕਿ ਉਸਦਾ US ਡਾਲਰ ਨੂੰ ਵੀਕਨ ਕਰਨ ਚ ਕੋਈ ਇੰਟਰਸਟ ਨਹੀਂ ਹੈ। ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਨੇ ਕਿਹਾ ਕਿ ਇੰਡੀਆ ਕਦੇ ਵੀ ਡੀ ਡਾਲਰਾਈਜੇਸ਼ਨ ਦੇ ਹੱਕ ਚ ਨਹੀਂ ਰਿਹਾ ਅਤੇ ਇਸ ਵੇਲੇ ਕੋਈ ਬ੍ਰਿਕਸ ਕਰੰਸੀ ਦਾ ਪ੍ਰਪੋਜ਼ਲ ਨਹੀਂ ਹੈ। ਟਰੰਪ ਨੇ ਜਨਵਰੀ 20 ਨੂੰ ਕਿਹਾ ਸੀ ਕਿ ਜੇ ਬ੍ਰਿਕਸ ਕੰਟਰੀਜ਼ ਗਲੋਬਲ ਟ੍ਰੇਡ ਚ ਡਾਲਰ ਦੀ ਵਰਤੋਂ ਘਟਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਨ੍ਹਾਂ ਤੇ 100% ਇੰਪੋਰਟ ਟੈਰਿਫਸ ਲਗਾਏ ਜਾਣਗੇ। ਬ੍ਰਿਕਸ 2011 ਚ ਫਾਰਮ ਹੋਇਆ ਸੀ ਅਤੇ 2024 ਚ ਇਜਿਪਟ, ਇਰਾਨ, UAE, ਸਾਊਦੀ ਅਰੇਬੀਆ ਤੇ ਇਥੀਓਪੀਆ ਵੀ ਇਸ ਦੇ ਵਿਚ ਸ਼ਾਮਲ ਹੋ ਗਏ ਸੀ। ਇਹ ਪਲੇਟਫਾਰਮ ਪੋਲੀਟੀਕਲ, ਸਿਕਿਉਰਿਟੀ, ਇਕਨਾਮਿਕ, ਫਾਈਨੈਂਸ਼ੀਅਲ ਅਤੇ ਕਲਚਰਲ ਇਸ਼ੂਜ਼ ਡਿਸਕਸ ਕਰਦਾ ਹੈ ਅਤੇ G7 ਬਲਾਕ ਦਾ ਕਾਊਂਟਰਪਾਰਟ ਮੰਨਿਆ ਜਾਂਦਾ ਹੈ। ਇੰਡੀਆ ਦੇ ਫੋਰਨ ਸੈਕਟਰੀ ਵਿਕਰਮ ਮਿਸਰੀ ਦੀ ਚਾਈਨਾ ਵਿਜ਼ਿਟ 26-27 January ਨੂੰ ਹੋਣ ਵਾਲੀ ਹੈ। ਉਹ ਬੀਜਿੰਗ ਜਾ ਰਹੇ ਨੇ ਫੋਰਨ ਸੈਕਟਰੀ ਵਾਈਸ ਮਿਨਿਸਟਰ ਮੈਕੇਨਿਜ਼ਮ ਮੀਟਿੰਗ ਲਈ। ਇਹ ਵਿਜ਼ਿਟ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹ ਬਾਇਲੇਟਰਲ ਮੈਕੇਨਿਜ਼ਮ ਦੀ ਰਿਜ਼ੰਪਸ਼ਨ ਹੈ ਜੋ ਲੀਡਰਸ਼ਿਪ ਲੈਵਲ ਤੇ ਐਗਰੀਮੈਂਟ ਤੋਂ ਬਾਅਦ ਹੋ ਰਹੀ ਹੈ। ਇਹਦੇ ਵਿਚ ਇੰਡੀਆ ਚਾਈਨਾ ਰਿਲੇਸ਼ਨਸ ਦੇ ਨੈਕਸਟ ਸਟੈਪਸ ਡਿਸਕਸ ਕੀਤੇ ਜਾਣਗੇ, ਇੰਕਲੂਡਿੰਗ ਪੋਲੀਟੀਕਲ, ਇਕਨਾਮਿਕ ਤੇ ਪੀਪਲ ਟੂ ਪੀਪਲ ਡੋਮੇਨਸ। ਇਹ ਵਿਜ਼ਿਟ ਅਕਤੂਬਰ 2024 ਦੇ ਵਿਚ PM ਮੋਦੀ ਅਤੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ ਮੀਟਿੰਗ ਤੋਂ ਬਾਅਦ ਹੋ ਰਹੀ ਹੈ ਜਿੱਥੇ ਉਨ੍ਹਾਂ ਨੇ ਰਿਲੇਸ਼ਨਸ ਨੂੰ ਨਾਰਮਲਾਈਜ਼ ਕਰਨ ਦਾ ਫੈਸਲਾ ਕੀਤਾ ਸੀ। ਵਿਕਰਮ ਮਿਸਰੀ ਕਈ ਇੰਪੋਰਟੈਂਟ ਇਸ਼ੂਜ਼ ਡਿਸਕਸ ਕਰਨਗੇ ਜਿਵੇਂ ਕਿ ਵੀਜ਼ਾਸ, ਡਾਇਰੈਕਟ ਫਲਾਈਟਸ ਦੀ ਰਿਜ਼ੰਪਸ਼ਨ ਤੇ ਬਾਰਡਰ ਸਟੈਂਡ ਆਫ ਦਾ ਡੀ ਐਸਕੇਲੇਸ਼ਨ। ਇਹ ਵਿਜ਼ਿਟ ਗਲੋਬਲ ਜੀਓ ਪੋਲੀਟੀਕਲ ਸ਼ਿਫਟਸ ਦੇ ਵਿਚਕਾਰ ਹੋ ਰਹੀ ਹੈ, ਸਪੈਸ਼ਲੀ US ਚਾਈਨਾ ਟੈਨਸ਼ਨਸ ਦੇ ਕਾਰਨ। ਇਸ ਤੋਂ ਪਹਿਲਾਂ NSA ਅਜੀਤ ਡੋਵਲ ਨੇ ਵੀ ਬੀਜਿੰਗ ਵਿਜ਼ਿਟ ਕੀਤਾ ਸੀ ਅਤੇ ਚਾਈਨੀਜ਼ ਅਫੀਸ਼ਲਸ ਦੇ ਨਾਲ ਮੀਟਿੰਗਸ ਕੀਤੀਆਂ ਸੀ। ਦੋਵੇਂ ਦੇਸ਼ਾਂ ਨੇ ਕ੍ਰਾਸ ਬਾਰਡਰ ਕੋਆਪਰੇਸ਼ਨ ਤੇ ਐਕਸਚੇਂਜਸ ਲਈ ਪਾਜ਼ਿਟਿਵ ਡਾਇਰੈਕਸ਼ਨਸ ਦੇਣ ਦਾ ਫੈਸਲਾ ਕੀਤਾ ਹੈ, ਇਨਕਲੂਡਿੰਗ ਕੈਲਾਸ਼ ਮਾਨਸਰੋਵਰ ਯਾਤਰਾ ਦੀ ਰਿਜ਼ੰਪਸ਼ਨ। PM ਮੋਦੀ ਨੇ ਐਮਫਸਾਈਜ਼ ਕੀਤਾ ਹੈ ਕਿ ਇੰਡੀਆ ਚਾਈਨਾ ਰਿਲੇਸ਼ਨਸ ਨੂੰ ਮਿਊਚੁਅਲ ਟਰੱਸਟ, ਮਿਊਚੁਅਲ ਰਿਸਪੈਕਟ ਅਤੇ ਮਿਊਚੁਅਲ ਸੈਂਸਿਟੀਵਿਟੀ ਤੇ ਬੇਸਡ ਹੋਣਾ ਚਾਹੀਦਾ ਹੈ। ਇਹ ਵਿਜ਼ਿਟ ਇਨ੍ਹਾਂ ਪ੍ਰਿੰਸੀਪਲਸ ਨੂੰ ਸਟਰੈਂਥਨ ਕਰਨ ਦੀ ਇਕ ਕੋਸ਼ਿਸ਼ ਹੈ। ਅਗਲੀ ਖਬਰ ਪੰਜਾਬ ਤੋਂ ਆ ਰਹੀ ਹੈ ਕਿ SAD ਡੈਲੀਗੇਸ਼ਨ ਨੇ ਗੁਰਦੁਆਰਾ ਇਲੈਕਸ਼ਨਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਤੇ SGPC ਇਲੈਕਸ਼ਨਸ ਲਈ ਬੋਗਸ ਵੋਟਸ ਦੀ ਰਜਿਸਟ੍ਰੇਸ਼ਨ ਦਾ ਇਲਜ਼ਾਮ ਲਗਾਇਆ। ਡੈਲੀਗੇਸ਼ਨ ਦੇ ਵਿਚ SAD ਵਰਕਿੰਗ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਭੁੰਦੜ, ਫਾਰਮਰ ਪ੍ਰੈਜ਼ੀਡੈਂਟ ਸੁਖਬੀਰ ਸਿੰਘ ਬਾਦਲ, SGPC ਚੀਫ਼ ਹਰਜਿੰਦਰ ਸਿੰਘ ਧਾਮੀ ਤੇ ਦਲਜੀਤ ਸਿੰਘ ਚੀਮਾ ਸ਼ਾਮਲ ਨੇ। ਚੀਮਾ ਨੇ ਕਿਹਾ ਕਿ ਥਾਊਜ਼ੰਡਸ ਆਫ ਬੋਗਸ ਵੋਟਸ ਰਜਿਸਟਰ ਕੀਤੇ ਗਏ ਹਨ। ਵੋਟਰ ਲਿਸਟ ਦੇ ਵਿਚ ਸਿੰਘ ਅਤੇ ਕੌਰ ਸਫਿਕਸਿਸ ਦੀ ਕਮੀ ਨੂੰ ਹਾਈਲਾਈਟ ਕੀਤਾ ਗਿਆ। ਜੈਨੂਇਨ ਵੋਟਰਸ ਦੀਆਂ ਲਿਸਟਸ ਵੀ ਮਿਸਿੰਗ ਹੋਣ ਦੀ ਕੰਪਲੇਂਟ ਕੀਤੀ ਗਈ। SAD ਨੇ ਵੋਟਰ ਲਿਸਟ ਦੀ ਥੋਰੋ ਸਕਰੂਟਨੀ ਦੀ ਮੰਗ ਕੀਤੀ ਹੈ। ਆਪ ਗਵਰਨਮੈਂਟ ਤੇ ਗੁਰਦੁਆਰਾ ਇਲੈਕਸ਼ਨਸ ਨੂੰ ਰਿਗ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ ਗਿਆ ਹੈ। ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੇ ਅਜੇ SGPC ਇਲੈਕਸ਼ਨਸ ਦਾ ਸਕੇਜੂਅਲ ਅਨਾਊਂਸ ਨਹੀਂ ਕੀਤਾ ਹੈ। SAD ਨੇ ਇਹ ਵੀ ਅਪੀਲ ਕੀਤੀ ਹੈ ਕਿ ਨਵੇਂ ਵੋਟਰਸ ਦੀ ਰਜਿਸਟ੍ਰੇਸ਼ਨ ਲਈ ਟਾਈਮ ਪੀਰੀਅਡ ਐਕਸਟੈਂਡ ਕੀਤਾ ਜਾਵੇ।
तो दोस्तों ये था न्यूज हेडलाइंस का पार्ट वन, आप लोगों के लिए बिल्कुल प्रेजेंट किया हमने। आप देख रहे हैं चैनल वाइज समय, रेडियो वाइज साउथ एशियन पल्स प्राइम टाइम। जी हाँ बिल्कुल लाइव सुबह के 8 बजे से लेकर दोपहर के 2 बजे तक बातों का सिलसिला, इम्पोर्टेंट न्यूज आप लोगों के लिए बिल्कुल लाते रहेंगे। लेकिन उसी के साथ हमारे साथ जुड़ चुके हैं कॉन्सेप्ट फोर्स से जेसन जी। हेलो जेसन, कैसे हैं आप?
हाय, हाउ आर यू?
आई एम गुड, हाउ आर यू डूइंग?
Doing very, very well. Thank you. Thank you for having me.
Of course. Thank you for being here and today. And उसी के साथ आपसे concept hoard की जो deals आई हैं, नई deals, उनके बारे में बिल्कुल बातें जानना चाहूंगी। और भी जो Ford F-150, जो 2024 Ford F-150 के बारे में जो नई offers हैं, उनके बारे में please हमें जरूर बताइएगा।